ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੇ ਸਾਹਮਣੇ, ਤੁਹਾਡਾ ਹੋਸਟ ਦੋਸਤ ਅਮਨਦੀਪ ਸਿੱਧੂ ਕੌਫਸਾਰ ਪਰ ਸਟੂਡੀਓ ਤੋਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਪਦਾ ਪ੍ਰੋਗਰਾਮ ਦੇ ਵਿਚ। ਤੇ ਆਓ ਫੇਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਖਾਲਸੇ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਆਪ ਸਭ ਨੂੰ। ਤੇ ਇਹੀ ਸੁਨੇਹਾ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਾਨੂੰ ਦਿੱਤਾ, ਜਿਹੜਾ ਕਿ ਹਰਮਨ ਰੇਡੀਓ ਦੇ ਲਾਈਵ ਬਲਾਗ ਦੇ ਉਤੇ ਸਾਂਝਾ ਕਰ ਦਿੱਤਾ ਗਿਆ। ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ, ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਅਗਰ ਕੋਈ ਔਖੀ ਘੜੀ ਵੀ ਹੈ ਤਾਂ ਵੀ ਤੁਸੀਂ ਪਰਮਾਤਮਾ ਦੇ ਯਾਦ ਦੇ ਵਿਚ ਬਿਤਾ ਰਹੇ ਹੋਵੋਗੇ। ਚੜ੍ਹਦੀ ਕਲਾ ਰੱਖੋ, ਉਹ ਵੀ ਬੀਤ ਜਾਣਗੇ। ਸੋ ਪ੍ਰੋਗਰਾਮ ਦਾ ਸਮਾਂ ਸਾਰਨੀ ਪਹਿਲਾਂ ਦੇਖ ਲਈਏ ਕਿ ਅੱਜ ਕੀ ਸਮਾਂ ਹੋ ਰਿਹਾ। 9:02 ਆਸਟ੍ਰੇਲੀਆ ਦੇ ਈਸਟ ਕੋਸਟ ਤੇ ਹੋ ਗਏ ਨੇ ਸਵੇਰ ਦੇ ਸ਼ਨਿਚਰਵਾਰ ਦੇ। 14 ਅਪ੍ਰੈਲ ਹੈ ਜੀ 2018 ਤੇ ਐਡਲੇਡ ਦੇ ਵਿਚ 8:32 ਹੈ ਔਰ ਉਧਰ ਪਰਥ ਦੇ ਵਿਚ 7:02 ਹੋਏ ਨੇ। ਤੇ ਭਾਰਤ ਚਲੀਏ ਤਾਂ ਉਥੇ ਤੜਕੇ ਦੇ 4:33 ਹੋ ਗਏ ਨੇ। ਲੰਡਨ ਦੇ ਵਿਚ 3 ਮਿੰਟ ਉਤੇ ਹੋ ਗਏ ਨੇ। ਅੱਧੀ ਰਾਤ ਤੋਂ ਸ਼ਨਿਚਰਵਾਰ ਹੀ ਚੜ ਚੁੱਕਾ ਪਰ ਹਜੇ ਸ਼ੁੱਕਰਵਾਰ ਦੀ ਸ਼ਾਮ ਚੱਲ ਰਹੀ ਹੈ ਨਿਊਯਾਰਕ ਤੇ 7:03 ਨਿਊਯਾਰਕ ਤੇ ਟੋਰਾਂਟੋ ਏਰੀਏ ਦੇ ਵਿਚ ਤੇ ਲਾਸ ਏਂਜਲਿਸ ਤੇ ਵੈਨਕੂਵਰ ਦੇ ਵਿਚ 4:03 ਹੋਏ ਨੇ ਦੁਪਹਿਰ ਦੇ ਸ਼ੁੱਕਰਵਾਰ ਤੇ। ਸੋ 24 ਘੰਟੇ 7 ਦਿਨ ਹਰਮਨ ਰੇਡੀਓ ਤੁਹਾਡੀ ਸੇਵਾ ਦੇ ਵਿਚ ਆ। ਤੁਸੀਂ ਕੰਮਾਂ ਕਾਰਾਂ ਤੇ ਹੋਵੋਗੇ, ਘਰ ਬੈਠੇ ਆ, ਆਰਾਮ ਕਰ ਰਹੇ ਹੋ। ਅੱਜ ਕਾਫ਼ੀ ਫੰਕਸ਼ਨ ਹੋ ਰਹੇ ਨੇ ਆਸਟ੍ਰੇਲੀਆ ਦੇ ਵਿਚ ਵੀ, ਕਿਉਂਕਿ ਇੱਥੇ ਵਿਸਾਖੀ ਦਾ ਦਿਹਾੜਾ ਚੜ ਚੁੱਕਾ ਖਾਲਸਾ ਸਾਜਨਾ ਦਿਵਸ ਦਾ ਤੇ ਨਾਲ ਦੀ ਨਾਲ ਵੀਕਐਂਡ ਵੀ ਆ। ਸੋ ਬਹੁਤ ਸਾਰੇ ਮੇਲੇ ਲੱਗ ਰਹੇ ਨੇ ਗੁਰੂ ਘਰਾਂ ਦੇ ਵਿਚ, ਦੀਵਾਨ ਹੈ, ਅਖੰਡ ਪਾਠ ਸਾਹਿਬ ਆਰੰਭੇ ਹੋਏ ਨੇ, ਭੋਗ ਪੈ ਰਹੇ ਨੇ, ਅੱਜ ਨਗਰ ਕੀਰਤਨ ਵੀ ਹਨ ਤੇ ਖਾਸ ਕਰਕੇ ਬਲਗੁਲਗਾ ਸਾਡੇ ਪਿੰਡ ਨਗਰ ਕੀਰਤਨ ਹੈ, ਦੋਨੋਂ ਗੁਰੂ ਘਰ ਰਲ ਕੇ ਕੀਰਤਨ ਕਰ ਰਹੇ ਨੇ ਨਗਰ ਕੀਰਤਨ। ਤੇ ਮੈਂ ਦੇਖ ਰਿਹਾ ਸੀਗਾ ਕਿ ਸੰਗਤਾਂ ਬ੍ਰਿਸਬੇਨ ਤੋਂ ਵੀ ਚੱਲੀਆਂ ਹੋਈਆਂ ਨੇ ਜੀ, ਅੱਜ ਮੇਲ ਹੋਣਗੇ ਸਾਡੇ ਉੱਥੇ, ਮਿਲਾਂਗੇ ਨਗਰ ਕੀਰਤਨ ਤੇ। ਸੋ ਬੜੇ ਪ੍ਰਬੰਧ ਕੀਤੇ ਗਏ ਨੇ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸਾਡੇ ਸਰੋਤੇ ਵੀ ਜੁੜਦੇ ਨੇ, ਸ਼ੁਰੂ ਦੇ ਵਿਚ ਹੀ ਆ ਗਏ ਸੀ। ਜੌਲ ਸਾਹਿਬ ਰੇਡੀਓ ਥੋੜੀ ਦੇਰ ਸਵੇਰੇ ਬੰਦ ਰਿਹਾ, ਮਾਫੀ ਚਾਹੁੰਦਾ, ਪਰ ਠੀਕ ਕਰ ਦਿੱਤਾ ਗਿਆ। ਦਲਜੀਤ ਸਿੰਘ ਜੀ ਤੁਹਾਡਾ ਮੈਸੇਜ ਵੀ ਮਿਲ ਗਿਆ ਤੇ ਵਿਜੇ ਵਿਰਦੀ ਹੋਣਾ ਨੇ ਵੀ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਤੇ ਨਾਲ ਇਧਰ ਸਾਡੇ ਮੈਸੇਜ ਰਾਹੀਂ ਜੁੜੇ ਸਨ ਜਸ ਸਿੰਘ, ਇਹ ਵੀ ਬ੍ਰਿਸਬੇਨ ਤੋਂ ਜੁੜਦੇ ਨੇ ਤੇ ਇਨ੍ਹਾਂ ਨੇ ਵੀ ਧੰਨਵਾਦ ਕੀਤਾ ਕਿ ਰੇਡੀਓ ਚੱਲ ਪਿਆ ਤੇ ਹੁਣ ਕਹਿੰਦੇ ਉਡੀਕ ਕਰ ਰਹੇ ਆ ਦਿਲ ਵਾਲੀ ਗੱਲ ਦੀ। ਲਓ ਜੀ, ਹਾਜ਼ਰ ਹਾਂ ਜੀ ਜਸਜੋਤ ਸਿੰਘ ਸਿੱਧੂ ਜੀ ਤੇ ਪ੍ਰੋਗਰਾਮ ਦੇ ਵਿਚ ਹੁਣ ਆਨੰਦ ਮਾਣਾਂਗੇ। ਅੱਜ ਤੁਹਾਨੂੰ ਕੁਝ ਅਲੈਦਾ ਖਾਲਸੇ ਬਾਰੇ ਦੱਸਣਾ ਹੈ ਤੇ ਨਾਲ ਦੀ ਨਾਲ ਵਿਸਾਖੀ ਬਾਰੇ ਵੀ ਦੱਸਣਾ, ਕਿਉਂਕਿ ਜਿੱਥੇ ਇਹ ਦੁਨੀਆਂ ਦੇ ਇਤਿਹਾਸ ਦੇ ਵਿਚ ਇਕ ਵਿਲੱਖਣ ਧਾਰਮਿਕ ਮਹੱਤਤਾ ਰੱਖਦਾ ਹੈ, ਉਥੇ ਇੱਕ ਰੋਜ਼ੀ ਰੋਟੀ ਦੇ ਮਾਮਲੇ ਦੇ ਵਿੱਚ, ਮੌਸਮ ਦੇ ਮਾਮਲੇ ਦੇ ਵਿੱਚ ਵੀ ਇੱਕ ਵਿਸ਼ੇਸ਼ ਥਾਂ ਹੈ ਵਿਸਾਖੀ ਦਾ। ਤੇ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਗੱਲ ਧਾਰਮਿਕ ਪਰਸਪੈਕਟਿਵ ਤੋਂ, ਜਿਹਨੂੰ ਕਹਿੰਦੇ ਆ ਕਿ ਮੀਰੀ ਤੇ ਪੀਰੀ ਦੀ ਸਿਖਰ ਇਸ ਦਿਨ ਹੋਈ ਸੀ। ਦਸਵੇਂ ਪਾਤਸ਼ਾਹ ਨੇ ਇਸ ਨੂੰ ਰੰਗਤ ਦਿੱਤੀ ਸੀ। ਹੁਣ ਅਸੀਂ ਗੱਲ ਕਰਾਂਗੇ ਇਸ ਦੇ ਪਿੱਛੇ ਫਿਲਾਸਫੀ ਦੀ। ਸਾਰਿਆਂ ਨੂੰ ਪਤਾ ਕਿ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਵਿਸਾਖੀ 1699 ਨੂੰ, ਔਰ ਉਸ ਦੇ ਪਿੱਛੇ ਕੀ ਕਾਰਨ ਰਹੇ ਨੇ, ਕਿਉਂ ਕੀਤੀ ਗਈ, ਉਸਦਾ ਇੱਕ ਵੱਖਰਾ ਐਂਗਲ, ਵੱਖਰਾ ਨਹੀਂ ਐਂਗਲ ਤਾਂ ਮਤਲਬ ਹੈਗੀ ਤਾਂ ਉਹੀ ਚੀਜ਼, ਪਰ ਉਸ ਨੂੰ ਨਾ ਇੱਕ ਮੈਂ ਅਨੁਭਵ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਗੁਰੂ ਸਾਹਿਬ ਦੇ ਮਨ ਦੇ ਵਿੱਚ, ਗੁਰੂ ਸਾਹਿਬ ਦੇ ਅੰਦਰ ਕੀ ਚੱਲਿਆ, ਕੀ ਚੱਲ ਰਿਹਾ ਹੋਊਗਾ, ਕਿਸ ਤਰ੍ਹਾਂ ਇਹ ਵਰਤਿਆ। ਜੇ ਦੇਖਿਆ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਸਿੱਖਾਂ ਨੂੰ ਜਾਂ ਸਾਰੀ ਕੌਮ ਨੂੰ ਸ਼ਸਤਰਧਾਰੀ ਕਰਨ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਪਹਿਲ ਕੀਤੀ ਹੈ। ਉਨ੍ਹਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ। ਸੋ ਉਨ੍ਹਾਂ ਨੇ ਬਾਬਾ ਬੁੱਢਾ ਜੀ ਦੀ ਹਦਾਇਤ ਤੇ ਇਹ ਸਾਨੂੰ ਹੁਕਮ ਕੀਤਾ ਕਿ ਜਿੱਥੇ ਅਸੀਂ ਰੂਹਾਨੀਅਤ ਦੀ ਸਿਖਰ ਤੇ ਜਾਣਾ ਹੈ, ਪਹੁੰਚ ਗਏ ਹਾਂ, ਉੱਥੇ ਨਾਲ ਦੀ ਨਾਲ ਹੁਣ ਸਾਨੂੰ ਸਵੈ ਰੱਖਿਆ, ਆਤਮ ਰੱਖਿਆ ਤੇ ਕੌਮ ਦੀ ਰੱਖਿਆ ਦਾ ਵੀ ਬੀੜਾ ਚੁੱਕਣਾ ਪੈਣਾ। ਇਸ ਕਰਕੇ ਉਨ੍ਹਾਂ ਨੇ ਸਾਨੂੰ ਮਜ਼ਲੂਮਾਂ ਦੇ ਹਿੱਤ ਦੇ ਵਿੱਚ, ਆਪਣੀ ਸਵੈ ਰੱਖਿਆ ਦੇ ਵਿੱਚ, ਸੈਲਫ ਡਿਫੈਂਸ ਦੇ ਵਿੱਚ ਲੜਨ ਦੇ ਲਈ ਹਦਾਇਤ ਦਿੱਤੀ ਔਰ ਸਾਨੂੰ ਨਿਰਦੇਸ਼ ਦਿੱਤੇ। ਸੋ ਹਰ ਸਿੱਖ ਦਾ ਫਰਜ਼ ਬਣਦਾ ਕਿ ਅਗਰ ਹੋ ਸਕੇ ਤਾਂ ਉਹ ਇਹ ਹਦਾਇਤ ਨੂੰ ਵੀ ਮੰਨਣ। ਪਰ ਰੂਹਾਨੀਅਤ ਦੀ ਜਿਹੜੀ ਹਦਾਇਤ ਹੈ ਉਹ ਤਾਂ ਮਸਟ ਹੈ, ਉਹ ਤਾਂ ਸਾਰਿਆਂ ਨੂੰ ਹੀ ਹੈ, ਇੱਦਾਂ ਨਹੀਂ ਵੀ ਇਕੱਲੇ ਖਾਲਸੇ ਨੂੰ ਹੈ। ਰੂਹਾਨੀਅਤ ਦੀ ਹਦਾਇਤ ਤਾਂ ਇਹ ਤੋਂ ਬਿਨਾਂ ਸਿੱਖ ਹੀ ਨਹੀਂ ਹੋ ਸਕਦਾ। ਪਰ ਜੇ ਤੁਸੀਂ ਇੱਕ ਐਕਸਟਰਾ ਕਦਮ ਪੁੱਟ ਕੇ ਛੇਵੇਂ ਪਾਤਸ਼ਾਹ ਦਾ ਫਰਮਾਨ ਮੰਨੋ, ਉਨ੍ਹਾਂ ਦੀ ਜਿਹੜੀ ਪਾਈ ਹੋਈ ਪਿਰਤ ਮੰਨੋ, ਜਿਸ ਨੂੰ ਦਸਵੇਂ ਪਾਤਸ਼ਾਹ ਨੇ ਮਤਲਬ ਪੂਰਾ ਸਜਾ ਦਿੱਤਾ, ਪੂਰਾ ਉਹਨੇ ਮੋਹਰ ਲਾ ਦਿੱਤੀ, ਤਾਂ ਇੱਕ ਬਹੁਤ ਵੱਡੀ ਇਹ ਵੀ ਗੱਲ ਹੋਊਗੀ। ਹੁਣ ਗੱਲ ਆਪਾਂ ਕਰਨੀ ਹੈ ਸੁਖਮਨੀ ਸਾਹਿਬ ਦੀ। ਸੁਖਮਨੀ ਸਾਹਿਬ ਦਾ ਕਹਿੰਦੇ ਇੱਕ ਆਧਾਰ ਹੈ, ਖਾਲਸੇ ਦਾ ਆਧਾਰ ਸੁਖਮਨੀ ਸਾਹਿਬ ਹੈ। ਹੁਣ ਮੈਂ ਅਕਸਰ ਕਿਤਾਬ ਚ ਵੀ ਲਿਖਿਆ, ਮੈਂ ਦੱਸਦਾ ਵੀ ਹੁੰਦਾ ਕਿ ਜਿਹੜੀ ਬਾਣੀ ਹੈ, ਗੁਰਬਾਣੀ ਹੈ, ਉਸ ਦੇ ਵਿੱਚ ਕੋਈ ਵੀ ਬਾਣੀ ਇੱਕ ਦੂਜੇ ਨੂੰ ਕੱਟਦੀ ਨਹੀਂ, ਜਾਂ ਪਾਰਟ 1 ਪਾਰਟ 2 ਪਾਰਟ 3 ਨਹੀਂ ਹੈਗਾ। ਜੇ ਜਪਜੀ ਸਾਹਿਬ ਹੈਗਾ ਗੁਰਬਾਣੀ ਦੇ ਵਿੱਚ ਪਹਿਲੇ ਪਾਤਸ਼ਾਹ ਦਾ, ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੇ ਤੋੜ ਦੇ ਵਿੱਚ, ਮੁਕਾਬਲੇ ਦੇ ਵਿੱਚ ਕੋਈ ਪਾਰਟ 2 ਜਾਂ ਉਹਦੇ ਮੁਕਾਬਲੇ ਵਿੱਚ ਬਾਣੀ ਨਹੀਂ ਲਿਖੀ ਗਈ। ਇਸੇ ਤਰ੍ਹਾਂ ਜੇ ਜਿਹੜੀ ਯੂਨੀਕ ਬਾਣੀ ਹੈ, ਸਿਧਾਂਤਕ ਬਾਣੀ ਹੈ, ਆਨੰਦ ਸਾਹਿਬ ਹੈ, ਤਾਂ ਆਨੰਦ ਸਾਹਿਬ ਜਾਂ ਆਨੰਦ ਸਾਹਿਬ ਪਾਰਟ 2 ਨਹੀਂ ਲਿਖਿਆ ਗਿਆ। ਸੋ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਲਿਖਿਆ। ਸੋ ਕਿਉਂ ਲਿਖਿਆ ਆ, ਇਹਦੀਆਂ ਵੀ ਇਹਦੀ ਵਜ੍ਹਾ ਆ। ਪਹਿਲਾ ਜਿਹੜਾ ਜਪਜੀ ਸਾਹਿਬ ਹੈ ਉਹ ਨਾਮ ਦੀ ਵਿਆਖਿਆ ਹੈ, ਜਿਹੜਾ ਆਨੰਦ ਸਾਹਿਬ ਹੈ ਉਹ ਉਸ ਘੜੀ ਦੀ ਵਿਆਖਿਆ ਹੈ ਜਦੋਂ ਮਨੁੱਖ ਦੇ ਅੰਦਰ ਨਾਮ ਪ੍ਰਗਟ ਹੁੰਦਾ ਹੈ, ਆਨੰਦ ਹੁੰਦਾ ਹੈ। ਹੁਣ ਸੁਖਮਨੀ ਸਾਹਿਬ ਕੀ ਹੈ, ਅਸੀਂ ਅਕਸਰ ਸੁਖਮਨੀ ਸਾਹਿਬ ਪਹਿਲਾਂ ਪਾਠ ਕਰਨ ਲੱਗ ਪੈਂਦੇ ਹਾਂ ਤੇ ਬਾਕੀ ਨਹੀਂ ਕਰੀਦਾ, ਪਰ ਇਹ ਉਸ ਅਵਸਥਾ ਦਾ, ਉਸ ਪੋਸਟ ਗ੍ਰੈਜੂਏਟ ਡਿਪਲੋਮਾ ਹੈ ਜਦੋਂ ਨਾਮ ਪ੍ਰਗਟ ਹੋ ਗਿਆ ਅੰਦਰ ਕਿਸੇ ਦੇ, ਉਹਨੂੰ ਮੋਕਸ਼ ਪ੍ਰਾਪਤ ਹੋ ਗਿਆ, ਉਸ ਤੋਂ ਬਾਅਦ ਉਸਨੇ ਕਿੱਦਾਂ ਜ਼ਿੰਦਗੀ ਜਿਉਣੀ ਹੈ, ਕਿੱਦਾਂ ਉਹਨੇ ਸਮਾਜ ਦੇ ਵਿੱਚ ਵਿਚਰਨਾ ਹੈ, ਕਿਸ ਤਰ੍ਹਾਂ ਉਹਨੇ ਉਸ ਨਾਮ ਨੂੰ ਵੰਡਣਾ ਹੈ, ਉਹ ਸਾਰਾ ਪੋਸਟ ਗ੍ਰੈਜੂਏਟ ਡਿਪਲੋਮਾ ਜਿਹੜਾ ਕਿਸੇ ਵੀ ਧਰਮ ਦੇ ਵਿੱਚ ਹੈ ਨਹੀਂ, ਤੇ ਪਹਿਲੀ ਵਾਰੀ ਪੰਜਵੇਂ ਪਾਤਸ਼ਾਹ ਨੇ ਇਸ ਦਾ ਉਚਾਰਨ ਕੀਤਾ ਸੀ। ਹੁਣ ਜਦੋਂ ਤੁਸੀਂ ਸੁਖਮਨੀ ਸਾਹਿਬ ਨੂੰ ਡਿਟੇਲ ਚ ਦੇਖੋ, ਸਾਰਿਆਂ ਨੂੰ ਪਤਾ ਹੈ ਕਿ ਉਸ ਦੇ ਵਿੱਚ ਬ੍ਰਹਮ ਗਿਆਨੀ ਦੇ ਲਈ ਅਸ਼ਟਪਦੀਆਂ ਨੇ, ਸੰਤ ਲਈ ਅਸ਼ਟਪਦੀਆਂ ਨੇ, ਸਾਧ ਲਈ, ਦਾਸ ਲਈ, ਵੈਸ਼ਨੋ ਲਈ, ਪੰਡਿਤ ਲਈ, ਸਾਰਿਆਂ ਦੇ ਲਈ ਅਸ਼ਟਪਦੀਆਂ ਨੇ ਕਿ ਤੁਸੀਂ ਕਿਸੇ ਵੀ ਸਕੂਲ ਦੇ ਵਿੱਚੋਂ, ਸਕੂਲ ਆਫ ਥਾਟ ਦੇ ਵਿੱਚੋਂ ਆਏ ਹੋ, ਤੁਹਾਨੂੰ ਆਨੰਦ ਹੋ ਗਿਆ ਆ, ਨਾਮ ਪ੍ਰਗਟ ਹੋ ਗਿਆ, ਤੇ ਹੁਣ ਤੁਸੀਂ ਕਿੱਦਾਂ ਵਿਚਰਨਾ ਆ ਸਮਾਜ ਦੇ ਵਿੱਚ, ਕਿੱਦਾਂ ਤੁਸੀਂ ਸਮਾਜ ਨੂੰ ਦਿਸ਼ਾ ਦੇਣੀ ਆ। ਹੁਣ ਉਹਦੇ ਵਿੱਚ ਉਸ ਵੇਲੇ ਇਹ ਸਾਰੀਆਂ ਜਿਹੜੇ ਸਕੂਲ ਆਫ ਥਾਟ ਸੀਗੀਆਂ, ਸਿੱਖ ਵੀ ਸੀ ਸਾਰੇ ਸੀਗਾ, ਉਹਦੇ ਬਾਰੇ ਵਰਣਨ ਕੀਤਾ ਪੰਜਵੇਂ ਪਾਤਸ਼ਾਹ ਨੇ, ਪਰ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਤੇ ਮੈਂ ਸੋਚਦਾ, ਮੇਰੀ ਆਪਣੀ ਰਾਏ ਹੈ ਕਿ ਜਿਹੜਾ ਖਾਲਸਾ ਆ, ਖਾਲਸਾ ਵੀ ਇੱਕ ਵੇ ਆਫ ਲਿਵਿੰਗ ਹੈ। ਵੇ ਆਫ ਲਿਵਿੰਗ ਕੀ ਆ ਕਿ ਰੂਹਾਨੀਅਤ ਤੁਹਾਡੇ ਅੰਦਰ ਪੂਰੀ ਆ ਤੇ ਤੁਸੀਂ ਆਪਣੀ ਰੱਖਿਆ ਵੀ ਕਰ ਸਕਦੇ ਹੋ ਤੇ ਲੋਕਾਂ ਦੀ ਰੱਖਿਆ ਵੀ ਕਰ ਸਕਦੇ ਹੋ। ਇਹ ਉਨ੍ਹਾਂ ਨੇ ਵਾਧਾ ਕੀਤਾ ਦਸਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ, ਐਡਿਟ ਨਹੀਂ ਕੀਤਾ ਉਨ੍ਹਾਂ ਨੇ, ਪਰ ਇੱਕ ਹੋਰ ਵੇ ਆਫ ਲਿਵਿੰਗ ਨੂੰ ਪ੍ਰਮਾਣ ਕੀਤਾ ਤੇ ਕੱਲਾ ਰੂਹਾਨੀਅਤ ਦੇ ਸਿਖਰ ਤੇ ਜਾ ਕੇ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਅੰਦਰ ਵੜ ਜਾਣਾ, ਭੋਰੇ ਚ ਵੜ ਜਾਣਾ, ਬ੍ਰਹਮ ਗਿਆਨੀ ਬਣ ਜਾਣਾ, ਪ੍ਰਚਾਰ ਕਰਨ ਲੱਗ ਪੈਣਾ, ਸਾਧਾ ਮੰਗਰ ਤੁਰਨ ਲੱਗ ਪੈਣਾ, ਸਾਰਾ ਕੁਝ ਛੱਡ ਕੇ ਜਾਂ ਵੈਸ਼ਨੋ ਮੰਗਰ ਰਹਿਣ ਲੱਗ ਪੈਣਾ। ਤੁਸੀਂ ਖਾਲਸੇ ਮੰਗਰ ਵੀ ਰਹਿ ਸਕਦੇ ਆ, ਤੁਸੀਂ ਲੋਕਾਂ ਦੀ ਰੱਖਿਆ ਦੇ ਲਈ ਵੀ ਕਰ ਸਕਦੇ। ਉਹਨੂੰ ਪ੍ਰਮਾਣਿਤ ਕਰ ਦਿੱਤਾ, ਉਹਨੂੰ ਅਥੈਂਟੀਕੇਟ ਕਰ ਦਿੱਤਾ ਵੀ ਇਹ ਇੱਕ ਮੈਥਡ ਵੀ ਆ, ਉਸ ਸਮੇਂ ਦੀ ਲੋੜ ਵੀ ਸੀ। ਸੋ ਮੈਂ ਇਸ ਨੂੰ ਇਸ ਲਹਿਜੇ ਨਾਲ ਦੇਖਦਾ ਤੇ ਉਮੀਦ ਰੱਖਦੇ ਆ ਕਿ ਮੇਰੇ ਵਿਚਾਰ ਨਾਲ ਤੁਸੀਂ ਸਹਿਮਤ ਹੋਵੋਗੇ, ਪਰ ਮੇਰੇ ਵਿਚਾਰ ਨੇ, ਜ਼ਰੂਰੀ ਨਹੀਂ ਤੁਸੀਂ ਸਹਿਮਤ ਵੀ ਹੋਣਾ। ਸੋ ਪ੍ਰੋਗਰਾਮ ਅੱਜ ਖਾਲਸਾ ਸਾਜਨਾ ਦਿਵਸ ਦਾ, ਵਿਸਾਖੀ ਦਾ ਵੀ ਆ, ਤੇ ਨਾਲ ਦੀ ਨਾਲ ਅੱਜ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਥੋੜੀ ਦੇਰ ਬਾਅਦ। ਤੇ ਅੱਜ ਦਾ ਪਹਿਲਾ ਗੀਤ ਜਿਹੜਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਉਹ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ, ਪੰਥ ਖਾਲਸਾ। 2006 ਦੇ ਵਿੱਚ ਐਲਬਮ ਆਈ ਸੀ ਜੀ, ਸਾਹਿਬ ਜਿਨ੍ਹਾਂ ਦੀਆਂ ਮਾਨੀ, ਬਹੁਤ ਖੂਬਸੂਰਤ ਧਾਰਮਿਕ ਗੀਤ ਪੇਸ਼ ਕੀਤੇ ਸਨ। ਤੇ ਆਓ ਪੰਥ ਖਾਲਸੇ ਦੇ ਸਾਜਨਾ ਦਿਵਸ ਤੇ ਇਹ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਨਛੱਤਰ ਗਿੱਲ ਦੀ ਖੂਬਸੂਰਤ ਆਵਾਜ਼ ਦੇ ਵਿੱਚ।
ਵਾਰੀਏ ਮਹਿਲ ਬਣਾਇਆ ਏ, ਪੰਜ ਸਿੰਘਾਂ ਨੇ ਨੀਹਾਂ ਦੇ ਵਿੱਚ ਸੀਸ ਟਿਕਾਇਆ ਏ। ਤਾਹੀ ਤਾਹਰ ਜਬਰ ਜ਼ੁਲਮ ਦੇ ਮੂਰੇ ਤਣਿਆ ਏ, ਜੱਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ, ਜੱਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ। ਤਲੀਆਂ ਉੱਤੇ ਸੀਸ ਟਿਕਾਣਾ ਸੌਖਾ ਨਹੀਂ ਹੁੰਦਾ, ਕਿਸੇ ਲਈ ਆਪਣੀ ਅੰਸ਼ ਲਟਾਉਣਾ ਸੌਖਾ ਨਹੀਂ ਹੁੰਦਾ। ਡੁੱਬਦੀ ਜਾਂਦੀ ਦੁਨੀਆ ਦੀ ਤਕਦੀ ਬਦਲ ਦੇਵੇ, ਅੰਮ੍ਰਿਤ ਦੀ ਬੂੰਦ ਬਣਾਉਣਾ ਸੌਖਾ ਨਹੀਂ ਹੁੰਦਾ। ਖਾਲਸਾ ਕਿੱਦਾਂ ਬਣਿਆ ਏ, ਸਿੰਘਾਂ ਨੂੰ ਕੁਚਲਣ ਲਈ ਲੱਖਾਂ ਖੇਲ ਚਾਏ ਗਏ, ਅੱਖੀਆਂ ਸਾਵੇਂ ਬੱਚਿਆਂ ਦੇ ਟੋਟੇ ਕਰਵਾਏ ਗਏ, ਚਰਖੜੀਆਂ ਦੇ ਚਾੜੇ ਪੁੱਠੀਆਂ ਖੱਲਾਂ ਲਾ ਦਿੱਤੀਆਂ, ਕੱਢ ਕਾਲ ਦੇ ਪੁੱਤਰਾਂ ਦੇ ਮੂੰਹਾਂ ਵਿੱਚ ਪਾਏ ਗਏ। ਉਸ ਦਾਤੇ ਦੇ ਪਾਣੇ ਨੂੰ ਹੱਸ ਹੱਸ ਕੇ ਮੰਨਿਆ, ਖਾਲਸਾ ਕਿੱਦਾਂ ਬਣਿਆ ਏ। ਤਾਣ ਛਾਤੀਆਂ ਇੰਜਣਾਂ ਮੂਹਰੇ ਖੜਦੇ ਕੱਲੇ ਸਵਾ ਲੱਖ ਨਾਲ ਲੜਦੇ ਦੇਖੇ ਨੇ, ਅੱਗ ਦਾ ਪੋਰਾ ਸੇਕ ਵੀ ਜਰਨਾ ਔਖਾ ਹੁੰਦਾ ਏ, ਕੁਲਵੰਤ ਸਿਆਂ ਮੈਂ ਸੇਕਾਂ ਦੇ ਵਿੱਚ ਕੱਢਦੇ ਦੇਖੇ ਨੇ। ਡਰ ਨਹੀਂ ਸਕਦੇ ਸ਼ੇਰਨੀਆਂ ਨੇ ਜਿਨ੍ਹਾਂ ਨੂੰ ਜਣਿਆ ਏ, ਜੱਗ ਜਾਣਦਾ ਜੱਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ, ਜਾਣਦਾ ਪੰਥ
ਜੀ ਖਾਲਸਾ ਸਾਜਣਾ ਦਿਵਸ ਤੇ ਇੱਕ ਵਾਰੀ ਫੇਰ ਸਾਰੇ ਸਿੱਖ ਸੰਗਤਾਂ ਨੂੰ ਜਿਹੜੇ ਵੀ ਪ੍ਰੋਗਰਾਮ ਸੁਣ ਰਹੇ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸੋ ਪ੍ਰੋਗਰਾਮ ਦੇ ਵਿਚ ਆਓ ਹੁਣ ਮੌਸਮ ਤੇ ਜਾਣਕਾਰੀ ਸਾਂਝੀ ਕਰਦੇ ਆ। ਪਹਿਲਾਂ ਕੇਨਸ ਤੋਂ ਸ਼ੁਰੂ ਕਰਦੇ ਆ। 31 ਡਿਗਰੀ ਮੀਹ ਦੱਸਿਆ ਗਿਆ। ਟਾਊਨਸਵਿਲ ਦੇ ਵਿਚ ਵੀ ਮੀਹ ਅੱਜ ਦੱਸਿਆ ਜਾ ਰਿਹਾ। ਬ੍ਰਿਸਬਨ ਦੇ ਵਿਚ ਕਾਫ਼ੀ ਗਰਮ ਮੌਸਮ, 30 ਡਿਗਰੀ ਦੇ ਨਾਲ ਗਰਜ ਨਾਲ ਛੱਟਾਂ ਪੈਣਗੀਆਂ ਤੇ ਹਲਕੀ ਬਦਲਵਾਈ ਕੌਫ ਸਾਰਵਰ ਦੇ ਵਿਚ, ਪਰ ਮੌਸਮ 30 ਡਿਗਰੀ ਤਾਪਮਾਨ ਰਹੇਗਾ ਤੇ ਮੈਨੂੰ ਲੱਗਦਾ ਹੋ ਵੀ ਜਾਏਗਾ ਕਿਉਂਕਿ ਹਵਾ ਦੇ ਵਿਚ ਕਾਫ਼ੀ ਗਰਮਾਇਸ਼ ਹੈ। ਸਿਡਨੀ ਦੇ ਵਿਚ ਤੇਜ਼ ਹਵਾਵਾਂ 31 ਡਿਗਰੀ ਗਰਮ, ਕੈਨਬਰਾ ਦੇ ਵਿਚ ਤੇਜ਼ ਹਵਾਵਾਂ ਮੀਂਹ 21 ਡਿਗਰੀ ਠੰਡਾ। ਦੇਖੋ ਸਿੱਧਾ ਹੀ 10 ਡਿਗਰੀ ਦਾ ਫਰਕ ਹੈ 150-200 ਕਿਲੋਮੀਟਰ ਚ। ਮੈਲਬਨ ਦੇ ਵਿਚ ਤੇਜ਼ ਹਵਾਵਾਂ ਮੀਂਹ 17 ਡਿਗਰੀ, ਇੱਦਾਂ ਹੀ ਐਡਲੇਡ ਦੇ ਵਿਚ ਤੇਜ਼ ਹਵਾਵਾਂ ਤੇ ਮੀਂਹ 19 ਡਿਗਰੀ। ਕੱਲ ਕਾਫ਼ੀ ਨੁਕਸਾਨ ਹੋਇਆ, ਉੱਥੇ ਤੇਜ਼ ਹਵਾਵਾਂ ਚੱਲੀਆਂ ਜਦੋਂ ਕੋਲਡ ਫਰੰਟ ਪਹੁੰਚਿਆ ਐਡਲੇਡ ਦੇ ਵਿਚ। ਪਰਥ ਦੇ ਵਿਚ ਮੌਸਮ ਰਮਣੀਕ ਹੈ, 24 ਡਿਗਰੀ ਤੇ ਬੜਾ ਸੋਹਣਾ ਮੌਸਮ ਹੈ, ਧੁੱਪ ਖਿੜੀ ਰਹਿ ਗਈ। ਡਾਰਵਿਨ ਵਾਲਿਓ ਹਰਪ੍ਰੀਤ ਜੀ, ਤੁਹਾਡੇ ਅੱਜ 34 ਡਿਗਰੀ ਰਹੇਗਾ, ਗਰਜ ਨਾਲ ਛੱਟਾਂ ਪੈਣਗੀਆਂ। ਤੇ ਗੱਲ ਕਰੀਏ ਮੌਸਮ ਦੀ, ਅਪ੍ਰੈਲ ਮਹੀਨੇ ਦੇ ਰਿਕਾਰਡ ਟੁੱਟੇ ਨੇ ਵੀਰਵਾਰ ਨੂੰ, 34.6 ਡਿਗਰੀ ਤਾਪਮਾਨ ਹੋਇਆ ਜੀ, ਤੇ ਸੋਮਵਾਰ ਨੂੰ ਤੇ 35.4 ਡਿਗਰੀ ਉਸ ਤੋਂ ਦੂਜੇ ਦਿਨ। ਸੋ ਕਾਫ਼ੀ ਮੌਸਮ ਗਰਮ ਰਿਹਾ। ਪਰ ਹੁਣ ਦੂਸਰੇ ਪਾਸੇ ਮੈਂ ਕੱਲ ਖਬਰਾਂ ਦੇਖ ਰਿਹਾ ਸੀ ਕਿ ਬਹੁਤ ਹੀ ਠੰਡੀ ਹਵਾ ਜਿਹੜੀ ਆ ਉਹ ਅੰਟਾਰਕਟਿਕ ਓਸ਼ੀਅਨ ਤੋਂ ਉੱਠ ਕੇ ਆਸਟ੍ਰੇਲੀਆ ਦੇ ਧਰਾਤਲ ਦੇ ਉੱਤੇ ਆ ਚੁੱਕੀ ਹੈ, ਜਿਸ ਦੇ ਨਾਲ ਦੱਖਣ ਦੇ ਵਿਚ ਤੁਸੀਂ ਮੌਸਮ ਦੇ ਵਿਚ ਦੇਖ ਹੀ ਲਿਆ ਕਿ ਮੈਲਬਨ ਇਲਾਕਾ ਕਾਫ਼ੀ ਠੰਡਾ ਹੈ ਇਸ ਵੇਲੇ, 14-15 ਡਿਗਰੀ ਦੇ ਕਰੀਬ ਹੈ। ਸੋ 31 ਤੋਂ ਸਿੱਧੇ 15, ਅੱਧੋ ਅੱਧ। ਸੋ ਚਲਦੇ ਹਾਂ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 19 ਡਿਗਰੀ ਹੈ, ਹਲਕੀ ਧੁੰਦ ਦੱਸੀ ਜਾ ਰਹੀ ਹੈ, ਪਰ ਦਿਨਾਂ ਨੂੰ ਅੱਜ 34 ਡਿਗਰੀ ਤੇ ਬੱਦਲਵਾਈ ਹੋਣ ਦੀ ਉਮੀਦ ਦੱਸੀ ਜਾਂਦੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਨਾਲ ਦੀ ਨਾਲ ਹੁਣ ਸੁਨੇਹੇ ਵੀ ਲੈਣੇ ਆ। ਈਮੇਲ ਦੇ ਜ਼ਰੀਏ ਸੁਖਵਿੰਦਰ ਸੰਤ ਭਾਜੀ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਹਰਪ੍ਰੀਤ ਜੀ ਡਾਰਵੇ ਨਾਲਿਓ, ਸਤਿ ਸ੍ਰੀ ਅਕਾਲ, ਕਹਿੰਦੇ ਖਾਲਸਾ ਸਿਰਜਣਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਰਪ੍ਰੀਤ ਡਾਰਵੇ ਨਾਲੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਹਰਪ੍ਰੀਤ ਹਾਂਜੀ, ਰਾਜਵਿੰਦਰ ਤੇ ਹਰਪ੍ਰੀਤ ਕੌਰ ਐਲਬਰੀ ਤੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਲੱਕੀ ਖਟੜਾ ਵੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ। ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਵੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਵੀ ਇੰਜੋਇੰਗ ਯੂਅਰ ਪ੍ਰੋਗਰਾਮ ਇਨ ਕੋਲਡ ਵੈਦਰ। ਲਓ ਜੀ, ਜੇ ਕੋਲਡ ਵੈਦਰ ਹੈ ਤਾਂ ਫਿਰ ਇੱਕ ਚਾਹ ਦਾ ਕੱਪ ਹੋ ਜਾਏ ਤੁਹਾਡੇ ਲਈ, ਸਾਡੇ ਲਈ ਨਹੀਂ। ਸਾਡੇ ਇੱਧਰ 30 ਡਿਗਰੀ ਹੈ, ਇੱਧਰ ਅਸੀਂ ਹੁਣ ਮੈਨੂੰ ਲੱਗਦਾ ਸਕੰਜਵੀ ਦੀ ਤਿਆਰੀ ਕਰਾਂਗੇ ਅੱਜ। ਖੈਰ ਚਲੋ, ਹੁਣ ਚਲਦੇ ਹਾਂ ਜੀ ਵਿਸਾਖੀ ਵੱਲ ਨੂੰ। ਤੇ ਵਿਸਾਖੀ ਇੱਕ ਬੜਾ ਅਹਿਮ ਤਿਉਹਾਰ ਮੰਨਿਆ ਜਾਂਦਾ, ਬਹੁਤ ਪੁਰਾਤਨ ਹੈ, ਪੰਜਾਬ ਦੇ ਵਿੱਚ ਮਨਾਇਆ ਜਾਂਦਾ ਸੀ, ਖਾਸ ਕਰਕੇ ਜਿਹੜੀ ਫਸਲਾਂ ਦੇ ਸਾਂਭ ਸੰਭਾਈ ਤੋਂ ਬਾਅਦ ਦਾ ਮੇਲਾ ਇਸ ਨੂੰ ਮੰਨਿਆ ਜਾਂਦਾ ਸੀ। ਤੇ ਹੁਣ ਅਸੀਂ ਦੇਖੀਏ ਤਾਂ ਵਿਸਾਖੀ ਦੁਆਲੇ ਹਜੇ ਵੱਡਾ ਵਾਢੀ ਪੈਂਦੀ ਹੈ, ਉਸ ਦੇ ਕਈ ਕਾਰਨ ਨੇ। ਮੈਂ ਵੀ ਸੋਚਦਾ ਹੁੰਦਾ, ਇੱਕ ਤਾਂ ਵਰਾਇਟੀਆਂ ਜਿਹੜੀਆਂ ਉਹ ਕਾਫ਼ੀ ਨਵੀਆਂ ਆ ਗਈਆਂ, ਜਿਸ ਨਾਲ ਥੋੜਾ ਡਿਲੇ ਹੋ ਗਿਆ, ਹੀਟ ਉਹਨੂੰ ਜ਼ਿਆਦਾ ਚਾਹੀਦੀ ਪੱਕਣ ਦੇ ਲਈ। ਪਰ ਜਿਹੜੀ ਪੁਰਾਣੀਆਂ ਦੇਸੀ ਕਣਕਾਂ ਸੀ ਉਹ ਪਹਿਲਾਂ ਪੱਕ ਜਾਂਦੀਆਂ ਸੀ। ਪਰ ਇੱਕ ਮੈਂ ਹੋਰ ਗੱਲ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਜਿਹੜੀ 1699 ਦੀ ਵਿਸਾਖੀ ਸੀ, ਜੇ ਅਸੀਂ ਉਹ ਕੈਲੰਡਰ ਦੇ ਹਿਸਾਬ ਨਾਲ ਦੇਖੀਏ ਤਾਂ ਉਹ 29 ਮਾਰਚ ਨੂੰ ਆਉਂਦੀ ਸੀ। ਸੋ 14-15 ਦਿਨ ਦੀ ਜਿਹੜੀ ਸ਼ਿਫਟ ਹੈ ਉਹ ਹੋ ਚੁੱਕੀ ਆ, ਮਤਲਬ 14-15 ਦਿਨ ਪਹਿਲਾਂ ਵੀ ਡਿਲੇ ਹੋ ਚੁੱਕਾ। ਸੋ ਹੁਣ ਜੇ ਅਸੀਂ ਧਨੀ ਰਾਮ ਚਾਤਰਿਕ ਦੀ ਕਵਿਤਾ ਦੇਖੀਏ ਤਾਂ ਉਸ ਦੇ ਵਿਚ ਸਪਸ਼ਟ ਹੈ ਕਿ ਕਵਿਤਾ ਦੇ ਵਿਚ ਉਹ ਦੱਸਦੇ ਨੇ ਕਿ ਤੂੜੀ ਤਾਂ ਤੰਦ ਸਾਂਭ, ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਸੋ ਉਹ ਹੁਣ ਜਿਹੜਾ ਮੇਲੇ ਆਉਂਦੇ ਨੇ, ਮਾਰਦਾ ਦਵਾਮੇ ਜੱਟ ਮੇਲੇ ਆ ਗਏ ਹਨ, ਸੋ ਉਹ ਇਸ ਤਰ੍ਹਾਂ ਨਾਲ ਉਹ ਕਵਿਤਾ। ਸੋ ਇਥੋਂ ਪਤਾ ਲੱਗਦਾ ਕਿ ਵਿਸਾਖੀ ਦਾ ਮੇਲਾ ਜਿਹੜਾ ਆ, ਲੋਕੀ ਨਹਾਉਣ ਜਾਂਦੇ ਹੁੰਦੇ ਸੀ ਤੇ ਉਹ ਇਸ ਕਰਕੇ ਨਹਾਉਣ ਜਾਂਦੇ ਹੁੰਦੇ ਸੀ ਵੀ ਚਲੋ ਰਿਲੈਕਸ ਹੋਣਾ, ਤੇ ਉਸ ਕਿਉਂਕਿ ਸਾਰੀ ਜਿਹੜੀ ਗਰਦ ਚੜੀ ਹੋਣੀ ਉਹ ਸਾਰਾ ਕੁਛ ਫੇਰ ਲੈ ਜਾਂਦਾ ਹੁੰਦਾ ਸੀ। ਸੋ ਇਹ ਵੀ ਮਤਲਬ ਇੱਕ ਇਸ ਤੇ ਥੋੜੀ ਜਿਹੀ ਰਿਸਰਚ ਕਰਨੀ ਬਣਦੀ ਆ। ਪਰ ਮੈਂ ਤੁਹਾਨੂੰ ਨਾ ਹੁਣ ਗੀਤ ਲਾਉਣ ਤੋਂ ਪਹਿਲਾਂ, ਧਨੀ ਰਾਮ ਚਾਤਰਿਕ ਬੜੇ ਉੱਘੇ ਕਵੀ ਹੋਏ ਨੇ ਪੰਜਾਬ ਦੇ, ਤੇ ਉਹਨਾਂ ਦੀ ਕਵਿਤਾ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਕਵਿਤਾ ਇਸ ਤਰ੍ਹਾਂ ਸੀ ਕਿ ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ, ਪੱਗ ਝੱਗਾ ਚਾਦਰਾ ਨਵਾਂ ਸਵਾਏ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ, ਕੱਚੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਹੁਣ ਇਹ ਲਾਈਨ ਕੱਚੇ ਵਾਰ ਵੰਝਲੀ ਆਨੰਦ ਛਾ ਗਿਆ, ਵੰਝਲੀ ਹੁੰਦਾ ਬਾਂਸਰੀ, ਜਿਹੜਾ ਬਾਂਸਰੀਆਂ ਵਜਾਉਂਦੇ ਆ ਤੇ ਆਪਣੀ ਕੱਛ ਦੇ ਵਿੱਚ ਕਹਿੰਦੇ ਵੰਜਲੀ ਪਸਾ ਕੇ ਨਾ ਫੇਰ ਆਨੰਦ ਛਾ ਗਿਆ ਤੇ ਮਾਰਦਾ ਦਮਾਮੇ ਜੱਟ ਮੇਲਿਆ ਗਿਆ। ਹਾਣੀਆਂ ਦੀ ਢਾਣੀ ਵਿਚ ਲਾੜਾ ਸੱਜਦਾ ਬੱਗ 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 ਸ਼ੇਰ ਗੱਜਦਾ ਹੀਰੇ ਨੂੰ ਅਰਕ ਨਾਲ ਹੁੰਝਾ ਮਾਰਦਾ ਹੀਰੇ ਨੂੰ ਅਰਕ ਨਾਲ ਹੁੰਝਾ ਮਾਰਦਾ ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ ਚੰਗੀ ਜਿਹੀ ਸੱਦ ਲਾ ਦੇ ਬੱਲੇ ਵੇਲੀਆ ਤੂੰਬਾ ਜਰਾ ਖੋਲ ਖਾਂ ਜਵਾਨ ਨਾ ਤੇਲੀਆ ਸਰੂ ਵਾਂਗ ਝੂਲ ਵੰਜਲੀ ਸੁਣਾ ਗਿਆ ਮਾਰਦਾ ਦਵਾਮੇ ਜੱਟ ਮੇਲਿਆ ਗਿਆ। ਤੂੰਬੇ ਨਾਲ ਭਾਂਤੋ ਭਾਂਤ ਬੋਲ ਬੋਲੀਆਂ ਹਾੜ ਵਿਚ ਜੱਟਾਂ ਨੇ ਮਨਾਈਆਂ ਹੋਲੀਆਂ ਛਿੰਝ ਦੀ ਤਿਆਰੀ ਹੋਈ ਢੋਲ ਵੱਜਦੇ ਕੱਸ ਕੇ ਲਗੋਟੇ ਆਏ ਸ਼ੇਰ ਗੱਜਦੇ ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ ਮਾਰਦੇ ਨੇ ਛਾਲਾਂ ਦੁੱਲੇ ਡੰਡ ਪੇਲ ਦੇ ਕਿਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ ਮਾਰਦਾ ਜਮਾਮੇ ਜੱਟ ਮੇਲਿਆ ਗਿਆ। ਮੇਲੇ ਦਾ ਵਰਤਾਂਤ ਹੋ ਰਿਹਾ ਇਸ ਪਹਿਰੇ ਦੇ ਵਿਚ। ਹੁਣ ਖਾਣ ਪੀਣ ਦੀ ਵਾਰੀ ਹੁਣ ਆ ਗਈ ਏ ਜੇ ਖਾਣ ਪੀਣ ਦੀ ਰੇਓੜੀਆਂ ਜਲੇਬੀਆਂ ਤੇ ਆਹੂ ਲਾਹਣ ਦੀ ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ ਹੰਝੂ ਲਈਆਂ ਹੂੰਝ ਲਈਆਂ ਥਾਲੀਆਂ ਜਵਾਨਾਂ ਜੁੱਟ ਕੇ ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ ਹੂੰਝ ਲਈਆਂ ਥਾਲੀਆਂ ਜਵਾਨਾਂ ਜੁੱਟ ਕੇ ਖੁੱਲ ਗਈਆਂ ਬੋਤਲਾਂ ਗਲਾਸ ਫਿਰਿਆ ਤੇਲੀਆਂ ਤੇ ਡੁੰਮਾਂ ਦਾ ਕਲੇਜਾ ਕਿਰਿਆ ਬੁੱਕਾਂ ਤੇ ਕਮੀਣਾ ਨੂੰ ਮਜ਼ਾ ਚਖਾ ਗਿਆ ਮਾਰਦਾ ਦਵਾਮੇ ਜੱਟ ਮੇਲੇ ਆ ਗਿਆ ਕੱਛੇ ਮਾਰ ਵੰਜਲੀ ਆਨੰਦ ਛਾ ਗਿਆ ਮਾਰਦਾ ਦਵਾਮੇ ਜੱਟ ਮੇਲੇ ਆ ਗਿਆ। ਫਿਲਮ ਦਾ ਗੀਤ ਸੀਗਾ ਜੀ, ਐਮੀ ਵਿਰਕ ਦੀ ਆਵਾਜ਼ ਦੇ ਵਿਚ ਗੀਤ, ਸੋਰੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਗੀਤ ਸੁਣਿਆ। ਸੋ ਖਬਰਾਂ ਆਪਾਂ ਸਾਂਝੀਆਂ ਕਰਦੇ ਹਾਂ, ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਨੂੰ ਵੀ ਲੈਣਾ, ਜਿਹੜੇ ਕਿ ਸਾਊਥ ਵੱਲ ਨੂੰ ਜਾ ਰਹੇ ਨੇ। ਵੈਦਰ ਅੱਜ ਕਾਫੀ ਉਥੇ ਖਰਾਬ ਰਹਿਣਾ। ਅਮਰੀਕ ਭਾਜੀ ਧਿਆਨ ਨਾਲ ਡਰਾਈਵ ਕਰਿਓ, ਤੁਸੀਂ ਟਸਮੇਨੀਆ ਜਾਣਾ ਤੇ ਵੈਦਰ ਜਿਹੜਾ ਆ ਉਹ ਥੋੜਾ ਜਿਹਾ ਖਰਾਬ ਹੋਣਾ। ਸੋ ਇਸ ਕਰਕੇ ਅੱਜ ਸਵੇਰ ਵੈਦਰ ਵਾਰਨਿੰਗ ਜਿਹੜੀ ਆ ਉਹ ਇਸ਼ੂ ਕੀਤੀ ਗਈ ਆ, ਵਾਇਲਡ ਵਿੰਡਸ ਇਨ ਵਿਕਟੋਰੀਆ ਇਹ ਬਿਊਰੋ ਵੱਲੋਂ ਕੀਤੀ ਗਈ ਆ, ਤੇ ਅੱਜ ਮੀਂਹ ਵੀ ਪੈਣ ਦੀ ਪੂਰੀ ਵਾਰਨਿੰਗ ਹੈ, ਤੇ ਨਾਲ 130 ਕਿਲੋਮੀਟਰ ਪ੍ਰਤੀ ਘੰਟਾ ਮੈਲਬਰਨ ਦੇ ਵਿਚ ਮੀਂਹ ਪੈਣ ਦੀ ਅੱਜ ਵਾਰਨਿੰਗ ਮਿਲੀ ਆ। ਸੋ ਜ਼ਰਾ ਧਿਆਨ ਦੇ ਨਾਲ, ਤਾਂ ਨਾਲ ਦੀ ਨਾਲ ਕੁਝ ਫਲਾਈਟਾਂ ਵੀ ਲੇਟ ਹੋ ਸਕਦੀਆਂ, ਇਸ ਦਾ ਵੀ ਖਿਆਲ ਰੱਖਣਾ ਜੀ। ਤੇ ਅਮਰੀਕ ਭਾਜੀ ਥੋੜਾ ਧਿਆਨ ਨਾਲ ਡਰਾਈਵ ਕਰਨਾ। ਅੰਤਰਰਾਸ਼ਟਰੀ ਖਬਰਾਂ ਦੇ ਵਿਚ ਤੁਸੀਂ ਸਾਰੇ ਜਾਣਦੇ ਹੋ ਕਿ ਸੀਰੀਆ ਦੇ ਵਿਚ ਅਮਰੀਕਾ ਤੇ ਰਸ਼ੀਆ ਆਪਸ ਦੇ ਵਿਚ ਮਿਣੋ ਮਿਣੀ ਹੋ ਰਹੇ ਨੇ। ਉਹ ਕਹਿੰਦਾ ਮੈਂ ਬੰਬ ਸਿੱਟਣੇ ਨੇ, ਮਿਜ਼ਾਈਲਾਂ ਸਿੱਟਣੀਆਂ, ਉਹ ਕਹਿੰਦੇ ਤੂੰ ਸਿੱਟ ਕੇ ਦਿਖਾ ਲੈ ਤੇਰੀਆਂ ਮਿਜ਼ਾਈਲਾਂ ਸਿੱਟ ਲੈਣੀਆਂ। ਸੋ ਇਹ ਕਾਫੀ ਖਿੱਚੋ ਤਾਣ ਚੱਲ ਰਹੀ ਹੈ। ਇਸ ਦਾ ਕਾਰਨ ਇਹ ਰਿਹਾ ਕਿ ਪਿੱਛੇ ਹਫ਼ਤੇ ਇਕ ਖਬਰ ਛਪੀ ਸੀ ਜਿਸ ਦੇ ਵਿਚ ਸਾਬਤ ਕੀਤਾ ਗਿਆ ਸੀ ਕਿ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਅਸਾਦ ਸਰਕਾਰ ਜਿਹੜੀ ਸੀਰੀਆ ਸਰਕਾਰ ਹੈ ਉਸ ਨੇ ਆਪਣੇ ਬਛਿੰਦਿਆਂ ਦੇ ਉੱਤੇ ਰਸਾਇਣਕ ਹਮਲਾ ਕੀਤਾ, ਯਾਨੀ ਕਿ ਕੈਮੀਕਲ ਅਟੈਕ ਕੀਤਾ। ਇਸ ਦੀਆਂ ਖ਼ਬਰਾਂ ਆਈਆਂ, ਫਿਰ ਇਸ ਨੂੰ UN ਦੇ ਵਿਚ ਲੈ ਕੇ ਗਏ ਤੇ ਰਸ਼ੀਆ ਨੇ ਇਸ ਨੂੰ ਵੀਟੋ ਕੀਤਾ। ਹੁਣ ਜਿਹੜੇ ਖੁਲਾਸੇ ਸਾਹਮਣੇ ਆ ਰਹੇ ਨੇ ਉਸ ਦੇ ਵਿਚ ਖ਼ਬਰ ਇਹ ਆ ਰਹੀ ਹੈ ਕਿ ਰਸ਼ੀਆ ਨੇ ਕਾਊਂਟਰ ਆਪਣੀ ਇਨਵੈਸਟੀਗੇਸ਼ਨ ਕੀਤੀ, ਉਸ ਦੇ ਵਿਚ ਕਿਹਾ ਕਿ ਇਹ ਸਾਰਾ ਕੁਝ ਫੇਕ ਸੀਗਾ, ਸੀਰੀਆ ਦੇ ਵਿਚ ਜਿਹੜੇ ਕੈਮੀਕਲ ਅਟੈਕ ਫੇਕ ਕੀਤੇ ਗਏ ਨੇ, ਤੇ ਉਸ ਦੇ ਵਿਚ ਇੰਗਲੈਂਡ ਨੇ ਜਾਣੀ ਕਿ ਬ੍ਰਿਟੇਨ ਨੇ ਇਸ ਨੂੰ ਸਾਰਾ ਕੁਝ ਡਰਾਮਾ ਰਚਿਆ ਤੇ ਉਸ ਇਹ ਲੜਾਈ ਲਵਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਸ ਕਰਕੇ ਇਸ ਤੋਂ ਬਚਿਆ ਜਾਵੇ। ਸੋ ਪੂਰਾ ਜ਼ੋਰ ਲੱਗਾ ਹੋਇਆ ਕਿ ਕਿਸੇ ਤਰ੍ਹਾਂ ਜਾਣੀ ਕਿ ਦੋ ਵੱਡੇ ਦੇਸ਼ਾਂ ਨੂੰ ਲੜਾਈ ਦੇ ਵਿਚ ਧੱਕ ਦਿੱਤਾ ਜਾਵੇ। ਇਹੀ ਹਾਲਾਤ ਵਰਲਡ ਵਾਰ 2 ਦੇ ਵਿਚ ਸੀ ਕਿ ਵੱਡੇ ਦੇਸ਼ਾਂ ਨੂੰ ਧੱਕੇ ਦੇ ਨਾਲ ਇਨ੍ਹਾਂ ਲੜਾਈਆਂ ਦੇ ਵਿਚ ਸ਼ਾਮਲ ਕੀਤਾ ਗਿਆ ਸੀ। ਪਰ ਹੁਣ ਕਿਉਂਕਿ ਮੀਡੀਆ ਕਾਫੀ ਤੇਜ਼ ਹੈ, ਸੰਚਾਰ ਸਾਧਨ ਕਮਿਊਨੀਕੇਸ਼ਨ ਸਾਧਨ ਬੜੇ ਤੇਜ਼ ਨੇ, ਹੁਣ ਖਬਰਾਂ ਜਿਹੜੀਆਂ ਦੋਨੇ ਪਾਸੇ ਦੀਆਂ ਹੀ ਆਉਣੀਆਂ, ਵਨ ਸਾਈਡਡ ਖਬਰ ਨਹੀਂ ਹੁੰਦੀ। ਇਹ ਖਬਰ ਜਿਹੜੀ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਇਹ ABC ਨਿਊਜ਼ ਆਸਟ੍ਰੇਲੀਆ ਦੇ ਵਿਚ ਛਪੀ ਹੈ ਕਿ ਰਸ਼ੀਆ ਸੇਜ਼ ਬ੍ਰਿਟੇਨ ਹੈਲਪਡ ਫੇਕ ਸੀਰੀਆ ਕੈਮੀਕਲ ਅਟੈਕ, ਕਾਲ ਫਾਰ ਐਮਰਜੈਂਸੀ UN ਮੀਟਿੰਗ ਟੂ ਅਵਰਟ ਡੇਂਜਰ ਆਫ ਵਾਰ। ਸੋ ਇਹ ਵੀ ਇਕ ਮਤਲਬ ਦੇਖੋ ਤੁਸੀਂ ਕਿੱਧਰ ਨੂੰ ਜਾ ਰਹੇ ਨੇ ਕਿ ਫੇਕ ਖਬਰਾਂ ਤਾਂ ਉਹ ਤਾਂ ਪਤਾ ਹੀ ਹੈ ਫੇਕ ਲੱਗਦੀਆਂ ਨੇ, ਪਰ ਇੱਕ ਡਰਾਮੇ ਕੀਤੇ ਜਾਂਦੇ ਨੇ। ਚਲੋ ਉਸ ਤੋਂ ਬਾਅਦ ਆਪਾਂ ਕੁਝ ਸੁਨੇਹੇ ਲੈਣੇ ਆ ਤੇ ਫਿਰ ਇੱਕ ਗੀਤ ਸੁਣਨਾ। ਗੀਤ ਤੋਂ ਬਾਅਦ ਬਹੁਤ ਸਾਰੇ ਸੱਜਣ ਅੱਜ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਨ੍ਹਾਂ ਨਾਲ ਗੱਲਾਂ ਬਾਤਾਂ ਆਪਾਂ ਕਰਨੀਆਂ। ਅਮਰੀਕ ਸਿੰਘ ਫਲੋਰਾ ਵੀ ਆਉਣਗੇ ਔਰ ਹਰਿੰਦਰ ਸਿੰਘ ਨਨੂਆ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧਾਈਆਂ ਦੇ ਰਹੇ ਨੇ ਵਿਸਾਖੀ ਦੀਆਂ, ਖਾਲਸਾ ਸਾਜਨਾ ਦਿਵਸ ਦੀਆਂ, ਤੇ ਪ੍ਰੋਗਰਾਮ ਗੋਇੰਗ ਵੈਲ। ਰਾਜਮਿੰਦਰ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ। ਤੇ ਰਾਜਮਿੰਦਰ ਸਿੰਘ ਪੰਨੂ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਧਨੀ ਰਾਮ ਚਾਤਰਕ ਦੀ ਉਨ੍ਹਾਂ ਨੇ ਕਵਿਤਾ ਸਾਂਝੀ ਕੀਤੀ ਹੈ ਜਿਹੜੀ ਕਿ ਮੈਂ ਪਹਿਲਾਂ ਪੜ੍ਹ ਚੁੱਕਾ, ਬਹੁਤ ਬਹੁਤ ਸ਼ੁਕਰੀਆ ਜੀ। ਪਵਿੰਦਰ ਲਾਂਬਾ ਜੀ ਤੁਹਾਡੀ ਤਸਵੀਰ ਸਾਨੂੰ ਮਿਲ ਗਈ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ, ਬਹੁਤ ਬਹੁਤ ਧੰਨਵਾਦ। ਤੇ ਸ਼ੇਅਰ ਕਰ ਦਿੱਤੀਆਂ ਆਪ ਦੀਆਂ ਜਿਹੜੀਆਂ ਸ਼ੁਭਕਾਮਨਾਵਾਂ ਸਾਡੇ ਸਾਰਿਆਂ ਦੇ ਨਾਲ ਰਹਿਣਗੀਆਂ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹੁਣ ਤਾਂ ਮੈਲਬਰਨ ਚਲੇ ਗਏ ਆ, ਤੇ ਮੈਂ ਚੇਂਜ ਕਰਦਾ ਜੀ ਇਹਨੂੰ। ਤੇ ਵਿਸਾਖ ਧੀਰਨ ਕਿ ਉਹ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ, ਤੇ ਕਹਿੰਦੇ ਨੇ ਕਿ ਉਹਨਾਂ ਨੂੰ ਵਾਢੀਆਂ ਦਾ ਕੀ ਆ, ਕੀ ਉਹਨਾਂ ਨੂੰ ਧੀਰਜ ਮਿਲੇਗਾ ਜਿਨ੍ਹਾਂ ਦੇ ਵਿਚ ਹਜੇ ਪ੍ਰੇਮ ਦੇ ਵਿਚ ਨੇ, ਉਹਨਾਂ ਨੂੰ ਵਿਛੋੜਾ ਪਿਆ ਹੋਇਆ। ਤੇ ਚਾਲ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨ੍ਹਾਂ ਨੇ ਦੋ ਖਬਰਾਂ ਸਾਂਝੀਆਂ ਕੀਤੀਆਂ। ਇੱਕ ਤਾਂ ਹੈਗੀ ਅਨਰਿਲਾਇਬਲ ਐਂਡ ਅਵੇਸਿਵ ਇੰਡੀਅਨ ਐਥਲੀਟਸ ਬੈਂਡ ਫਰੋਮ ਕਾਮਨਵੈਲਥ ਗੇਮਸ। ਡਰੱਗ ਦੀ ਗੱਲ ਕਰਾਂਗੇ ਥੋੜੀ ਦੇਰ ਬਾਅਦ ਜੀ, ਇਧਰ ਸਿੱਖ ਖੇਡਾਂ ਦੇ ਵਿਚ ਵੀ ਕਾਫੀ ਕੁਝ ਹੋ ਰਿਹਾ ਤੇ ਉਹਦੀ ਵੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਲਓ ਜੀ ਫਿਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਆ, ਜੁਗਨੀ ਗੁਰਮੀਤ ਬਾਵਾ ਦਾ ਕਲਾਸਿਕ ਗੀਤ, ਮੇਰਾ ਵਨ ਆਫ ਦਾ ਫੇਵਰੇਟ ਹੈ। ਇਸ ਦੇ ਵਿਚ ਤੁਸੀਂ ਹੇਕ ਸੁਣਨੀ ਆ ਕਿ ਜਿਸ ਤਰ੍ਹਾਂ ਉੱਚੀ ਹੇਕ ਲਿਜਾ ਕੇ ਉੱਥੇ ਉਹ ਗਰਾਰੀਆਂ ਲਾਉਂਦੇ ਨੇ ਨਾ, ਉਹ ਸੁਣਨ ਵਾਲੀ ਆ। ਆਓ ਗੀਤ ਦਾ ਆਨੰਦ ਮਾਣੀਏ। Hey!
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿੱਚ ਤਾਲਮੇਲ ਮਹਿਸੂਸ ਕੀਤਾ ਹੋਵੇ? ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ, ਜਾਂ ਤਿੱਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ, ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ? ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ, ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ, ਸੰਗੀਤ ਵਿੱਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਨ੍ਹਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ, ਸਤਿ ਸ੍ਰੀ ਅਕਾਲ, ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ, ਆਸਟ੍ਰੇਲੀਆ ਦੇ ਕੌਫ ਸਾਰਪ ਸਟੂਡੀਓ ਤੋਂ ਚੱਲ ਰਹੀ। ਕਾਫੀ ਦੇਰ ਬਾਅਦ ਅਸੀਂ ਰੁਟੀਨ ਦੇ ਵਿੱਚ ਆ ਰਹੇ ਹਾਂ, ਕਿਉਂਕਿ ਇੱਕ ਡੇਢ ਮਹੀਨਾ ਬਾਹਰ ਰਹਿਣ ਕਰਕੇ ਥੋੜਾ ਜਿਹਾ ਸੰਪਰਕ ਟੁੱਟ ਗਿਆ ਸੀ, ਪਰ ਬਹੁਤ ਸਾਰੇ ਸਰੋਤੇ ਸਮਝਦੇ ਨੇ, ਮਿਲਦੇ ਨੇ, ਫੇਸ ਟੂ ਫੇਸ ਹੋਣਾ ਵੀ ਬਹੁਤ ਜ਼ਰੂਰੀ ਹੈ। ਅਨੇਕਾਂ ਸਾਡੇ ਜਿਹੜੇ ਸਰੋਤੇ ਨੇ, ਜਿਹੜੇ ਸਾਇਲੈਂਟ ਸਰੋਤੇ ਨੇ, ਉਨ੍ਹਾਂ ਨੂੰ ਆਪਾਂ ਮਿਲੇ ਹਾਂ, ਵਿਚਾਰਾਂ ਹੋਈਆਂ, ਬੜਾ ਚੰਗਾ ਲੱਗਿਆ। ਸੋ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਸ਼ਾਮਲ ਹੋਣਗੇ, ਤੇ ਵੈਸੇ ਤਾਂ ਉਹ ਡਰਾਈਵ ਕਰ ਰਹੇ ਨੇ, ਮੈਲਬਰਨ ਨੂੰ ਜਾ ਰਹੇ ਨੇ ਸਿਡਨੀ ਤੋਂ। ਸਿਡਨੀ ਤੋਂ ਗਾਂਹ ਕਿੱਥੇ ਜਾਣਾ ਇਹ ਉਨ੍ਹਾਂ ਤੋਂ ਹੀ ਪੁੱਛਾਂਗੇ, ਪਰ ਪਹਿਲਾਂ ਉਨ੍ਹਾਂ ਦਾ ਸਵਾਗਤ ਕਰ ਲਈਏ। ਅਮਰੀਕ ਜੀ, ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਜੀ।
ਜੀ ਅਮਦੀਪ, ਬਹੁਤ ਲੰਬੀ ਇੱਕ ਗੈਰ ਹਾਜ਼ਰੀ ਤੋਂ ਬਾਅਦ ਇਸ ਵਾਰੀ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਤੇ ਬਹੁਤ ਚੰਗਾ ਲੱਗ ਰਿਹਾ ਹੈ। ਆਪਣੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਸਾਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚੋਂ ਸੁਣ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਅਤੇ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਅੱਜ ਦਾ ਦਿਹਾੜਾ, ਵੀਕਐਂਡ ਬਹੁਤ ਵਧੀਆ ਚੜਿਆ ਹੋਵੇਗਾ। ਅਤੇ ਜਿਹੜੇ ਸਾਡੇ ਅਮੈਰੀਕਨ ਕੌਂਟੀਨੈਂਟ ਦੇ ਦੇਸ਼ ਹਨ, ਜਿਹੜੇ ਕਿ ਹਾਲੇ ਸ਼ੁੱਕਰਵਾਰ ਦੀ ਇਹ ਬੁੱਕਲ ਦੇ ਵਿੱਚ ਹਨ, ਉਨ੍ਹਾਂ ਨੂੰ ਵੀ ਉਨ੍ਹਾਂ ਦੀ ਵੀ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਵੀ ਵੀਕਐਂਡ ਬਹੁਤ ਵਧੀਆ ਚੜੇਗਾ। ਜੀ ਅਮਦੀਪ
ਜੀ, ਔਰ ਤੁਸੀਂ ਮੈਲਬਰਨ ਜਾ ਕੇ ਫਿਰ ਉਥੋਂ ਗਾਂਹ ਕਿੱਧਰ ਨੂੰ ਜਾਣਾ?
ਜੀ ਅਮਨਦੀਪ, ਮੈਲਬਰਨ ਤੋਂ ਪਹਿਲੀ ਵਾਰ ਫੈਰੀ ਫੜ ਕੇ, ਜਿਹੜੀ ਸਪਿਰਿਟ ਆਫ ਤਸਮਾਨੀਆ ਉਹ ਫੜ ਕੇ ਡੈਵਨਪੋਰਟ ਨੂੰ ਜਾਣਾ ਆ। 12 ਘੰਟੇ ਦਾ ਸੀ ਦਾ ਸਫ਼ਰ ਹੈ ਤੇ 9 ਵਜੇ ਫੈਰੀ ਫੜਨ ਤੇ 6:30 ਤੇ ਸਵੇਰ ਨੂੰ ਉਹ ਫੈਰੀ ਡੈਵਨਪੋਰਟ ਤਸਮਾਨੀਆ ਪਹੁੰਚਣੀ ਹੈ।
ਅੱਛਾ ਜੀ, ਸੋ ਵੈਸੇ ਤਾਂ ਬਾਈ ਏਅਰ ਜਾਂਦੇ ਨੇ ਸਾਰੇ ਬਹੁਤ ਆਪਾਂ ਕੈਨੇਡਾ ਗਏ ਸੀ ਉੱਥੇ ਸਾਡੇ ਅੰਕਲ ਹੁਣੀ ਵੀ ਕਿਹਾ ਸੀ ਵੀ ਅਸੀਂ ਫੈਰੀ ਦੇ ਰਾਹੀਂ ਜਾਣਾ ਹੈ ਸੋ ਤੁਸੀਂ ਜਿਹੜੀ ਕਾਰ ਹੈ ਉਹ ਫੈਰੀ ਦੇ ਉੱਤੇ ਲੈ ਕੇ ਜਾਓਗੇ ਨਾ ਕਾਰ ਵੀ ਨਾਲੇ ਲੈ ਕੇ ਜਾਣੀ ਨਾ
ਜੀ ਅਮਨਦੀਪ ਜੀ ਅਮਨਦੀਪ ਕਾਰ ਵੀ ਨਾਲੇ ਬੁੱਕ ਕਰਾਈ ਹੋ ਤੇ ਇੱਕ ਇੱਥੇ ਮੈਂ ਗੱਲ ਦੱਸਾਂਗੀ ਜਿਹੜਾ ਕਾਰ ਦਾ ਕਿਰਾਇਆ ਹੈ ਨਾ
ਅੱਛਾ
ਉਹ ਫੈਡਰਲ ਸਰਕਾਰ ਫ੍ਰੀ ਦਿੰਦੀ ਆ ਉਹਦਾ ਕੋਈ ਕਿਰਾਇਆ ਨੀ ਲੱਗਦਾ
ਸਿਰਫ
ਕਿਰਾਇਆ ਪੈਸੇਂਜਰ ਦਾ ਹੀ ਲੱਗਦਾ ਉਹਦੇ ਕਾਫੀ ਵੈਸੇ ਕਿਰਾਇਆ ਹੁੰਦਾ ਲੇਕਿਨ ਫੈਡਰਲ ਗਵਰਨਮੈਂਟ ਜਿਹੜੀ ਸਾਡੀ ਕੈਨਬਰਾ ਦੀ ਗਵਰਨਮੈਂਟ ਉਹ ਇਸ ਨੂੰ ਐਗਜ਼ੈਂਪਸ਼ਨ ਹੈ ਉਹ ਸਾਰਾ ਖਰਚਾ ਉਹਦਾ ਹੁੰਦਾ ਜੀ
ਠੀਕ ਹੈ ਬਹੁਤ ਵਧੀਆ ਗੱਲ ਹੈ ਵੈਸੇ ਇਹੋ ਜਿਹੀ ਜਿਹੜੀ ਫੈਸਿਲਿਟੀ ਆ ਉਹ ਤੁਸੀਂ ਦੇਖਿਆ ਹੁਣ ਇੰਗਲੈਂਡ ਤੋਂ ਜਦੋਂ ਅਸੀਂ ਫਰਾਂਸ ਜਾਂਦੇ ਯੂਰਪ ਨੂੰ ਡੋਵਰ ਤੋਂ ਚੜ੍ਹਦੀ ਆ ਤੁਸੀਂ ਕਾਰ ਟਰੱਕ ਬੱਸ ਸਾਰੀ ਲੈ ਕੇ ਜਾ ਸਕਦੇ ਹੋ ਉਧਰ ਜਾ ਕੇ ਕੈਲੇ ਜਿਹੜਾ ਪੋਰਟ ਹੈ ਫਰਾਂਸ ਦੇ ਉੱਤੇ ਉੱਥੇ ਉਤਰਦੀ ਆ ਤੋ ਉਹ ਸਿਮਿਲਰ ਹੈ ਨਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਆਨੰਦ ਹੈ ਖੈਰ ਤੁਸੀਂ ਖਿਆਲ ਰੱਖਣਾ ਕਿਉਂਕਿ ਮੌਸਮ ਮੈਲਬਨ ਦਾ ਅੱਜ ਕਾਫੀ ਵਾਇਲਡ ਦੱਸਿਆ ਜਾ ਰਿਹਾ ਹੈ ਘਣਾਉਣਾ ਦੱਸਿਆ ਜਾ ਰਿਹਾ ਤੇਜ਼ ਹਵਾਵਾਂ 130 ਕਿਲੋਮੀਟਰ ਪ੍ਰਤੀ ਘੰਟੇ ਚੱਲਣ ਦੀ ਅੱਜ ਵਾਰਨਿੰਗ ਹੈ ਨਾਲੇ ਸੰਘਣਾ ਮੀਂਹ ਪੈਣ ਦੀ ਵੀ ਸੋ ਜਰਾ ਧਿਆਨ ਨਾਲ ਤੇ ਕੁਝ ਆਪਾਂ ਸੁਨੇਹੇ ਲੈਣੇ ਆ ਜੀ ਪਾਲਾ ਬੈਂਸ ਕੋਬਰਮ ਤੋਂ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਿਡਨੀ ਆਏ ਹੋਏ ਆ ਜੀ ਫੈਮਿਲੀ ਦੇ ਨਾਲ ਕਿਆ ਬਾਤ ਹੈ ਜੀ ਸੋ ਆਨੰਦ ਮਾਣੋ ਜੀ ਤੇ ਨਿਊ ਸਾਊਥ ਵੇਲਸ ਗੁੱਡ ਸਟੇਟ ਹਮਪ੍ਰੀਤ ਸਿੰਘ ਬਰਾੜ ਵੀ ਸਾਡੇ ਨਾਲ ਪਰਥ ਤੋਂ ਜੁੜ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਅਮਰੀਕ ਜੀ ਕੁਛ ਖਬਰਾਂ ਆਪਾਂ ਸਾਂਝੀਆਂ ਕਰਨੀਆਂ ਉਸ ਤੋਂ ਪਹਿਲਾਂ ਆਪਾਂ ਥੋੜੇ ਕਾਮਨਵੈਲਥ ਗੇਮਸ ਦੇ ਬਾਰੇ ਗੱਲ ਕਰਨੀ ਆ ਇੱਕ ਚਾਲ ਹੁਣ ਉਹਨੇ ਮੈਸੇਜ ਭੇਜਿਆ ਸੀ ਇਸ ਤੋਂ ਪਹਿਲਾਂ ਕਿ ਮੈਂ ਟੇਬਲ ਸਾਂਝਾ ਕਰਾਂ ਭਾਰਤੀ ਜਿਹੜੇ ਅਥਲੀਟ ਹੈ ਉਹ ਕਾਫੀ ਨਾਮਣਾ ਖੱਟ ਰਹੇ ਨੇ ਤੀਜੇ ਨੰਬਰ ਤੇ ਹੈ ਮੇਰੇ ਕੋਲ 15-16 ਉਹਨਾਂ ਨੇ ਗੋਲਡ ਮੈਡਲ ਵੀ ਜਿੱਤੇ ਨੇ ਵਧੀਆ ਗੱਲ ਹੈ ਪਰ ਜਿਹੜੀ ਇੱਕ ਮਾੜੀਆਂ ਖਬਰਾਂ ਦੇ ਸੁਰਖੀਆਂ ਦੇ ਵੀ ਉਹ ਉਹਨਾਂ ਦੇ ਭਾਗ ਆ ਰਹੀਆਂ ਜਾਂ ਹਿੱਸੇ ਆ ਰਹੀਆਂ ਨੇ ਉਹ ਹੈ ਕਿ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੈਸਲਿੰਗ ਦੇ ਸਬੰਧ ਵਿਚ ਉਨ੍ਹਾਂ ਦੇ ਘਰਾਂ ਦੇ ਲਾਗੇ ਛਾਗੇ ਸਰਿੰਜਾਂ ਪਾਈਆਂ ਗਈਆਂ ਸੀ ਤੇ ਹੁਣ ਇਹੀ ਸਰਿੰਜਾਂ ਫੇਰ ਲੱਭੀਆਂ ਅਥਲੀਟਸ ਦੇ ਕੋਲੋਂ ਤੇ ਉਨ੍ਹਾਂ ਨੂੰ ਬੈਨ ਕੀਤਾ ਗਿਆ ਦੋ ਅਥਲੀਟਸ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਜਦੋਂ ਉਨ੍ਹਾਂ ਦੇ ਕਮਰੇ ਦੇ ਵਿਚੋਂ ਸਰਿੰਜਾਂ ਨਿਕਲੀਆਂ ਤੇ ਪਰ ਇਹ ਇਕੱਲੇ ਇੰਡੀਆ ਦੇ ਨਹੀਂ ਨਿਕਲੀਆਂ ਇਕ ਕੈਮਰੋਨ ਦੇਸ਼ ਦੇ 8 ਅਥਲੀਟ ਜਿਹੜੇ ਨੇ ਰਫੂ ਚੱਕਰ ਹੋ ਗਏ ਨੇ ਜਾਣੀ ਕਿ ਫੌਜੀ ਹੋ ਗਏ ਨੇ ਤੇ ਉਹ ਵੀ ਇਕ ਖਬਰ ਬਣੀ ਹੋਈ ਹੈ ਇੱਥੋਂ ਤੱਕ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵੀ 3 ਪਲੇਅਰ ਗੇਮਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੜੇ ਗਏ ਸੀ ਡੋਪ ਟੈਸਟ ਦੇ ਵਿਚ ਉਨ੍ਹਾਂ ਨੂੰ ਵੀ ਕੱਢਿਆ ਗਿਆ ਸੀ ਸੋ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਆਪਾਂ ਪਹਿਲਾਂ ਨੈਗੇਟਿਵ ਗੱਲ ਤੋਂ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਚੰਗੀ ਤਰ੍ਹਾਂ ਚੰਗਾ ਦੇਖ ਰਹੇ ਹੋ ਜਾਂ ਮਾੜਾ ਦੇਖ ਰਹੇ ਹੋ
ਅਮਰੀਪ ਜਿਹੜੀ ਘਟਨਾ ਚੱਕਰ ਹੋ ਰਿਹਾ ਹੈ ਜਿੱਦਾਂ ਤੁਸੀਂ ਨਸ਼ੇ ਲੈ ਕੇ ਖੇਡਾਂ ਵਿਚ ਭਾਗ ਲੈਂਦੇ ਹੋ ਉਹ ਹੈ ਬਹੁਤ ਮਾੜੀ ਗੱਲ ਹੈ ਤੇ ਇਸ ਨੂੰ ਰੋਕਣਾ ਚਾਹੀਦਾ ਹੈ ਇਥੇ ਹੋਰ ਸਟ੍ਰਿਕਟ ਰੈਗੂਲੇਸ਼ਨ ਹੋਣੇ ਚਾਹੀਦੇ ਆ ਚਾਹੇ ਉਹ ਲੋਕਲ ਗੇਮ ਹੋਣ ਚਾਹੇ ਉਹ ਵੱਡੀਆਂ ਗੇਮ ਹੋਣ ਚਾਹੇ ਓਲੰਪਿਕਸ ਹੋਣ ਚਾਹੇ ਕਾਮਨਵੈਲਥ ਹੋਵੇ ਚਾਹੇ ਏਸ਼ੀਅਨ ਗੇਮ ਹੋਣ ਚਾਹੇ ਸਾਰਕ ਦੀਆਂ ਗੇਮਸ ਹੋਣ ਸਾਰੀਆਂ ਗੇਮਾਂ ਤੇ ਲਾਗੂ ਹੋਣੇ ਚਾਹੀਦੇ ਤੇ ਪਿੰਡਾਂ ਦੀਆਂ ਜਿਹੜੀਆਂ ਛੋਟੀ ਛੋਟੀਆਂ ਗੇਮਸ ਵੀ ਆ ਉਹਨਾਂ ਤੇ ਵੀ ਇਹ ਟੈਸਟ ਡੋਪ ਟੈਸਟ ਜਿਹੜੇ ਆ ਇਹ ਲਾਗੂ ਹੋਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਇਹ ਸਬਕ ਮਿਲੇ ਕਿ ਨਸ਼ਾ ਕਰਕੇ ਜਾਂ ਆਪਣੀ ਜਿਹੜੀ ਐਕਸਟਰਨਲ ਪਾਵਰ ਨੂੰ ਇਨਕਰੀਜ ਕਰਕੇ ਐਕਸਟਰਨਲ ਜਿਹੜੇ ਫੋਰਨ ਐਲੀਮੈਂਟਸ ਨੂੰ ਲੈ ਕੇ ਆਪਣੇ ਬਾਡੀ ਨੂੰ ਤਾਕਤਵਰ ਬਣਾਉਣਾ ਤੇ ਦੂਜਿਆਂ ਨੂੰ ਹਰਾਉਣਾ ਇਹ ਇੱਥੇ ਰੋਕ ਲੱਗਣੀ ਚਾਹੀਦੀ ਹੈ ਬਹੁਤ ਚੰਗੀ ਪੋਜ਼ਿਟਿਵ ਗੱਲ ਹੈ ਅਮਦੀਪ ਕੋਈ ਨੈਗੇਟਿਵ ਗੱਲ ਨਹੀਂ ਹੈ ਅਤੇ ਮੈਂ ਤਾਂ ਸ਼ਲਾਘਾ ਕਰਦਾ ਕਿ ਕਿਤੇ ਵੀ ਅਗਰ ਇੱਦਾਂ ਦੀ ਘਟਨਾ ਵਾਪਰਦੀ ਹੈ ਡੋਪ ਟੈਸਟ ਹੁੰਦੇ ਆ ਜਾਂ ਨਸ਼ਿਆਂ ਦੇ ਵਿਰੁੱਧ ਟੈਸਟ ਹੁੰਦੇ ਆ ਤੇ ਉਹ ਫਿਰ ਉਹਨਾਂ ਟੀਮਾਂ ਨੂੰ ਬੈਨ ਕੀਤਾ ਜਾਂਦਾ ਪਲੇਅਰਸ ਨੂੰ ਬੈਨ ਕੀਤਾ ਜਾਂਦਾ ਇਹ ਬਹੁਤ ਹੀ ਵਧੀਆ ਗੱਲ ਹੈ ਅਮਦੀਪ ਤੇ ਇਸ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਕਿਉਂਕਿ ਇਹ ਪੋਜ਼ਿਟਿਵਨੈਸ ਸ਼ੋ ਕਰਦਾ ਆ ਨਸ਼ੇ ਨਹੀਂ ਕਰਨੇ ਚਾਹੀਦੇ ਅਸੀਂ ਵੈਸੇ ਜ਼ਿੰਦਗੀ ਵਿਚ ਤਾਂ ਇਹ ਕਹਿੰਦੇ ਆ ਕਿ ਨਸ਼ੇ ਜਿਹੜੇ ਬਹੁਤ ਖਤਰਨਾਕ ਹੈ ਉਹਨਾਂ ਨੂੰ ਯੂਜ਼ ਨਹੀਂ ਕਰਨਾ ਚਾਹੁੰਦਾ ਲੇਕਿਨ ਜਦੋਂ ਕੋਈ ਵੀ ਬੰਦਾ ਨਸ਼ਿਆਂ ਦੇ ਖਿਲਾਫ਼ ਐਕਸ਼ਨ ਕਰਦਾ ਹੈ ਫਿਰ ਉਸਦਾ ਬਹੁਤ ਕ੍ਰਿਟੀਸਿਜ਼ਮ ਵੀ ਹੁੰਦਾ ਹੈ ਜੀ ਅਮਦੀਪ ਮੈਂ ਤਾਂ ਇਹੀ ਕਹਾਂਗਾ ਕਿ ਇੱਕ ਹੋਰ ਗੱਲ ਵੀ ਅਮਦੀਪ ਮੈਂ ਕਹਾਂਗਾ ਸਿੰਜਾਂ ਦੇ ਪਾਏ ਜਾਣ ਕਾਰਨ ਹੀ ਕਿਸੇ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਲੇਕਿਨ ਉਹਦੇ ਸਬੰਧ ਦੇ ਵਿਚ ਟੈਸਟ ਕਰਾ ਕੇ ਅਗਰ ਉਹ ਟੈਸਟ ਪੋਜ਼ਿਟਿਵ ਆਉਂਦੇ ਆ ਤਾਂ ਫਿਰ ਉਹਨੂੰ ਡਿਪੋਰਟ ਕਰਨਾ ਚਾਹੀਦਾ ਜੀ ਅਮਦੀਪ
ਹਾਂਜੀ ਜਦੋਂ ਡਿਪੋਰਟ ਕੀਤਾ ਕੋਈ ਨਾ ਕੋਈ ਤਾਂ ਉਹਨਾਂ ਨੇ ਡਿਟੇਲ ਦਿੱਤੀ ਹੋਗੀ ਜਿਹੜੀ ਕਿ ਹਜੇ ਉਹ ਨਸ਼ਰ ਨਹੀਂ ਕਰ ਸਕਦੇ ਹੋਣੇ ਕਿਸੇ ਤਰੀਕੇ ਨਾਲ ਪਰ ਕੱਲੀਆਂ ਸਰਿੰਜਾਂ ਲੱਭਣੀਆਂ ਸਰਿੰਜਾਂ ਤਾਂ ਹੁਣ ਦੇਖੋ ਕਈ ਡਾਇਬਟਿਕ ਹੁੰਦੇ ਨੇ ਉਹ ਵੀ ਸਰਿੰਜ ਲਾਉਂਦੇ ਨੇ ਜਾਂ ਕੋਈ ਹੋਰ ਮੈਡੀਕੇਸ਼ਨ ਲੈਣੀ ਹੁੰਦੀ ਹੈ, ਸੋ ਕੋਈ ਨਾ ਕੋਈ ਤਾਂ ਜ਼ਰੂਰ ਉਹਨਾਂ ਨੇ ਮਤਲਬ ਇਨਵੈਸਟੀਗੇਸ਼ਨ ਕੀਤੀ ਹੋਊਗੀ। ਤੇ ਹੁਣ ਥੋੜਾ ਜਿਹਾ ਆਉਂਦੇ ਹਾਂ ਮੈਡਲ ਟੈਲੀ ਵੱਲ, ਤੇ ਮੈਂ ਤੁਹਾਨੂੰ ਤਾਜ਼ਾ ਮੈਡਲ ਟੈਲੀ ਸਾਂਝੀ ਕਰਦਾ ਕਿ ਆਸਟ੍ਰੇਲੀਆ ਨੇ 65 ਗੋਲਡ, 49 ਸਿਲਵਰ ਤੇ 54 ਬਰੋਂਜ ਮੈਡਲ ਜਿੱਤ ਕੇ 168 ਤੇ ਨੰਬਰ 1 ਤੇ ਆ। ਇੰਗਲੈਂਡ 31 ਗੋਲਡ ਮੈਡਲ ਜਿੱਤ ਕੇ 99 ਕੁੱਲ ਮਿਲਾ ਕੇ ਮੈਡਲ ਨੇ ਉਹਨਾਂ ਦੇ, ਉਹ ਦੂਜੇ ਨੰਬਰ ਤੇ ਆ। ਭਾਰਤ ਨੇ 17 ਗੋਲਡ ਮੈਡਲ ਜਿੱਤੇ ਆ, ਔਰ ਅਮਰੀਕ ਜੀ ਇੱਕ 15 ਸਾਲ ਨੌਜਵਾਨ ਨੇ ਵੀ ਮੈਡਲ ਜਿੱਤੇ ਆ ਤੇ ਉਹਨਾਂ ਦੇ 42 ਗੋਲਡ ਮੈਡਲ ਨੇ। ਕੈਨੇਡਾ ਚੌਥੇ ਨੰਬਰ ਤੇ ਟਾਈਟ ਕੰਮ ਚੱਲ ਰਿਹਾ, 14 ਗੋਲਡ ਮੈਡਲ ਨੇ ਤੇ 74 ਉਹਨਾਂ ਦੇ ਕੁੱਲ ਮਿਲਾ ਕੇ ਫਾਈਨਲ ਟੈਲੀ ਆ, ਉਹ ਚੌਥੇ ਨੰਬਰ ਤੇ ਆ। ਹੁਣ ਇਹ ਤਾਂ ਸੀ ਮੈਡਲ ਟੈਲੀ, ਹੋਰ ਵੀ ਕਈ ਦੇਸ਼ ਨੇ, ਪਰ ਪਾਕਿਸਤਾਨ ਵੀ ਖੇਡ ਰਿਹਾ ਆ। ਮੈਨੂੰ ਪਹਿਲਾਂ ਸ਼ੱਕ ਪੈਂਦੀ ਸੀ ਕਿ ਪਾਕਿਸਤਾਨ ਸ਼ਾਇਦ ਇਹਨੂੰ ਕਾਮਨਵੈਲਥ ਬੈਂਕ ਕਾਮਨਵੈਲਥ ਗੇਮ ਚੋਂ ਕੱਢ ਦਿੱਤਾ ਗਿਆ ਸੀ, ਪਰ ਮੈਂ ਹੁਣ ਦੇਖ ਰਿਹਾ ਹਾਂਜੀ ਹਾਂਜੀ ਸੱਚੀ ਮੈਨੂੰ ਲੱਗਦਾ ਸੀਗਾ ਵੀ ਇਹਨਾਂ ਨੂੰ ਥੋੜਾ ਟੈਰੋਰਿਜ਼ਮ ਦੇ ਜੋ ਵੀ ਚੱਕਰ ਚੱਲ ਰਿਹਾ ਉਹਦੇ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਮੈਂ ਦੇਖ ਰਿਹਾ ਕਿ ਪਾਕਿਸਤਾਨ ਦੀ ਟੀਮ ਜਿਹੜੀ ਆ ਵਫਦ ਜਿਹੜਾ ਉਹ ਖੇਡਾਂ ਵਿੱਚ ਆਇਆ ਹੋਇਆ ਤੇ ਉਹ ਪਾਰਟ ਲੈ ਰਿਹਾ, ਹਿੱਸਾ ਲੈ ਰਿਹਾ ਹੈ ਤੇ ਅਥਲੈਟਿਕਸ ਦੇ ਵਿੱਚ ਵੀ ਉਹਨਾਂ ਦੇ 2 ਖਿਡਾਰੀ, ਕੁੱਲ 56 ਖਿਡਾਰੀ ਨੇ ਉਹਨਾਂ ਦੇ ਖੇਡ ਰਹੇ, ਪਰ ਕਿਤੇ ਵੀ ਮੈਡਲ ਟੈਲੀ ਦੇ ਉਹਨਾਂ ਦਾ ਨਾਮ ਨਹੀਂ ਹੈਗਾ, ਜਿਹੜੀ ਇੱਕ ਮਤਲਬ ਪ੍ਰੀਟੀ ਬੈਡ। ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜੀ ਉਹ ਪੰਜਾਬ ਦਾ ਹੀ ਹਿੱਸਾ ਨੇ, ਭਾਰਤ ਦਾ ਹੀ ਹਿੱਸਾ ਨੇ, ਜਿਹੜੀ ਰੈਸਲਿੰਗ ਹੈ ਸਾਰੀ ਉਹ ਪੰਜਾਬ ਚ ਹੀ ਹੁੰਦੀ ਸੀ, ਔਰ ਪਾਕਿਸਤਾਨ ਦਾ ਇਲਾਕਾ ਜਿਹੜਾ ਕਾਫੀ ਪੰਜਾਬ ਇਲਾਕਾ ਉਹ ਰੈਸਲਿੰਗ ਦੇ ਵਿੱਚ ਕਾਫੀ ਮਹਾਰਤ ਰੱਖਦਾ ਹੁੰਦਾ ਸੀ ਤੇ, ਪਰ ਉਹ ਸਾਰੇ ਹੁਣ ਪਛੜ ਗਏ ਨੇ ਤੇ ਖਾਸ ਕਰਕੇ ਮਤਲਬ ਹੋਰ ਖੇਡਾਂ ਦੇ ਵਿੱਚ ਵੀ ਉਹ ਧਿਆਨ ਥੋੜਾ ਉਹਨਾਂ ਦਾ ਹੋਰ ਪਾਸੇ ਨੂੰ ਚਲੇ ਗਿਆ ਲੱਗਦਾ। ਖੈਰ ਇਹ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਤੇ ਆਸਟ੍ਰੇਲੀਆ ਦੀ ਕਾਰਗੁਜ਼ਾਰੀ ਤਾਂ ਬਹੁਤ ਵਧੀਆ ਹੋਣੀ ਸੀ ਕਿਉਂਕਿ ਵਰਲਡ ਲੈਵਲ ਦੀ ਸਪੋਰਟਸ ਦੇ ਵਿੱਚ ਓਲੰਪਿਕਸ ਵਿੱਚ ਵੀ ਚੌਥੇ ਪੰਜਵੇਂ ਨੰਬਰ ਤੇ ਤੀਜੇ ਨੰਬਰ ਤੇ ਵੀ ਆਉਂਦਾ ਹੈ ਤੇ ਭਾਰਤ ਦੀ ਤੁਹਾਨੂੰ ਕਿੱਦਾਂ ਲੱਗੀ ਕਾਰਗੁਜ਼ਾਰੀ ਅਮਰੀਕੀ?
ਅਮਦੀਪ ਜਿੰਨੇ ਵੀ ਜਿਹੜੇ ਫੀਲਡ ਆ, ਖੇਤਰ ਆ ਜਿੱਥੇ ਭਾਰਤ ਨੇ ਤਮਗੇ ਜਿੱਤੇ ਆ, ਇਹਨਾਂ ਉਹਨਾਂ ਖੇਤਰਾਂ ਵਿੱਚ ਤਗਮੇ ਜਿੱਤੇ, ਜਿਹੜੇ ਕਿ ਓਲੰਪਿਕਸ ਦੇ ਵਿੱਚ ਇਹ ਤਗਮੇ ਦੂਜੇ ਦੇਸ਼ ਜਿੱਤ ਜਾਂਦੇ ਆ, ਜਿੱਦਾਂ ਕਿ ਭਲਵਾਨੀ ਦੇ ਵਿੱਚ ਮੰਗੋਲੀਅਨ ਬਾਜੀ ਮਾਰਦੇ ਆ, ਉਹ ਬੜੇ ਤਗੜੇ ਉਹਨਾਂ ਦੇ ਭਲਵਾਨ ਆ। ਦੂਜੀਆਂ ਗੇਮਸ ਰੈਸਲਿੰਗ ਦੇ ਵਿੱਚ ਹੋਰ ਦੇਸ਼ ਜਿਹੜੇ ਕਿ ਉਸ ਫੀਲਡ ਦੇ ਵਿੱਚ ਚੰਗੇ, ਉਹ ਤਗਮੇ ਜਿੱਤ ਜਾਂਦੇ ਆ। ਪਹਿਲਾਂ ਤੋਂ ਹੀ ਭਾਰਤ ਜਿਹੜਾ ਹੈ ਇਹ ਕਾਮਨਵੈਲਥ ਗੇਮ ਦੇ ਵਿੱਚ ਕਾਫੀ ਇੰਪ੍ਰੈਸਿਵ ਪਾਵਰ ਰਿਹਾ ਹੈ ਤੇ ਹਾਲੇ ਉਨੇ ਤਗਮੇ ਨਹੀਂ ਜਿੱਤੇ ਜਿੰਨੇ ਭਾਰਤ ਨੇ 2010 ਦੇ ਵਿੱਚ ਜਦੋਂ ਏਸ਼ੀਆ ਗੇਮਾਂ ਭਾਰਤ ਵਿੱਚ ਹੋਈਆਂ ਸਨ ਦਿੱਲੀ ਦੇ ਵਿੱਚ, ਉਨੇ ਤਗਮੇ ਹਾਲੇ ਤੱਕ ਉਹ ਨਹੀਂ ਜਿੱਤ ਸਕਿਆ। ਇੱਕੋ ਹੀ ਇਹਦੇ ਨਾਲ ਮੈਂ ਆਪਦੀ ਬਹੁਤ ਖੁਸ਼ੀ ਦੀ ਗੱਲ ਤਾਂ ਹੈ ਕਿ ਭਾਰਤ ਕਾਮਨਵੈਲਥ ਸਟੈਂਡਰਡ ਦੇ ਵਿੱਚ, ਕਾਮਨਵੈਲਥ ਨੇਸ਼ਨ ਦੇ ਵਿੱਚ ਤੀਜੇ ਨੰਬਰ ਤੇ ਹੈ ਗੇਮਾਂ ਦੇ ਵਿੱਚ, ਤੇ ਕਈ ਜਿਹੜੇ ਦੂਜੇ ਕੰਟਰੀ ਆ ਜਿੱਦਾਂ ਕਿ ਨਿਊਜ਼ੀਲੈਂਡ ਹੈ, ਕੈਨੇਡਾ ਹੈ, ਜਿਹੜੇ ਕਿ ਡਿਵੈਲਪ ਕੰਟਰੀ ਹਨ ਉਹਨਾਂ ਤੋਂ ਵੀ ਅੱਗੇ ਹੈ। ਇਹ ਗੱਲ ਤਾਂ ਇੱਕ ਜ਼ਾਹਰ ਹੁੰਦੀ ਹੈ ਕਿ ਭਾਰਤ ਇੱਕ ਪਾਵਰ ਤਾਂ ਹੈ ਖੇਡਾਂ ਦੇ ਵਿੱਚ। ਹੁਣ ਤੁਸੀਂ ਪਾਕਿਸਤਾਨ ਦੀ ਪਹਿਲਾਂ ਗੱਲ ਕੀਤੀ ਸੀ, ਜੇ ਅਸੀਂ ਹੁਣ ਪਾਕਿਸਤਾਨ ਨੂੰ ਲਈਏ ਤਾਂ ਪਾਕਿਸਤਾਨ ਨੂੰ ਆਜ਼ਾਦੀ ਮਿਲੇ ਤੇ ਭਾਰਤ ਨੂੰ ਆਜ਼ਾਦੀ ਮਿਲੇ, ਇੱਕੋ ਸਮੇਂ ਉਹਨਾਂ ਨੂੰ ਆਜ਼ਾਦੀ ਮਿਲੀ, ਇੱਕੋ ਤਰ੍ਹਾਂ ਦੀ ਉਦੇਸ਼ ਆ। ਲੇਕਿਨ ਉੱਥੇ ਬਹੁਤ ਜ਼ਿਆਦਾ ਸਪੋਰਟਸ ਦੇ ਵਿੱਚ ਤਰੱਕੀ ਨਹੀਂ ਹੋਈ, ਲੇਕਿਨ ਭਾਰਤ ਇੱਕ ਅਜਿਹਾ ਦੇਸ਼ ਹੈ ਜਿਹੜਾ ਕਿ ਡਿਵੈਲਪਿੰਗ ਵੀ ਹੈ ਤੇ ਉਹ ਡਿਵੈਲਪਡ ਦੇਸ਼ਾਂ ਦੇ ਵੱਲ ਥੋੜਾ ਜਿਹਾ ਵੱਧ ਰਿਹਾ ਹੈ ਤੇ ਉਹਦੀ ਜਿਹੜੀ ਰੁਚੀ ਆ ਖੇਡਾਂ ਦੇ ਵਿੱਚ ਜਾਂ ਉਹਦਾ ਜਿਹੜਾ ਖੇਡਾਂ ਦਾ ਇੰਫਰਾਸਟ੍ਰਕਚਰ ਹੈ ਜਾਂ ਖੇਡਾਂ ਬਾਰੇ ਜਿਹੜਾ ਇਨਵਾਇਰਮੈਂਟ ਹੈ ਉਹ ਦੂਜੇ ਦੇਸ਼ਾਂ ਦੇ ਨਾਲੋਂ ਕਾਫੀ ਸਟਰੋਂਗ ਹੈ। ਉਹ ਜਿਹੜੇ ਉਹਦੇ ਆਲੇ ਦੁਆਲੇ ਦੇਸ਼ ਹੈ, ਏਸ਼ੀਆ ਪੈਸੀਫਿਕ ਦੇ ਦੇਸ਼ ਆ। ਮੈਂ ਤਾਂ ਇਹ ਕਹਾਂਗੇ ਭਾਰਤ ਦੀ ਕਾਰਗੁਜ਼ਾਰੀ ਤਾਂ ਠੀਕ ਹੈ, ਲੇਕਿਨ ਐਜ਼ ਕੰਪੇਅਰ ਟੂ ਵਰਲਡ ਜਿਸ ਵੇਲੇ ਓਲੰਪਿਕ ਗੇਮ ਹੋਣੀਆਂ ਉਹਨਾਂ ਉਹ ਉਸ ਕਾਰਗੁਜ਼ਾਰੀ ਸਾਨੂੰ ਥੋੜਾ ਜਿਹੀ ਨਮੋਸ਼ੀ ਹੁੰਦੀ ਆ।
ਅਮਰੀਕ ਜੀ ਮੈਂ ਮਾਫੀ ਚਾਹੁੰਦਾ, ਕੁਲਦੀਪ ਬਾਲ ਹੁਣਾਂ ਨੇ ਦਰੁਸਤ ਕੀਤਾ ਸਾਨੂੰ ਕਿ ਪਾਕਿਸਤਾਨ ਦੇ 3 ਮੈਡਲ ਨੇ, ਮਾਫੀ ਚਾਹੁੰਦਾ ਮੈਂ ਅਣਗੌਲਿਆ ਕਰ ਗਿਆ ਸੀ। ਹਾਂਜੀ 3 ਬਰੋਂਜ਼ ਮੈਡਲ ਨੇ ਉਹਨਾਂ ਦੇ ਪਾਕਿਸਤਾਨ ਦੇ। ਪਹਿਲਾਂ ਮੈਂ ਸੋਚਿਆ ਸੀ ਪਾਕਿਸਤਾਨ ਹੈ ਹੀ ਨਹੀਂ ਟੇਬਲ ਦੇ ਉੱਤੇ, ਹਨਾ ਵੀ ਸ਼ਾਇਦ ਖੇਡ ਹੀ ਨਹੀਂ ਰਹੇ।
ਪਹਿਲੇ ਪਾਕਿਸਤਾਨ ਦਾ ਮੈਚ ਤਾਂ ਜੇ ਤੁਸੀਂ ਹਾਕੀ ਨੂੰ ਫੋਲੋ ਕਰਦੇ ਪਹਿਲਾਂ ਭਾਰਤ ਦਾ ਮੈਚ ਪਾਕਿਸਤਾਨ ਦੇ ਨਾਲ,
ਹਾਂਜੀ ਹਾਂਜੀ ਹਾਂਜੀ,
ਉਹ ਬੜਾ ਆਕਰਸ਼ਕ ਮੈਚ ਹੋਇਆ। ਅਮਦੀਪ ਭਾਰਤ 2-1 ਦੇ ਨਾਲ ਮੈਚ ਜਿੱਤ ਰਿਹਾ ਸੀ ਤੇ ਸਿਰਫ 7 ਸੈਕਿੰਡ ਰਹਿੰਦੇ ਸੀ ਜਿਸ ਵੇਲੇ ਕਿ ਉਹਨਾਂ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਪੈਨਲਟੀ ਕਾਰਨਰ ਵੀ ਬੜਾ ਬੜੀ ਸੱਚੀ ਹਾਲਤਾਂ ਦੇ ਵਿਚ ਮਿਲਿਆ, ਪੈਨਲਟੀ ਕਾਰਨਰ ਹੈ ਨਹੀਂ ਸੀ। ਲੇਕਿਨ ਤੁਸੀਂ ਅਗਰ ਉਹ ਮੈਚ ਦੇ ਅਖੀਰਲੇ ਪਲ ਦੇਖੋਗੇ ਤਾਂ ਸਾਨੂੰ ਬਹੁਤ ਹੀ ਆਕਰਸ਼ਕਤਾ ਦੇਖਣ ਚ ਮਿਲੇਗੀ ਉਸ ਮੈਚ ਨੂੰ। ਕੱਲ ਦਾ ਮੈਚ ਵੀ ਕਾਫੀ ਭਾਰਤ ਬਹੁਤ ਵਧੀਆ ਖੇਡਿਆ ਸੈਮੀ ਫਾਈਨਲ ਦੇ ਵਿਚ, ਉਹਦਾ ਮੈਚ ਸੀ ਨਿਊਜ਼ੀਲੈਂਡ ਦੇ ਨਾਲ, ਭਾਰਤ ਨੇ ਇੱਕ ਤਰ੍ਹਾਂ ਦੇ ਨਾਲ ਦਬਦਬਾ ਜਿਹੜਾ ਬਣਾਈ ਰੱਖਿਆ, ਪਹਿਲਾਂ ਜਿਹੜਾ ਹਾਕੀ ਸਟਾਈਲ ਹੁੰਦਾ ਸੀ ਭਾਰਤ ਬੜਾ ਐਗਰੈਸਿਵ ਖੇਲਦਾ ਹੁੰਦਾ ਸੀ, ਮੈਂ ਪਹਿਲੀ ਵਾਰ ਕਾਫੀ ਦੇਰ ਬਾਅਦ ਭਾਰਤ ਨੂੰ ਐਗਰੈਸਿਵ ਖੇਲਦੇ ਹੋਏ ਦੇਖਿਆ। ਕਾਫੀ ਉਹਨਾਂ ਨੇ ਡੀ ਦੇ ਵਿੱਚ ਜਾ ਕੇ ਅਟੈਕ ਕੀਤੇ, ਨਿਊਜ਼ੀਲੈਂਡ ਦੀ ਡਿਫੈਂਸ ਨੂੰ ਕਾਫੀ ਬੀਟ ਕੀਤਾ, ਲੇਕਿਨ ਬਦਕਿਸਮਤੀ ਨਾਲ ਉਹ ਗੋਲਾਂ ਵਿੱਚ ਨਹੀਂ ਕਨਵਰਟ ਕਰ ਸਕੇ, ਕਿਉਂਕਿ ਜਿਹੜਾ ਨਿਊਜ਼ੀਲੈਂਡ ਦਾ ਗੋਲਕੀਪਰ ਸੀ ਉਸਨੇ 3-4 ਛਿਓ ਗੋਲ, ਜਿਹੜੇ ਕਿ ਅਸੀਂ ਕਹਿ ਸਕਦੇ ਹਾਂ ਕਿ ਉਹ ਗੋਲ ਸੀਗੇ, ਉਹ ਨਹੀਂ ਹੋ ਸਕੇ। ਪਰ ਜਿਹੜੀ ਆਮ ਖੇਡ ਹੋਈ ਹੈ ਹਾਕੀ ਦੀ ਕੱਲ ਸੈਮੀ ਫਾਈਨਲ ਦੇ ਵਿੱਚ, ਉਹ ਕਾਫੀ ਦੇਖਣ ਵਾਲੀ ਚੀਜ਼ ਸੀ ਉਹਨਾਂ ਦੀ।
ਜੀ, ਸਾਡੇ ਨਾਲ ਤਰਸੇਮ ਸਿੰਘ ਪਰਥ ਤੋਂ ਵੀ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਆਫਟਰ ਲੌਂਗ ਟਾਈਮ ਸੁਣ ਰਹੇ ਹਾਂ ਜੀ, ਚਲੋ ਜੁੜਿਆ ਕਰੋ ਜੀ। ਤੇ ਜਸ ਹੋਣੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਪਾਕਿਸਤਾਨ ਦੇ 3 ਬਰੋਂਜ਼ ਮੈਡਲ ਜਿੱਤੇ ਨੇ, ਬਾਕੀ ਕਹਿੰਦੇ ਸਿੱਖ ਖੇਬਾਂ ਦੇ ਵਿਚ ਜਿਹੜਾ ਡਰੱਗ ਖਿਲਾਫ਼ ਫੈਸਲਾ ਲਿਆ ਉਹ ਸ਼ਲਾਘਾਯੋਗ ਹੈ। ਦੇਖੋ ਅਮਰੀਕ ਜੀ, ਮੈਂ ਥੋੜਾ ਜਿਹਾ ਇੱਥੇ ਗੱਲ ਕਰਨਾ ਚਾਹਾਂਗਾ ਕਿ ਹਰ ਗੇਮ ਦੇ ਵਿਚ ਜਿਹੜੀ ਜੈਨੂਅਨ ਗੇਮਸ ਹੈ ਉਹਦੇ ਵਿਚ ਮਤਲਬ ਬੰਦੇ ਚਾਹੁੰਦੇ ਨੇ, ਹਰ ਪਲੇਅਰ ਚਾਹੁੰਦਾ ਕਿ ਮੈਂ ਸ਼ਾਈਨ ਹੋਵਾਂ, ਪਹਿਲੀ ਗੱਲ ਤਾਂ ਇਹ ਹੈ ਨਾ। ਹਰ ਜਿਹੜਾ ਕਲੱਬ ਹੈ ਉਹ ਵੀ ਚਾਹੁੰਦਾ ਕਿ ਸਾਡਾ ਨਾਮ ਬਣੇ, ਹਨਾ। ਖੇਡਾਂ ਜਿਹੜੀਆਂ ਖਾਸ ਕਰਕੇ ਐਮਚਿਓਰ ਗੇਮਸ ਹੈ, ਜਿੱਦਾਂ ਹੁਣ ਕਾਮਨਵੈਲਥ ਹੈ ਉਹ ਮੈਡਲ ਦੀਆਂ ਗੇਮਾਂ ਨੇ, ਓਲੰਪਿਕ ਮੈਡਲ ਦੀਆਂ ਗੇਮਾਂ ਨੇ, ਤੇ ਚਲੋ ਸਿੱਖ ਖੇਡਾਂ ਹੈ ਅਸੀਂ ਇਹ ਵੀ ਮੈਡਲ ਦੀਆਂ ਹੀ ਗੇਮਾਂ ਨੇ, ਹਨਾ। ਸੋ ਇਹਦੇ ਵਿਚ ਹੁੰਦਾ ਹੈ ਕਿ ਦੇਸ਼ਾਂ ਦੇ ਜਿਹੜੇ ਨਾਮ ਹੈ ਉਹ ਪੈਸੇ ਲੱਗਦੇ ਨੇ, ਉਹਨਾਂ ਨੂੰ ਕਿਹੜੇ ਪੈਸੇ ਮਿਲਦੇ ਨੇ ਮੁੜ ਕੇ, ਵੀ ਨਾਮ ਬਣੇ, ਹਨਾ। ਹੁਣ ਨਾਮ ਬਣਾਉਣ ਦੇ ਚੱਕਰ ਦੇ ਵਿਚ ਕਈ ਵਾਰੀ ਉਹ ਮਤਲਬ ਸ਼ਾਰਟ ਕੱਟ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ, ਅਨਫੇਅਰ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰਦੇ ਨੇ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਪਿਛਲੇ ਕਾਫੀ ਸਮੇਂ ਤੋਂ ਡਰੱਗ ਦੀ ਜਿਹੜੀ ਵਰਤੋਂ ਹੈ, ਮੈਡੀਕਲ ਐਡਵਾਂਸਮੈਂਟ ਹੋਣ ਕਰਕੇ, ਤਰੱਕੀ ਹੋਣ ਕਰਕੇ ਕਈ ਲੋਕ ਜਿਹੜੇ ਨੇ ਉਹ ਵੀ ਵਰਤਣ ਲੱਗ ਪੈਂਦੇ ਨੇ। ਸੋ ਇਸ ਨੂੰ ਰੋਕਥਾਮ ਦੇ ਲਈ ਨਾ ਸਿੱਖ ਖੇਡਾਂ ਨੇ ਪਿਛਲੇ 3-4 ਸਾਲ ਤੋਂ ਮੁਹਿੰਮ ਵਿੱਢੀ ਹੋਈ ਹੈ ਕਿ ਫੇਅਰ ਐਂਡ ਮਤਲਬ ਸਕੁਏਅਰ ਜਿਹੜਾ ਸਿਸਟਮ ਹੈ ਉਹ ਪੇਸ਼ ਕਰਨਾ, ਤੇ ਡਰੱਗ ਟੈਸਟ ਹੋ ਰਹੇ ਨੇ। ਪਿਛਲੇ ਸਾਲ ਵੀ ਫੜ ਹੋਏ ਸੀ, ਇਸ ਸਾਲ ਵੀ ਫੜ ਹੋਏ ਨੇ। ਸੋ ਸਾਰੇ ਜਿਹੜੇ ਇਸ ਸਾਲ ਪਬਲਿਕਲੀ ਰਿਪੋਰਟ ਕੱਲ ਨਸ਼ਰ ਕੀਤੀ ਗਈ ਹੈ, ਸਾਰਿਆਂ ਨੂੰ ਆਲਮੋਸਟ ਅਵੇਲੇਬਲ ਹੈ, ਤੁਸੀਂ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿੰਨੇ ਟੈਸਟ ਹੋਏ, ਸਾਰਾ ਖੁਲਾਸਾ ਉਹਦੇ ਵਿਚ ਕੀਤਾ ਗਿਆ, ਨਾਮ ਵੀ ਦਿੱਤੇ ਗਏ ਨੇ ਕਿਹਨਾਂ ਕਿਹਨਾਂ ਦੇ ਹੋਏ, ਕਿਹੜੇ ਕਿਹੜੇ ਕਲੀਨ ਨੇ, ਕਿਹੜੇ ਕਿਹੜੇ ਫੜੇ ਗਏ ਨੇ। ਅਮਰੀਕ ਜੀ, ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਵੀ ਕਈ 2-3% ਲੋਕ ਕਹਿੰਦੇ ਨੇ ਜੀ ਇਹ ਸਿੱਖ ਖੇਡਾਂ ਦਾ ਨਾਮ ਖਰਾਬ ਹੋ ਰਿਹਾ ਜੀ, ਟੂਰਨਾਮੈਂਟ ਦਾ ਨਾਮ ਖਰਾਬ ਹੋ ਰਿਹਾ ਇਸ ਤਰ੍ਹਾਂ। ਪਰ ਅਮਰੀਕ ਜੀ, ਮੈਂ ਇਸ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਦਾ, ਜਿਹੜਾ ਸਾਡਾ ਨਾ ਮੇਨ ਸਟ੍ਰੀਮ ਭਾਈਚਾਰਾ ਹੈ ਗੋਰਿਆਂ ਦਾ, ਉਹ ਇਸ ਨੂੰ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਦੇਖ ਰਿਹਾ ਵੀ ਦੇਖੋ ਇੱਕ ਤਾਂ ਹੁੰਦਾ ਟੂਰਨਾਮੈਂਟ ਕਰਾ ਲੈਣਾ, ਗਲੀ ਲੈਵਲ ਦਾ ਕਰਾ ਲੈਣਾ, ਪਿੰਡ ਲੈਵਲ ਦਾ ਮਤਲਬ ਗੁੱਲੀ ਡੰਡਾ ਟਾਈਪ ਜਾਂ ਨੁੱਕੜ ਕਰਾ, ਉਹਦੇ ਵਿਚ ਕੋਈ ਰੂਲ ਆਪਣੇ ਰੂਲ ਐਂਡ ਰੈਗੂਲੇਸ਼ਨ ਹੈ। ਉਹ ਜਦੋਂ ਦੇਖਦੇ ਨੇ ਵੀ ਇੱਕ ਜਿਹੜੀ ਸੰਸਥਾ ਆ ਉਹ ਪ੍ਰੋਪਰ ਕੰਸਟੀਟਿਊਸ਼ਨ ਹੈ, ਉਹਨਾਂ ਦੇ ਰੂਲਸ ਰੈਗੂਲੇਸ਼ਨ ਹੈ, ਐਂਟਰੀਆਂ ਹੋ ਰਹੀਆਂ, ਵੈਬਸਾਈਟ ਬਣੇ ਹੋਏ ਨੇ, ਤੇ ਫਿਰ ਉਹਨਾਂ ਦੀ ਡਰੱਗ ਟੈਸਟਿੰਗ ਰਜੀਮ ਵੀ ਹੈ, ਇਹਦਾ ਮਤਲਬ ਉਹ ਆਪਣੇ ਪਲੇਅਰਾਂ ਪ੍ਰਤੀ ਜਾਗਰੂਕ ਨੇ ਔਰ ਉਹ ਇੱਕ ਡਿਊਟੀ ਆਫ ਕੇਅਰ ਮੰਨਦੇ ਨੇ। ਇਹ ਆਰਗੇਨਾਈਜੇਸ਼ਨ ਡਿਊਟੀ ਆਫ ਕੇਅਰ ਨੂੰ ਫਸਟ ਪ੍ਰਾਇਓਰਟੀ ਦੇ ਰਹੀ ਆ ਵੀ ਡਰੱਗ ਖਾ ਕੇ ਅਸੀਂ ਨਹੀਂ ਖੇਡਣ ਦੇਣੇ, ਕੋਈ ਸੱਟ ਮਾਰੂਗਾ ਕਿਸੇ ਦੇ, ਹਨਾ, ਕੋਈ ਆਪ ਪਲੇਅਰ ਇੰਜਰ ਹੋਊਗੇ ਡਰੱਗ ਲੈ ਕੇ। ਹੁਣ ਕਬੱਡੀ ਦੇ ਗਰਾਊਂਡਾਂ ਚ ਮਰਦੇ ਵੀ ਦੇਖੇ ਨੇ ਪਲੇਅਰ, ਹਨਾ, ਵੀ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਇਹ ਡਿਊਟੀ ਆਫ ਕੇਅਰ ਦਿਖਾ ਰਹੀ ਹੈ ਆਪਣੇ ਪਾਰਟੀਸਪੈਂਟਸ ਦੇ ਪ੍ਰਤੀ। ਸੋ ਇਸ ਨੂੰ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਉਹ ਦੇਖਦੇ ਨੇ ਵੀ ਜਿਹੜੀ ਆਰਗੇਨਾਈਜੇਸ਼ਨ ਡਰੱਗ ਟੈਸਟ ਕਰਾਉਂਦੀ ਆ ਉਸ ਨੂੰ ਬਹੁਤ ਇੱਜ਼ਤ ਦੇ ਨਾਲ ਦੇਖਿਆ ਜਾਂਦਾ, ਨਾ ਕਿ ਨੈਗੇਟਿਵ। ਕੁਝ ਲੋਕ ਇਹਨੂੰ ਇੱਦਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇੱਦਾਂ ਹੈ ਨਹੀਂ, ਇਹ ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਦੀਪ, ਮੈਂ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਸਿੱਖੀਜ਼ਮ ਦਾ ਨਾਂ ਖਰਾਬ ਹੁੰਦਾ ਜਾਂ ਪੰਜਾਬੀਆਂ ਦਾ ਨਾਂ ਖਰਾਬ ਹੁੰਦਾ, ਸਿੱਖੀਜ਼ਮ ਦਾ ਨਾਂ ਖਰਾਬ ਹੁੰਦਾ, ਸਿੱਖ ਗੇਮਾਂ ਦਾ ਨਾਂ ਖਰਾਬ ਹੁੰਦਾ, ਇਹ ਬਿਲਕੁਲ ਗਲਤ ਆ। ਇਹਦੇ ਨਾਲ ਸਿੱਖ ਗੇਮਾਂ ਦਾ ਨਾਂ ਖਰਾਬ ਨਹੀਂ ਹੁੰਦਾ, ਸਿੱਖ ਗੇਮਾਂ ਦਾ ਨਾਂ ਸਿਖਰ ਤੇ ਚੜਦਾ, ਕਿਉਂਕਿ ਉਹ ਕੰਮ ਐਸਾ ਵੀ ਹੋਇਆ ਜਿਹੜਾ ਕਿ ਪਹਿਲਾਂ ਕਈ ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਜਿਸ ਤਰ੍ਹਾਂ ਕਬੱਡੀ ਵਧੀਆ ਗੇਮ ਹੈ, ਚਲੋ ਵੈਸੇ ਇਹ ਜਿਹੜੀ ਕਬੱਡੀ ਹੈ ਇਹਦੇ ਬਾਰੇ ਵੀ ਮੈਂ ਕਮੈਂਟ ਕਰਨਾ ਚਾਹਾਂਗਾ ਕਿਸੇ ਹੋਰ ਵੇਲੇ ਕਰਾਂਗੇ ਕਿ ਕਬੱਡੀ ਜਿਹੜੀ ਖੇਡੀ ਜਾਂਦੀ ਹੈ 1-on-1 ਕਬੱਡੀ ਹੈ, ਇੱਕ ਕਲੈਕਟਿਵ ਗੇਮ ਹੋਣ ਦੇ ਨਾਤੇ ਇੱਕ ਇੰਡੀਵਿਜੁਅਲ ਗੇਮ ਹੈ ਇਹ। ਜੇ ਦੇਖਿਆ ਜਾਓ ਇਹ ਨਹੀਂ ਪਾਪੂਲਰ ਭਾਰਤ ਦੇ ਵਿਚ, ਹੋਰਨਾਂ ਪ੍ਰਦੇਸ਼ਾਂ ਵਿਚ ਨਹੀਂ ਹੈ, ਕਿਉਂਕਿ ਇਹਦੇ ਵਿਚ ਕਲੈਕਟਿਵਿਟੀ ਨਹੀਂ ਹੈ, ਇਹਦੇ ਵਿਚ ਸਿਰਫ ਇੰਡੀਵਿਜੁਅਲਿਜ਼ਮ ਆ ਇਸ ਗੇਮ ਦੇ ਵਿਚ, ਜਿਹੜੀ ਫ੍ਰੀ ਸਟਾਈਲ ਕਬੱਡੀ ਖੇਡੀ ਜਾਂਦੀ ਹੈ। ਜਿਹੜੀ ਐਕਚੁਅਲ ਕਬੱਡੀ ਆ ਉਹ ਹੈ ਨੈਸ਼ਨਲ ਕਬੱਡੀ। ਤੁਸੀਂ ਪਹਿਲਾਂ ਦੇਖਿਆ ਹੋਵੇਗਾ ਕਿ 60ਵਿਆਂ ਦੇ ਵਿਚ ਇਹ ਕਬੱਡੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਸੀ, ਸਕੂਲਾਂ ਵਿਚ ਖੇਡੀ ਜਾਂਦੀ ਸੀ 60ਵਿਆਂ ਦੇ ਵਿਚ। ਬਾਅਦ ਵਿਚ ਇਹਦਾ ਕਾਫੀ ਕ੍ਰਿਟੀਸਿਜ਼ਮ ਹੋਇਆ ਇੰਡੀਵਿਜੁਅਲਿਜ਼ਮ ਕਬੱਡੀ ਦਾ, ਜਿਹੜੀ ਕਿ ਫ੍ਰੀ ਸਟਾਈਲ ਹੈ ਜਿਹੜੀ ਕਿ ਸਿੱਖ ਗੇਟਾਂ ਵਿਚ ਖੇਡੀ ਜਾਂਦੀ ਹੈ। ਉਸ ਤੋਂ ਬਾਅਦ ਨੈਸ਼ਨਲ ਕਬੱਡੀ ਨੂੰ ਇੰਟਰੋਡਿਊਸ ਕੀਤਾ ਗਿਆ ਜਿਹਦੇ ਵਿਚ ਕਲੈਕਟਿਜ਼ਮ ਇੱਕ ਟੀਮ ਵਰਕ ਜਿਹਦੇ ਵਿਚ ਕ੍ਰੀਏਟ ਕੀਤਾ ਜਾਂਦਾ, ਟੀਮ ਵਰਕ ਦੇ ਨਾਲ ਖੇਡਿਆ ਜਾਂਦਾ। ਜਿੰਨੀਆਂ ਵੀ ਗੇਮਸ ਹੁੰਦੀਆਂ ਅਮਨਦੀਪ ਕਬੱਡੀ ਨੂੰ ਛੱਡ ਕੇ, ਮੇਰੇ ਖਿਆਲ ਦੇ ਵਿਚ ਜਿਹਦੇ ਵਿਚ 11 ਪਲੇਅਰ ਹੁੰਦੇ ਆ, 8 ਪਲੇਅਰ, 9 ਪਲੇਅਰ ਹੁੰਦੇ ਆ, ਉਹ ਕਲੈਕਟ ਐਜ਼ ਏ ਗਰੁੱਪ ਖੇਲਦੇ ਆ।
ਲੇਕਿਨ
ਇਹ ਇੱਕ ਅਜਿਹੀ ਗੇਮ, ਮੈਂ ਆਪਣੇ ਸੋਚਦਾ ਕਿ
ਮਾਫ਼ ਕਰਨਾ ਅਮਰੀਕ ਜੀ, ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਂ ਤੁਹਾਡੀ ਗੱਲ ਚ ਵਾਧਾ ਕਰਨਾ ਚਾਹੁੰਦਾ ਆ ਕਿ ਤੁਸੀਂ ਦੱਸਿਆ ਕਿ ਨੈਸ਼ਨਲ ਜਿਹੜੀ ਕਬੱਡੀ ਹੈ ਉਹ ਇੱਕ ਟੀਮ ਵਰਕ ਹੈ, ਠੀਕ ਹੈ। ਤੇ ਮੈਂ ਨਾ ਗੱਲਬਾਤ ਕਰ ਰਿਹਾ ਸੀਗਾ ਕਿਸੇ ਬੜੇ, ਹੁਣ ਮੈਨੂੰ ਨਾਮ ਨੀ ਯਾਦ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ। ਉਹ ਕਹਿੰਦੇ ਤੁਸੀਂ ਜਾਣਦੇ ਹੋਣਗੇ ਪਲੇਅਰ ਫਿੱਡੂ ਹੋਇਆ ਨਾ, ਬਹੁਤ ਮਸ਼ਹੂਰ ਹੋਇਆ ਨਾ, ਤੇ ਆਪਣੇ ਟਾਈਮ ਦਾ ਮਤਲਬ ਅੱਜ ਤੋਂ 10-15 ਸਾਲ ਪਹਿਲਾਂ। ਉਹਦੀ ਖਾਸੀਅਤ ਇਹ ਸੀ ਉਹ ਫੜ ਨਹੀਂ ਸੀ ਹੁੰਦਾ, ਬੜਾ ਇੰਟੈਲੀਜੈਂਟ ਪਲੇਅਰ ਸੀਗਾ। ਤੇ ਮੈਨੂੰ ਨੀ ਸੀ ਪਤਾ ਇਹਦੇ ਬਾਰੇ, ਚਲੋ ਫੈਨ ਹੁੰਦੇ ਸੀ ਨਾ, ਕਾਫੀ ਜ਼ੋਰ ਚ ਵੀ ਹੁੰਦਾ ਸੀ। ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਉਸ ਦੇ ਸਕਸੈਸਫੁਲ ਹੋਣ ਦਾ ਕਾਰਨ ਕਬੱਡੀ ਦੇ ਵਿਚ ਇਹ ਸੀਗਾ ਕਿ ਉਹ ਨੈਸ਼ਨਲ ਕਬੱਡੀ ਦਾ ਪਲੇਅਰ ਸੀ, ਜਿਹੜੀ ਨੈਸ਼ਨਲ ਸਕੁਏਅਰ ਡੱਬੇ ਵਾਲੀ ਕਬੱਡੀ ਉਹ ਖੇਡਦਾ ਹੁੰਦਾ ਸੀ। ਤੇ ਉਹਦਾ ਜਿਹੜੇ ਉਧਰੋਂ ਉਹਨੇ ਆਪਣੇ ਸਕਿੱਲ ਸੈਟ ਇੰਪਰੂਵ ਕੀਤਾ, ਆਪਣੇ ਸਕਿੱਲ ਇੰਪਰੂਵ ਕੀਤੇ ਆ, ਉਹਦੇ ਕਾਰਨ ਉਹ ਸਰਕਲ ਕਬੱਡੀ ਦੇ ਵਿਚ ਛਾਇਆ ਪਿਆ ਸੀਗਾ। ਸੋ ਇਹ ਜਿਹੜੀ ਸਕਿੱਲ ਹੈ ਉਧਰੋਂ ਲੈ ਕੇ ਆਇਆ ਸੀ। ਸੋ ਕਾਫੀ ਇੰਟੈਂਸਿਵ ਗੇਮ ਹੁੰਦੀ ਹੈ ਜਿਹੜੀ ਡੱਬੇ ਵਾਲੀ, ਸਾਨੂੰ ਐਵੇਂ ਲੱਗਦੀ ਹੈ ਐਵੇਂ ਐਵੇਂ ਆ, ਪਰ ਉੱਥੇ ਦਿਮਾਗ ਬਹੁਤ ਵਰਤਣਾ ਪੈਂਦਾ, ਨਾਲ ਦੀ ਨਾਲ ਮਤਲਬ ਜ਼ੋਰ ਦੇ ਨਾਲ ਨਾਲ ਦਿਮਾਗ ਵੀ ਵਰਤਣਾ ਪੈਂਦਾ, ਫੁਰਤੀ ਵੀ ਵਰਤਣੀ ਪੈਂਦੀ ਆ। ਸੋ ਜਿਹੜੇ ਫਿੱਡੂ ਵਰਗੇ ਵੱਡੇ ਪਲੇਅਰ ਹੋਏ ਨੇ, ਮਹਾਨ ਪਲੇਅਰ ਹੋਏ ਨੇ, ਉਹਨਾਂ ਦਾ ਜਿਹੜਾ ਬੈਕਗਰਾਉਂਡ ਸੀ ਉਹ ਡੱਬੇ ਵਾਲੀ ਕਬੱਡੀ ਸੀ, ਸਕੁਏਅਰ ਕਬੱਡੀ ਸੀ। ਖੈਰ ਆਪਾਂ ਇੱਥੇ ਆਪਾਂ ਫਿਰ ਕਿਤੇ ਲੰਬੀ ਚੌੜੀ ਗੱਲਬਾਤ ਵੀ ਕਰ ਸਕਦੇ ਹਾਂ, ਪਰ ਜਿਹੜੀ ਇਨ ਦਾ ਐਂਡ ਜਿਹੜੀ ਡਰੱਗ ਦੀ ਗੱਲ ਆਉਂਦੀ ਆ ਕਿ ਇਹ ਸੰਸਥਾ ਜਿਹੜੀ ਆ, ਅਸੀਂ ਹੁਣ ਹੋਰ ਵੀ ਪ੍ਰੈਸ਼ਰ ਪੈ ਰਹੇ ਨੇ, ਹੋਰ ਟੂਰਨਾਮੈਂਟ ਹੋ ਰਹੇ ਨੇ। ਰਾਤੀ ਮੇਰੀ ਗੱਲ ਹੋਈ ਸੀ ਇੱਕ ਟੂਰਨਾਮੈਂਟ ਹੋ ਰਿਹਾ ਆਉਣ ਵਾਲੇ ਮਹੀਨਿਆਂ ਦੇ ਵਿਚ, ਉਹ ਵੀ ਜਾਣਕਾਰੀਆਂ ਲੈ ਰਹੇ ਨੇ, ਉਹ ਵੀ ਕਹਿੰਦੇ ਨੇ ਅਸੀਂ ਡਰੱਗ ਟੈਸਟ ਮਸਟ ਕਰਨਾ ਆ, ਕਿਉਂਕਿ ਦੇਖੋ ਇਹ ਅਨਅਕਸੈਪਟੇਬਲ ਹੈ। ਹੁਣ ਮੈਂ ਨਾ ਇੱਥੇ ਗੱਲ ਕਰਨਾ ਚਾਹਾਂਗਾ ਕਿ ਇੱਕ ਕੋਈ ਕੁਰਾਲੀ ਹੈਗਾ ਆ ਕਬੱਡੀ ਦਾ ਪਲੇਅਰ, ਉਹਨਾਂ ਜਦੋਂ ਇਹ ਫੜ ਹੋਏ ਪਲੇਅਰ ਤਾਂ ਕੈਂਸਲ ਹੋਇਆ ਸਿੱਖ ਖੇਡਾਂ, ਦੂਜੇ ਤੀਜੇ ਦੇ ਬਾਅਦ ਇੱਕ ਵੀਡੀਓ ਪਾਇਆ, ਵੀਡੀਓ ਦੇ ਵਿਚ ਉਹਨੂੰ ਆਪ ਨੂੰ ਨੀ ਪਤਾ ਵਿਚਾਰੇ ਨੂੰ ਹੁੰਦਾ ਕੀ ਹੈ, ਪਰ ਉਹਨੇ ਬਹੁਤ ਖੁਲਾਸੇ ਕਰਨ ਦੀ ਕੋਸ਼ਿਸ਼ ਕੀਤੀ, ਤੇ ਇਨ ਦਾ ਐਂਡ ਉਹਨੇ ਪਲੇਅਰਾਂ ਨੂੰ ਜਾਂ ਕਲੱਬਾਂ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ। ਤੇ ਉਹਨੂੰ ਇਹ ਨੀ ਪਤਾ ਕਿ ਡੋਪ ਟੈਸਟ ਨੀ ਹੈਗੇ, ਇਹ ਡਰੱਗ ਟੈਸਟ ਹੈ। ਦੂਜੀ ਗੱਲ, ਉਹਨੇ ਇਹ ਬਿਆਨ ਦਿੱਤਾ, ਦੇਖੋ ਜੀ ਹੁਣ ਉਸ ਜਿਹੜਾ ਟੈਸਟ ਹੈ ਉਹਦੇ ਵਿਚ ਸਿਗਰਟਾਂ ਵੀ ਆ ਜਾਂਦੀਆਂ ਨੇ, ਪੈਨਾਡੋਲ ਵੀ ਆ ਜਾਂਦੀ ਆ, ਉਹ ਜੇ ਕਹਿੰਦੇ ਕਿਤੇ ਭੰਗ ਵੀ ਪੀਤੀ ਉਹ ਵੀ ਆ ਜਾਂਦੀ ਆ। ਹੁਣ ਮੈਂ ਤੁਹਾਨੂੰ, ਤੁਸੀਂ ਦੇਖੋ ਆਪ ਕਬੱਡੀ ਦਾ 20 ਸਾਲ ਪਲੇਅਰ ਰਿਹਾ, ਤੁਸੀਂ ਮਾਨਸਿਕਤਾ ਦੇਖੋ ਉਹਨਾਂ ਪਲੇਅਰਾਂ ਦੀ। ਉਹ ਪਲੇਅਰ ਖੁਲਾਸੇ ਕਰ ਰਿਹਾ, ਜਾਣੀ ਕਿ ਮੀਡੀਆ ਬਣ ਕੇ, ਮਤਲਬ ਲਾਈਵ ਨੀ ਹੋਣ ਦੀ ਆਦਤ ਹੁੰਦੀ ਹਨਾ। ਹੁਣ ਤੁਸੀਂ ਉਹਨਾਂ ਦੀ ਇਸ ਬਿਆਨ ਤੋਂ ਮਾਨਸਿਕਤਾ ਦੇਖੋ ਕਿ ਉਹ ਭੰਗ ਨੂੰ ਨਸ਼ਾ ਹੀ ਨੀ ਮੰਨਦੇ, ਕਹਿੰਦੇ ਭੰਗ ਵੀ ਆ ਜਾਂਦੀ ਹੈ, ਡਰੱਗ ਟੈਸਟ ਚ ਭੰਗ ਵੀ ਆ ਜਾਂਦੀ, ਉਹ ਭੰਗ ਨੂੰ ਨਸ਼ਾ ਹੀ ਨੀ ਮੰਨਦੇ। ਕਮਾਲ
ਅਮਨਦੀਪ, ਚਲੋ ਇਹ ਵੀ ਗੱਲ ਤੁਹਾਡੀ ਮੰਨਦੇ ਆ। ਤੇ ਇੱਕ ਮੈਂ ਇਸ ਕਬੱਡੀ ਦੇ ਬਾਰੇ ਨਾ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ, ਉਹ ਗੱਲ ਇਹ ਆ ਕਿ ਇਹ ਜਿਹੜੀ ਕਬੱਡੀ ਹੈ ਨਾ ਵਿਸਾਖੀਆਂ ਦੇ ਸਹਾਰੇ ਚੱਲਦੀ ਆ। ਤੁਸੀਂ ਇਹ ਸੁਣਿਆ ਹੋਗਾ ਕਿ ਜਿਹੜੇ ਉੱਥੇ ਕਮੈਂਟਰੀ ਕਰ ਰਹੇ ਹੁੰਦੇ ਉਹਨਾਂ ਕਰਕੇ ਬੜੀ ਰੌਣਕ ਲੱਗਦੀ ਆ, ਜਿਹੜੇ ਉਹ ਕਮੈਂਟ ਕਰਦੇ ਆ ਜੋ ਵੀ ਕਰਦੇ ਆ ਉਹਨਾਂ ਕਰਕੇ ਲੋਕ ਇਕੱਠੇ ਹੁੰਦੇ, ਉਹਨਾਂ ਦੇ ਕਮੈਂਟ ਸੁਣਨ ਨੂੰ ਇਕੱਠੇ ਹੁੰਦੇ। ਮੈਂ ਇੱਕ ਨੌਜਵਾਨ ਦਾ ਇਹ ਵੀ ਕਮੈਂਟ ਸੁਣਿਆ ਕਿ ਜੇਕਰ ਕਮੈਂਟਰੀ ਉਹ ਨਾ ਕਰਦੇ ਹੁਣ ਤਾਂ ਇੱਕ ਵੱਡੀ ਗੇਮ ਬੜੀ ਬੋਰਿੰਗ ਹੋ ਜਾਵੇ। ਇਹਦਾ ਮਤਲਬ ਜਿਹੜੀ ਗੇਮ ਆ ਇਸ ਨੂੰ ਨਾ ਉਹ ਜਿਹੜੀ ਕਮੈਂਟ ਵਗੈਰਾ ਇੱਧਰ ਉੱਧਰ ਗੱਲਾਂ ਗੋਲਾਂ ਕਰਕੇ ਇੱਕ ਸ਼ਾਈਨਿੰਗ ਬਣਾਇਆ ਜਾਂਦਾ, ਤੇ ਇਹਦੇ ਵਿੱਚ ਜਿਹੜੀ ਆਪਣੀ ਸਕਿੱਲ ਆ ਉਹਨੂੰ ਨੀ ਲੋਕ ਦੇਖਣ ਜ਼ਿਆਦਾ ਆਉਂਦੇ। ਲੋਕ ਸੁਣਦੇ ਕਿ ਜਿਵੇਂ ਚਲੋ ਜਿਹੜਾ ਹਾਸਾ ਮਖੌਲ ਹੁੰਦਾ ਕਮੈਂਟ ਕੀਤੇ ਜਾਂਦੇ ਇੱਧਰ ਉੱਧਰ, ਐਕਚੁਅਲੀ ਉਹ ਰਨਿੰਗ ਕਮੈਂਟਰੀ ਨਹੀਂ ਹੁੰਦੀ, ਉਹ ਹੁੰਦੀ ਹੈ ਕਿ ਗੇਮ ਨੂੰ ਕਿੱਦਾਂ ਤੁਸੀਂ ਉਹਨੂੰ ਇੱਕ ਸਹਾਰਾ ਦੇ ਕੇ ਉਹਨੂੰ ਪ੍ਰਫੁੱਲਿਤ ਕਰਨਾ। ਜਿਹੜੀ ਰਨਿੰਗ ਕਮੈਂਟਰੀ ਹੁੰਦੀ ਆ ਅਮਨਦੀਪ ਉਹ ਤਾਂ ਰੇਡੀਓ ਤੇ ਹੁੰਦੀ ਆ, ਤੇ ਮੈਂ ਇੱਕ ਵਾਰੀ ਕਮੈਂਟੇਟਰ ਮੇਰਾ ਦੋਸਤ ਹੈ ਕਾਫੀ ਮਸ਼ਹੂਰ ਕਮੈਂਟੇਟਰ, ਉਹ ਭਰਦਾ ਰਿਹਾ ਤੇ ਉਹਨੂੰ ਮੈਂ ਪੁੱਛਿਆ ਕਿ ਕਮੈਂਟਰੀ ਹੁੰਦੀ ਕੀ ਆ, ਉਹ ਕਹਿੰਦਾ ਕਮੈਂਟਰੀ ਤੁਸੀਂ ਸਮਝ ਲਓ ਕੋਈ ਵਿਅਕਤੀ ਬਲਾਇੰਡ ਆ, ਕੋਈ ਵਿਅਕਤੀ ਬਲਾਇੰਡ ਆ ਉਹਨੂੰ ਸਮਝ ਨੀ ਆ ਰਹੀ ਆ, ਉਸ ਨੂੰ ਤੁਸੀਂ ਕਮੈਂਟ ਕਰਕੇ ਸਮਝਾ ਰਹੇ ਕਿ ਐਕਚੁਅਲੀ ਗਰਾਉਂਡ ਦੇ ਵਿੱਚ ਹੋ ਕੀ ਰਿਹਾ ਹੈ, ਬਹੁਤ ਦੂਰ ਬੈਠਾ ਉਹ ਬੰਦਾ ਉਹਨੂੰ ਪਤਾ ਨੀ ਹੈ ਉਹਦੇ ਬਾਰੇ। ਉਹ ਹੁੰਦੀ ਹੈ ਐਕਚੁਅਲੀ ਰਨਿੰਗ ਕਮੈਂਟਰੀ ਕਹਿੰਦੇ ਆ, ਜੋ ਕਿ ਰੇਡੀਓ ਤੇ ਆਮ ਤੌਰ ਤੇ ਸੁਣਾਈ ਜਾਂਦੀ ਆ।
ਕਮੈਂਟਰੀ ਦੇ ਵੀ ਬਹੁਤ ਹੁਣ ਕਿੰਤੂ ਪਰੰਤੂ ਹੋ ਰਹੀ ਆ, ਤੇ ਮਤਲਬ ਬਿਆਨ ਵੀ ਆ ਰਹੇ ਨੇ ਕਿ ਓਹਦੇ ਵਿਚ ਮਤਲਬ ਕਬੱਡੀ ਦੀ ਕਮੈਂਟਰੀ ਤੁਸੀਂ ਕਿਹਾ ਵੀ ਇਕ ਮਤਲਬ ਜਿਹੜੇ ਦਰਸ਼ਕ ਨੇ ਜਾਂ ਕਹਿ ਲੋ ਕਿ ਦੇਖ ਨੀ ਰਹੇ ਉਹਨਾਂ ਨੂੰ ਇੱਦਾਂ ਹੋਵੇ ਰਨਿੰਗ ਕਮੈਂਟਰੀ ਹੋਵੇ ਹੁਣ ਲੈ ਬਈ ਸਾਹ ਪਾਣ ਚਲੇ ਗਿਆ ਹੁਣ ਫੜ ਲਿਆ ਇੰਨੇ ਸੈਕਿੰਡ ਰਹਿ ਗਏ ਆਹ ਹੋ ਗਿਆ ਇਹ ਗੱਲਾਂ ਦਾ
ਘੱਟ ਹੋਰੇ ਗੱਲਾਂ ਹੋ ਰਹੀਆਂ
ਨਹੀਂ ਇਹ ਗੱਲ ਘੱਟ ਹੁੰਦੀ ਹਾਂਜੀ ਗੱਲ ਹੁਣ ਇਹ ਹੈ ਵੀ ਉਹ ਜਿਹੜਾ ਜਿਹੜਾ ਸਾਰਿਆਂ ਨੂੰ ਇਤਰਾਜ ਯੋਗ ਸਮੱਗਰੀ ਆ ਰਹੀ ਹੈ ਮੂਹਰੇ ਜਾਂ ਗੱਲ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਜਿਹੜੇ ਪ੍ਰਮੋਟਰਾਂ ਦੀ ਜਿਆਦਾ ਚੜਾਈ ਹੁੰਦੀ ਆ ਉਹ ਮਹਾਨ ਪ੍ਰਮੋਟਰ ਜੀ ਉਹਨੇ ਮੋਟਰਸਾਈਕਲ ਦੇ ਦਿੱਤਾ ਉਹਨੇ ਜੀ ਗੱਡੀਆਂ ਦੇ ਦਿੱਤੀਆਂ ਉਹਨੇ ਜੀ ਆ ਕਰ ਉਹ ਜਿਹੜੇ ਪਲੇਅਰਾਂ ਦੀ ਬੱਲੇ ਬੱਲੇ ਘੱਟ ਹੁੰਦੀ ਆ ਤੇ ਜਿਹੜੇ ਮਤਲਬ ਮਹਾਨ ਪ੍ਰਮੋਟਰ ਨੇ ਉਹ ਪ੍ਰਮੋਟਰਾਂ ਦੀ ਮਹਾਨਤਾ ਜਿਆਦਾ ਦਰਸਾਈ ਜਾ ਰਹੀ ਹੈ ਸੋ ਇਹ ਉਹ ਇੱਕ ਬੰਦੇ ਨੇ ਕਮੈਂਟ ਵੀ ਲਿਖਿਆ ਸੀ ਇੱਕ ਪੇਪਰ ਦੇ ਕਹਿੰਦੇ ਮਤਲਬ ਇਹ ਕਮੈਂਟਰੀ ਘੱਟ ਤੇ ਭੰਡਾਂ ਵਾਲਾ ਕੰਮ ਜਿਆਦਾ ਹੋ ਗਿਆ ਵੇਲ ਵੇ ਵੇਲ ਸਵਾ ਰੁਪਈਏ ਦੀ ਵੇਲ
ਪਿੰਡਾਂ ਵਾਲਾ ਜਿਆਦਾ ਕੰਮ ਲੱਗਦਾ ਕਿਉਂਕਿ ਫਲਾਨੇ ਪਿੰਡ ਦਾ ਬੰਦਾ ਆ ਫਲਾਨੇ ਉਹ ਕਰਦਾ ਫਲਾਨਾ ਪਿੰਡ ਉੱਥੇ ਆ ਜਿਸ ਨਾਲ ਦੀ ਜੋਗ੍ਰਾਫੀ ਐਕਚੁਲੀ ਇਹ ਜੋਗ੍ਰਾਫੀ ਨਹੀਂ ਆ ਤੁਸੀਂ ਉਹ ਤੁਸੀਂ ਖੇਡ ਬਾਰੇ ਦੱਸੋ ਕਿ ਉਹ ਖਿਡਾਰੀ ਕੀ ਕਰ ਰਿਹਾ ਉਹਨੇ ਕਿਹੜਾ ਦਾ ਪੇਜ ਖੇਡਿਆ ਉਹਨੇ ਕੀ ਸਕਿੱਲ ਉੱਥੇ ਪ੍ਰਦਰਸ਼ਿਤ ਕੀਤਾ ਸਿਰਫ ਖਿਡਾਰੀ ਦਾ ਨਾਂ ਲੈ ਕੇ ਦੱਸੋ ਕਿਉਂਕਿ ਉਹਦੇ ਬਾਰੇ ਬਿਲਕੁਲ ਇਹੀ ਕਹਿਣਾ ਕਿ ਫਲਾਨੇ ਪਿੰਡ ਦਾ ਫਲਾਨੇ ਪਿੰਡ ਉਹ ਹੋ ਰਿਹਾ ਉਹਦੇ ਨਾਲ ਆਹ ਪਿੰਡ ਆ ਉਹਦੇ ਪਿੰਡ ਦੇ ਵਿਚ
ਉਹ ਵੀ ਗੱਲ
ਦੁਕਾਨਾਂ ਫਲਾਨੇ ਛੱਡੋ ਪਰੇ
ਉਹ ਤਾਂ ਗੱਲ ਠੀਕ ਹੈ ਜੀ ਇੰਨੀਆਂ ਦੁਕਾਨਾਂ ਤੁਸੀਂ ਥੋੜਾ ਜਿਆਦਾ ਨੀ ਕਰ ਗਏ ਤੁਹਾਡੇ ਗੁਣ ਤੁਹਾਡੇ ਚ ਵੀ ਕਬੱਡੀ ਦੇ ਕਮੈਂਟੇਟਰ ਵਾਲੇ ਹੈਗੇ ਐਸੀ ਗੱਲ ਨੀ ਹੈਗੀ ਗੱਲ ਤਾਂ ਇਹ ਮੈਨੂੰ ਹਾਸਾ ਇਸ ਗੱਲ ਤੇ ਆ ਜਾਂਦਾ ਵੀ ਜਦੋਂ ਉਹ ਜਾਣੀ ਕਿ ਇਹ ਵੀ ਸੁਣਨ ਨੂੰ ਆਇਆ ਵੀ ਜਿਹੜੇ ਕਬੱਡੀ ਦੀ ਕਮੈਂਟੇਟਰ ਕਮੈਂਟਰੀ ਕਰਨੀ ਉਹਨਾਂ ਨੂੰ ਪਹਿਲਾਂ ਹੀ $200-400 ਉਹਨੂੰ ਜੇਬ ਚ ਪਾ ਦਿੰਦੇ ਆ ਕੁਝ ਬੰਦੇ ਤੇ ਬਸ ਫਿਰ ਉਹਨਾਂ ਦਾ ਹੀ ਨਾਮ ਜਪੀ ਜਾਂਦੇ ਆ ਫਿਰ ਉਹਨਾਂ ਦਾ ਨਾਮ ਜਪੀ ਜਾਂਦੇ ਆ ਵੇਲ ਬਈ ਵੇਲ $2 ਦੀ ਵੇਲ $500 ਦੀ ਵੇਲ
ਬਿਲਕੁਲ ਬਿਲਕੁਲ ਅਮਨਦੀਪ ਜਿਹੜੀ ਕਮੈਂਟਰੀ ਆ ਨਾ ਐਕਚੁਅਲ ਕਮੈਂਟਰੀ ਇਹ ਹੁੰਦੀ ਜਿਸ ਵੇਲੇ ਗੇਮ ਨੂੰ ਤੁਸੀਂ ਡਿਸਕ੍ਰਾਈਬ ਕਰਦੇ ਆ ਗੇਮ ਦੇ ਵਿਚ ਕੀ ਹੋ ਰਿਹਾ ਜਿਦਾਂ ਅਸੀਂ ਪਹਿਲਾਂ ਵੀ ਕਿਹਾ ਕਿ ਹੁਣ ਕ੍ਰਿਕਟ ਕਮੈਂਟਰੀ ਦੇਖੋ ਕ੍ਰਿਕਟ ਕਮੈਂਟਰੀ ਦੇ ਵਿਚ ਗੇਮ ਨੂੰ ਬਿਲਕੁਲ ਡਿਸਕ੍ਰਾਈਬ ਕੀਤਾ ਜਾਂਦਾ ਕਿ ਉਹਦੇ ਵਿਚ ਕੀ ਹੋ ਰਿਹਾ ਬਾਲ ਕਿੱਥੇ ਡਿੱਗੀ ਉਹਦੀ ਪੋਜੀਸ਼ਨ ਕੀ ਆ ਪਲੇਅਰ ਨੇ ਕੀ ਕੀਤਾ ਨਾ ਕਿ ਪਲੇਅਰ ਦੀ ਬਹੁਤ ਜ਼ਿਆਦਾ ਤੁਸੀਂ ਮਹੱਤਤਾ ਦੱਸੋ ਜਾਂ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰੋ ਜਿਸ ਵੇਲੇ ਤੁਸੀਂ ਫਿਲ ਅਪ ਕਰਨਾ ਆ ਕਿਲੇ ਗੈਪ ਹੁੰਦਾ ਉਸ ਵੇਲੇ ਤੁਸੀਂ ਕਰ ਸਕਦੇ ਆ ਜਿਸ ਵੇਲੇ ਰਨਿੰਗ ਗੇਮ ਹੋ ਰਹੀ ਆ ਸਿਰਫ ਗੇਮ ਤੇ ਹੀ ਕੰਸੈਂਟਰੇਟ ਹੋਣਾ ਚਾਹੀਦਾ ਅਤੇ ਜਿਹੜੀ ਰਨਿੰਗ ਕਮੈਂਟਰੀ ਹੁੰਦੀ ਹੈ ਉਹ ਰੇਡੀਓ ਤੇ ਹੁੰਦੀ ਉਹ ਕਮੈਂਟਰੀ ਔਨ ਦਾ ਫੀਲਡ ਹੁੰਦੀ ਕਿਸੇ ਵੀ ਗੇਮ ਦੇ ਵਿਚ ਔਨ ਦਾ ਫੀਲਡ ਗੇਮ ਕੋਈ ਕਮੈਂਟਰੀ ਨਹੀਂ ਹੁੰਦੀ ਮੈਂ ਤਾਂ ਸੁਣੀ ਨਹੀਂ ਕਦੇ
ਅਮਰੀਕ ਜੀ ਗੱਲ ਇਹ ਆ ਵੀ ਜਿਹੜੀ ਕਬੱਡੀ ਆ ਵਧੀਆ ਗੇਮ ਆ ਸਾਰੇ ਅਸੀਂ ਲਾਈਕ ਵੀ ਕਰਦੇ ਆ ਪ੍ਰਮੋਟ ਵੀ ਕਰਨਾ ਚਾਹੁੰਦੇ ਆ ਪਰ ਹੁਣ ਦੇਖੋ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿਚ ਜਿਹੜੀ ਗੱਲ ਸਾਹਮਣੇ ਆਈ ਆ ਵੀ 90% ਪਲੇਅਰ ਜਿਹੜੇ ਨੇ ਉਹ ਕੋਪਰੇਟ ਕਰਦੇ ਨੇ ਬਹੁਤ ਵਧੀਆ ਕੋਪਰੇਟ ਕਰਦੇ ਹੁਣ ਆਸਟ੍ਰੇਲੀਆ ਦਾ ਕੋਈ ਵੀ ਖਿਲਾੜੀ ਜਿਹੜਾ ਆ ਪੋਜ਼ਿਟਿਵ ਨਹੀਂ ਪਾਇਆ ਗਿਆ ਸਾਰਿਆਂ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ ਸਾਰਿਆਂ ਨੇ ਬੜੇ ਮੈਂ ਆਈ ਵਾਜ਼ ਔਨ ਦਾ ਫੀਲਡ ਮੈਂ ਵੀ ਇੱਕ ਦਿਨ ਹੈਲਪ ਕੀਤੀ ਆ ਤੇ ਸਾਰੇ ਪਲੇਅਰ ਬਹੁਤ ਜ਼ਿਆਦਾ ਕੋਪਰੇਟਿਵ ਸੀਗੇ ਇੰਨੇ ਫਰੈਂਡਲੀ ਸੀਗੇ ਹਨਾ ਕੋਈ ਵੀ ਨਸ਼ੇ ਨਹੀਂ ਪਾਏ ਗਏ ਉਹਨਾਂ ਦੇ ਵਿਚ ਤੇ ਖਾਸ ਕਰਕੇ ਇੰਟਰਨੈਸ਼ਨਲ ਜਿਨ੍ਹਾਂ ਨੂੰ ਐਟੀਚਿਊਡ ਪ੍ਰੋਬਲਮ ਸੀ ਉਹਨਾਂ ਨੇ ਪਾਇਆ ਤੇ ਉਹਨਾਂ ਦੇ ਦੋ ਕਲੱਬ ਜਿਹੜੇ ਨੇ ਇੱਕ ਜਾਂ ਦੋ ਤੇ ਤਿੰਨ ਕਲੱਬ ਸੀ ਉਹਨਾਂ ਦੇ ਜਿਹੜੇ ਪ੍ਰਮੋਟਰ ਸੀ ਜਾਂ ਜਿਹੜੇ ਉਹਨਾਂ ਦੇ ਕੋਚ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਸੀਗੀ ਹੁਣ ਉਹ ਇੱਦਾਂ ਸਮਝਦੇ ਸੀ ਵੀ ਪਿੰਡ ਪੱਧਰ ਦਾ ਟੂਰਨਾਮੈਂਟ ਚੱਲ ਰਿਹਾ ਪਿੱਛੇ ਆਪਾਂ ਪਰੇ ਟਰਾਲੀ ਖੜੀ ਕੀਤੀ ਹੋਈ ਆ ਉੱਥੇ ਇਕੱਠੇ ਹੋ ਗਏ ਬਸ ਐਂ ਕਰਕੇ ਬਸ ਐਂ ਕਰ ਦੇਣਾ ਮਤਲਬ ਦੈਟਸ ਉਹਨਾਂ ਦਾ ਐਟੀਚਿਊਡ ਇਹ ਸੀਗਾ ਉਹਨਾਂ ਨੂੰ ਮਤਲਬ ਦੇ ਹੈਵ ਨੋ ਆਈਡੀਆ ਕਿ ਕਿੱਥੇ ਤੱਕ ਇਹ ਜਿਹੜੀ ਸੰਸਥਾ ਆ ਕਿੱਥੇ ਤੱਕ ਜਿਹੜੇ ਪ੍ਰੋਫੈਸ਼ਨਲ ਜਿਹੜਾ ਸਾਡੀ ਸਾਰੀ ਟੀਮ ਜਿਹੜੀ ਆ ਨੋਟ ਮਾਈ ਸੈਲਫ ਮੈਂ ਤਾਂ ਮਿੰਟੂ ਭਾਜੀ ਆਪਣੇ ਆਪ ਨੂੰ ਅਨਪੜ੍ਹ ਸਮਝਦੇ ਇਹਦੇ ਵਿਚ ਬਾਕੀ ਸਾਰੇ ਮੈਂ ਤੁਹਾਨੂੰ ਦੱਸਦਾ ਕੋਈ ਪ੍ਰੋਜੈਕਟ ਮੈਨੇਜਰ ਆ ਕੋਈ ਇਨੋਵੇਸ਼ਨ ਮੈਨੇਜਰ ਆ ਕੋਈ ਅਕਾਊਂਟੈਂਟ ਆ ਕੋਈ ਲਾਇਰ ਹੈ ਹਨਾ ਸਾਰੇ ਖੇਡਾਂ ਖੇਡ ਰਹੇ ਨੇ ਪਿਛਲੇ 25 ਸਾਲ ਤੋਂ ਦੇ ਆਰ ਪਾਰਟ ਆਫ ਸਿੱਖ ਗੇਮਸ ਹਨਾ ਤੇ ਨਾਲ ਉਹ ਪ੍ਰੋਫੈਸ਼ਨਲ ਵੀ ਆ ਸੋ ਦੀਸ ਪੀਪਲ ਆਰ ਰਨਿੰਗ ਦਿਸ ਆਰਗੇਨਾਈਜੇਸ਼ਨ ਉਹ ਇੱਦਾਂ ਨਹੀਂ ਨਾਲ ਤੂੰ ਫਲਾਨਿਆ ਤੂੰ ਮੂੰਹ ਜਵਾਨੀ ਵਾਲਾ ਤੂੰ ਆਹ ਕਰਦੀ ਇੱਦਾਂ ਨਹੀਂ ਹੈਗਾ ਸਾਰਾ ਮਤਲਬ ਪ੍ਰੋਪਰ ਹੋ ਰਿਹਾ ਐਂਡ ਆਈ ਥਿੰਕ ਜਿੱਦਾਂ ਹੁਣ ਹੋਰ ਟੂਰਨਾਮੈਂਟ ਵੀ ਆ ਜਿਹੜੇ ਮੇਜਰ ਟੂਰਨਾਮੈਂਟ ਆ ਮੋਸਟ ਲਾਈਕਲੀ ਜਿਹੜੇ ਗ੍ਰਿਫਿਥ ਵਾਲੇ ਆ ਉਹ ਵੀ ਟੈਸਟ ਕਰਨਗੇ ਹਨਾ ਹੁਣ ਹੋਰ ਟੂਰਨਾਮੈਂਟਾਂ ਦੇ ਵੀ ਪ੍ਰੈਸ਼ਰ ਬਣਦਾ ਜਾ ਰਿਹਾ ਖਾਸ ਕਰਕੇ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਸਿੱਖ ਟੂਰਨਾਮੈਂਟ ਨੇ ਸਿੱਖੀ ਨਾਲ ਜੁੜੇ ਹੋਏ ਨੇ ਉਹ ਤਾਂ ਕਰਨਗੇ ਉੱਥੇ ਤਾਂ ਨਸ਼ਿਆਂ ਨੂੰ ਬਿਲਕੁਲ ਵੀ ਬਾਹਰ ਉਹਨਾਂ ਨੂੰ ਕੱਢਿਆ ਜਾਏਗਾ ਹੁਣ ਬਾਕੀਆਂ ਨੂੰ ਵੀ ਇਹ ਇਖਲਾਕੀ ਫਰਜ਼ ਬਣਦਾ ਕਿ ਇਕੱਲੀ ਸਿੱਖ ਧਰਮ ਦੀ ਪ੍ਰੋਬਲਮ ਨਹੀਂ ਹੈਗੀ ਸਿੱਖ ਤਾਂ ਕਰ ਰਹੇ ਨੇ ਅਸੀਂ ਸਿੱਖ ਖੇਮਾਂ ਕਰ ਰਹੇ ਨੇ ਸ਼ਹੀਦੀ ਟੂਰਨਾਮੈਂਟ ਵਾਲੇ ਗ੍ਰਿਫਤ ਵਾਲੇ ਕਰ ਲੈਣਗੇ ਪਰ ਕੀ ਜਿਹੜੇ ਬਾਕੀ ਨੇ ਇਕੱਲੀ ਡਰੱਗ ਜਿਹੜੀ ਸਿੱਖਾਂ ਨੂੰ ਕਲੀਨ ਅਪ ਕਰਨ ਦੀ ਪ੍ਰੋਬਲਮ ਹੈ ਬਾਕੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਜਿਹੜੇ ਕਲੱਬ ਨੇ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਤਾਂ ਫਸਟ ਪ੍ਰਾਇਓਰਟੀ ਉਹਨਾਂ ਦੀ ਵੀ ਹੋਣੀ ਚਾਹੀਦੀ ਆ ਮੰਨ ਲਓ ਸਿੱਖੀ ਨੂੰ ਆਪਾਂ ਬਾਹਰ ਰੱਖ ਲੈਂਦੇ ਆ ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਆ ਡਰੱਗ ਨੂੰ ਪਾਸੇ ਰੱਖਣਾ ਹਨਾ ਖਾਸ ਕਰਕੇ ਜਦੋਂ ਅਸੀਂ ਇੱਕ ਸਪੋਰਟਿੰਗ
ਖਾਸ ਤੌਰ ਤੇ ਜਿਸ ਵੇਲੇ ਅਸੀਂ ਪਿੱਛੇ ਕੰਪੇਨ ਚਲਾਇਆ ਸੀ 2017 ਦੀਆਂ ਇਲੈਕਸ਼ਨ ਦੇ ਵਿਚ, ਸਭ ਤੋਂ ਪਹਿਲਾ ਮੁੱਦਾ ਜਿਹੜਾ ਕਿ ਹਾਲਾਂਕਿ ਪੰਜਾਬ ਦੇ ਵਿਚ ਉਹ ਇੰਨਾ ਹੈ ਨਹੀਂ ਸੀ ਡਰੱਗ ਦਾ, ਕਿ ਅਸੀਂ ਜਿਹੜੇ ਨਵੀਂ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ, ਉਹਦਾ ਪਹਿਲਾ ਜਿਹੜਾ ਕੰਮ ਹੋਊਗਾ ਡਰੱਗ ਮੁਕਤ ਪੰਜਾਬ ਨੂੰ ਕਰਨਾ ਹੋਊਗਾ। ਦੇਖੋ ਕਬੱਡੀ ਨੂੰ ਡਰੱਗ ਮੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਫਿਰ ਉਹਦਾ ਕ੍ਰਿਟਿਸਿਜ਼ਮ ਕਿਉਂ ਹੋ ਰਿਹਾ?
ਨਹੀਂ ਮੈਨੂੰ ਨਾ ਉਸ ਬੰਦੇ ਦੀ ਗੱਲ ਨੀ ਸਮਝਦੇ, ਕਹਿੰਦਾ ਜੀ ਇਹ ਜਿਹੜਾ ਡਰੱਗ ਟੈਸਟ ਕਰਦਾ ਉਹ ਚ ਭੰਗ ਵੀ ਫੜ ਹੋ ਸਕਦੀ ਆ, ਉਹ ਭੰਗ ਨੂੰ ਨਸ਼ਾ ਹੀ ਨੀ ਸਮਝਦੇ ਕਬੱਡੀ ਵਾਲੇ ਹਨਾ। ਤੇ ਮੈਂ ਕਿਹਾ ਯਾਰ ਹੁਣ ਇਹਨੂੰ ਮਤਲਬ ਤੁਸੀਂ ਛੱਡੋ, ਤੁਸੀਂ ਟੈਸਟ ਨਹੀਂ ਛੱਡੋ, ਮਤਲਬ ਟੈਸਟ ਵੀ ਨੀ ਕਰਨਾ, ਮੰਨ ਲਓ ਉਹ ਫੇਰ ਵੀ ਇੱਕ ਸਿੱਖ ਖੇਡਾਂ ਦਾ ਨਾਮ ਹੈ, ਸਿੱਖ ਸ਼ਬਦ ਉਹਦੇ ਵਿਚ ਹੈ। ਹੁਣ ਕਹਿੰਦੇ ਸਿਗਟਾਂ ਵੀ ਆ ਜਾਂਦੀਆਂ, ਉਹ ਦੱਸੋ ਸਿਗਟਾਂ ਮਤਲਬ ਸਿੱਖੀ ਨਾਲ ਸਿਗਟਾਂ ਦਾ ਕੀ ਲੈਣ ਦੇਣ? ਠੀਕ ਹੈ, ਉਹ ਬੰਦੇ ਮਤਲਬ ਕਮੈਂਟੇਟਰ ਬਣਦੇ ਨੇ, ਉਹ ਫੇਸਬੁੱਕ ਤੇ ਜਾ ਕੇ ਲੋਕਾਂ ਨੂੰ ਆਪਣੇ ਵਿਊ ਦੱਸਣ ਜਾ ਰਹੇ ਨੇ, ਪਰ ਉਹਨਾਂ ਨੂੰ ਬੇਸਿਕ ABC ਊੜਾ ਐੜਾ ਵੀ ਨੀ ਆਉਂਦਾ, ਇੰਨੀ ਕੁ ਉਹਨਾਂ ਦੀ ਮਾਨਸਿਕ ਲੈਵਲ ਹੈ ਬੰਦਿਆਂ ਦਾ। ਐਂਡ ਉਹ ਮਤਲਬ ਨਾ ਫਿਰ ਉਹ ਫਿਰ ਨਿੰਦਦੇ ਨੇ, ਉਹ ਕ੍ਰਿਟੀਸਾਈਜ਼ ਕਰਦੇ ਨੇ, ਆਪਣੇ ਓਪੀਨੀਅਨ ਦੱਸਦੇ ਨੇ, ਜਿਨ੍ਹਾਂ ਨੂੰ ਇਹ ਨੀ ਪਤਾ ਵੀ ਸਿੱਖੀ ਦਾ ਸਿਗਟਾਂ ਨਾਲ ਤੇ ਭੰਗ ਨਾਲ ਬਹੁਤ ਲੈਣ ਦੇਣ ਨਹੀਂ ਹੈਗਾ। ਠੀਕ ਹੈ, ਨਸ਼ਿਆਂ ਨਾਲ। ਤੇ ਚਲੋ ਐਨੀਵੇ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਤੁਹਾਨੂੰ ਨਾ ਇੱਕ ਹੁਣ ਗੀਤ ਸੁਣਾਉਣਾ। ਗੀਤ ਤੋਂ ਬਾਅਦ ਨਾ ਅਮਰੀਕ ਜੀ ਦੋ ਬਹੁਤ ਅਹਿਮ ਮਸਲੇ ਨੇ, ਇੱਕ ਤਾਂ ਹੈਗੀ ਆ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਫੈਸਲਾ ਆਇਆ ਉਹਦੇ ਬਾਰੇ ਆਪਾਂ ਗੱਲ ਕਰਨੀ ਆ, ਠੀਕ ਹੈ, ਜਿਹੜਾ ਛੇਕਣ ਦਾ ਮਸਲਾ ਆਇਆ। ਦੂਜਾ ਆਪਾਂ ਇੱਕ ਹੋਰ ਅਹਿਮ ਮੁੱਦਾ ਕਰਨਾ ਆ ਜਿਹੜਾ ਕਿ ਮੈਂ ਹਜੇ ਦੱਸਣਾ ਨੀ ਕਿਉਂਕਿ ਫਿਰ ਦੱਸ ਦਿੱਤਾ ਤਾਂ ਉਹਦਾ ਮਜ਼ਾ ਹੀ ਖਰਾਬ ਹੋ ਜਾਣਾ। ਖੈਰ ਕੋਈ ਗੱਲ ਨੀ, ਤੇ ਆਪਾਂ ਇੱਕ ਨਾ ਗੀਤ ਸੁਣਦੇ ਆ ਨਾਲ ਲੱਗਦਾ ਜੀ, ਤੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਹੁਣ ਤੁਸੀਂ ਤਸਮੇਨੀਆ ਜਾ ਰਹੇ ਹੋ, ਗੁਰਜ ਬਹਾਦਰ ਨੂੰ ਪੁੱਛਿਆ ਵੀ ਕਿੱਧਰ ਨੂੰ ਜਾ ਰਹੇ ਨੇ, ਮੈਂ ਸੁਣਨਾ ਕਹਿੰਦਾ ਲੇਟ ਸ਼ੁਰੂ ਕੀਤਾ, ਇਹ ਤੁਹਾਡੇ ਦੇਸ਼ ਆ ਰਹੇ ਨੇ ਜੀ ਤਸਮੇਨੀਆ ਚ, ਤੇ ਨੰਬਰ ਤੁਹਾਨੂੰ ਭੇਜ ਦਿੱਤਾ ਤੇ ਪ੍ਰੋਗਰਾਮ ਤੋਂ ਬਾਅਦ ਨੰਬਰ ਮੈਂ ਉਹਨਾਂ ਨੂੰ ਭੇਜਤਾ, ਤੁਹਾਨੂੰ ਫੋਨ ਆਊਗਾ ਗੁਰਜ ਬਹਾਦਰ ਹੋਣਾ ਦਾ, ਇਹਨਾਂ ਦਾ ਉੱਥੇ ਕੈਫੇ ਆ ਤੇ ਜਰੂਰ ਜਾ ਕੇ ਆਇਓ। ਤੇ ਰਾਜ ਕਾਕੜੇ ਦਾ ਗੀਤ ਜੀ, ਜੀ ਰਾਜ ਕਾਕੜੇ ਦਾ ਗੀਤ ਇੱਕ ਜੀ।
ਪੰਜ ਦਰਿਆਵਾਂ ਦੇ ਪੁੱਤ, ਪੰਜ ਦਰਿਆਵਾਂ ਦੇ ਪੁੱਤ, ਪੰਜ ਦਰਿਆਵਾਂ ਦੇ ਪੁੱਤ, ਪੰਜ ਦਰਿਆਵਾਂ ਦੇ ਕਰ ਪੁੱਛਣਾ ਸ਼ਿਕਾਰ ਲੈ, ਕਰ ਪੁੱਛਣਾ ਸ਼ਿਕਾਰ ਲੈ, ਜਿਹੜੇ ਗੋਲੀਆਂ ਤੋਂ ਬਚ ਗਏ ਸੀ ਵੀਰਾ ਨਸ਼ਿਆਂ ਨੇ ਮਾਰ ਲਏ, ਬਚ ਗਏ ਸੀ ਵੀਰਾ ਨਸ਼ਿਆਂ ਨੇ ਮਾਰ ਲਏ, ਜੰਮ ਲੜਿਆਵੇ ਪਹਿਲਾਂ ਵੈਰ ਦੀ ਪਛਾਣ ਕਰੋ, ਉਸ ਜੰਮ ਜੰਮ ਲੜਿਆਵੇ ਪਹਿਲਾਂ ਵੈਰ ਦੀ ਪਛਾਣ ਕਰੋ, ਅੱਖਰਾਂ ਨਾ ਜੋੜ ਗਿਆ ਜਿਹਨੂੰ ਮੂਰਤਾਂ ਤੋਂ ਲੱਭਦੇ ਆ, ਉਹਦੇ ਅੱਖਰਾਂ ਨਾ ਜੋੜ ਗਿਆ ਜਿਹਨੂੰ ਮੂਰਤਾਂ ਤੋਂ ਲੱਭਦੇ ਆ, ਮੂਰਤਾਂ ਤੋਂ ਲੱਭਦੇ ਆ
ਪਿਆਂ ਤੋਂ ਸੂਰ ਮਿਓ ਇਤਿਹਾਸ ਬਦਲ ਗਏ ਨੇ ਅੱਜ ਸੁੱਤਿਆਂ ਤੋਂ ਸੂਰ ਮਿਓ ਇਤਿਹਾਸ ਬਦਲ ਗਏ ਨੇ ਛੱਪੜਾ ਚ ਡੁੱਬਿਓ ਨਾ ਮੇਰੇ ਪੱਤਣਾ ਤੇ ਤਾਰੂਵੇ ਇਹਨਾਂ ਛੱਪੜਾ ਚ ਡੁੱਬਿਓ ਨਾ ਮੇਰੇ ਪੱਤਣਾ ਤੇ ਤਾਰੂਵੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਸੀਡੀ ਬੈਟਰੀਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸੀਡੀ ਬੈਟਰੀਜ
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 0444-18-755 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9870809001 ਵੈਬਸਾਈਟ ਵਿਜ਼ਿਟ ਕਰੋ kularhospital.com
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923082 ਉੱਤੇ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923020।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258888056।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04686984436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ, ਦਿਨ ਸ਼ਨਿਚਰਵਾਰ, ਅੱਜ ਵਿਸਾਖੀ ਦਾ ਦਿਹਾੜਾ, ਖਾਲਸਾ ਸਾਜਣਾ ਦਿਵਸ, ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ ਜੀ ਆਇਆਂ ਨੂੰ, ਮੈਂ ਤੇ ਅਮਰੀਕ ਫਲੋਰਾ ਗੱਲਬਾਤ ਕਰ ਰਹੇ ਹਾਂ। ਅਮਰੀਕ ਜੀ ਜਾ ਰਹੇ ਨੇ ਤਸਮੈਨੀਆ ਨੂੰ ਵਾਇਆ ਮੈਲਬਰਨ ਵਾਇਆ ਫੈਰੀ, ਸੋ ਉਥੇ ਮਿਲਣਗੇ ਗੁਰਜ ਬਹਾਦਰ ਹੋਣਾ ਨੂੰ ਵੀ, ਹੋਰ ਆਪਣੇ ਮਿੱਤਰ ਸੱਜਣਾ ਨੂੰ ਵੀ। ਤੇ ਅਮਰੀਕ ਜੀ, ਆਪਾਂ ਇਕ ਛੋਟੀ ਜਿਹੀ ਬ੍ਰੇਕ ਲਈ ਗੀਤ ਵੀ ਸੁਣਿਆ, ਤੇ ਇਸ ਦੇ ਦੌਰਾਨ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਨ੍ਹਾਂ ਨੇ ਚਾਹ ਦਾ ਕੱਪ ਵੀ ਧਰ ਲਿਆ ਹੋਣਾ, ਨਾਲ ਸੁਨੇਹੇ ਵੀ ਸੁਣੇ ਹੋਣੇ ਆ। ਤੇ ਖੈਰ, ਤੁਸੀਂ ਤਾਂ ਡਰਾਈਵ ਕਰ ਰਹੇ ਹੋ, ਤੁਸੀਂ ਵੀ ਚਾਹ ਥੋੜੀ ਜਿਹੀ ਰੋਕ ਕੇ ਪੀ ਲਿਓ। ਤੇ ਆਪਾਂ ਥੋੜੇ ਜਿਹੇ ਮਸਲੇ ਹੋਰ ਵਿਚਾਰਨੇ, ਇੱਕ ਤਾਂ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਫੈਸਲਾ ਆਇਆ ਉਸ ਦੀ ਗੱਲ ਕਰਨੀ ਆ, ਇੱਕ ਦੋ ਮਸਲੇ ਹੋਰ ਨੇ ਉਹ ਵੀ ਆਪਾਂ ਸਾਂਝੇ ਕਰਨੇ ਨੇ। ਤਾਂ ਪਹਿਲਾਂ ਸੁਨੇਹੇ ਬਹੁਤ ਜ਼ਰੂਰੀ ਨੇ ਜਿਹੜੇ ਸੱਜਣ ਸਾਡੇ ਨਾਲ ਜੁੜਦੇ ਨੇ, ਸੰਪਰਕ ਦੇ ਵਿਚ ਨੇ। ਜਗਤਾਰ ਗਿੱਲ ਭਾਜੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਹਾਂਗਕਾਂਗ ਤੋਂ, ਉਨ੍ਹਾਂ ਨੇ ਫੋਟੋ ਭੇਜੀ ਆ ਜਿਹੜੀ ਮੈਂ ਸ਼ੇਅਰ ਕਰਤੀ ਆ। ਕਹਿੰਦੇ ਜੇ ਤੁਸੀਂ ਜ਼ਿੰਦਗੀ ਦਾ ਸਫ਼ਰ ਸੌਖਾ ਚਾਹੁੰਦੇ ਹੋ ਤਾਂ ਉਮੀਦਾਂ ਦਾ ਭਾਰ ਘੱਟ ਕਰ ਦਿਓ। ਸ਼ੁਭ ਸਵੇਰ ਦੋਸਤੋ। ਸੋ ਤੁਸੀਂ ਵੀ ਸਫ਼ਰ ਕਰ ਰਹੇ ਹੋ ਅਮਰੀਕ ਜੀ, ਤੇ ਤੁਸੀਂ ਵੀ ਬਹੁਤੀਆਂ ਉਮੀਦਾਂ ਨਾ ਰੱਖੋ ਤਾਂ ਵਧੀਆ ਰਹਿਣਾ। ਤੇ ਖੈਰ ਅਮਰੀਕ ਜੀ ਸੁਣ ਰਹੇ ਹੋ, ਮੈਨੂੰ ਲੱਗਦਾ ਉਹਨਾਂ ਦੀ ਰਿਸੈਪਸ਼ਨ ਘੱਟ ਹੈ। ਖੈਰ ਇਨ ਦਾ ਮੀਨ ਟਾਈਮ ਗੁਰਜ ਬਹਾਦਰ ਹੁਣਾਂ ਨੇ ਪੁੱਛਿਆ ਸੀ ਕਿ ਕਿੱਧਰ ਨੂੰ ਜਾ ਰਿਹਾ, ਤੇ ਉਹ ਵੀ ਮੈਂ ਉਹਨਾਂ ਨੂੰ ਦੱਸ ਦਿੱਤਾ। ਜੋਗਿੰਦਰ ਸਿੰਘ ਸੋਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਵੀ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਭੇਜੀਆਂ ਗੁਰੂ ਦਸਵੇਂ ਪਾਤਸ਼ਾਹ ਦੀ ਫੋਟੋ ਦੇ ਸਮੇਤ। ਅਮਰੀਕ ਜੀ ਆ ਗਏ ਹੋ ਵਾਪਸ?
ਹਾਂਜੀ
ਹਾਂਜੀ, ਇੱਕ ਮਿੰਟ ਹੋਲਡ ਰੱਖਣਾ, ਮੈਂ ਮੈਸੇਜ ਲੈ ਲਾਂ। ਤੇ ਗੌਰਵ ਸ਼ਰਮਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਦਾ ਮੈਸੇਜ ਹੈ ਕਿ ਕਹਿੰਦੇ ਹਾਂਜੀ ਇਹ ਮੈਸੇਜ ਨਾ ਥੋੜੀ ਦੇਰ ਮੈਂ ਬਾਅਦ ਪੜਾਂਗਾ ਕਿਉਂਕਿ ਇਹ ਸ਼ਾਇਦ ਮਸਲਾ ਹੀ ਆ। ਤੇ ਕਹਿੰਦੇ ਇੱਕ ਗਾਣਾ ਸੁਣਾ ਦਿਓ, ਹਾਏ ਮੇਰੇ ਮੋਟੋ ਪੂਰਾ ਲਿੱਤਰਾਂ ਵਾਲੇ ਦਾ। ਮੈਨੂੰ ਲੱਗਦਾ ਸਾਨੂੰ ਕੱਜਰ ਕਰਨਗੇ ਅੱਜ ਗੌਰਵ ਸ਼ਰਮਾ ਹੁਣੀ, ਤੇ ਭਾਰ ਘਟਾਉਣ ਦੀ ਗੱਲ ਕਰ ਰਹੇ ਨੀ ਲੱਗਦਾ। ਅਵਤਾਰ ਸਿੰਘ ਮਾਫ਼ ਕਰਨਾ ਮੈਨੂੰ ਵੀ ਫਲੂ ਹੋਇਆ। ਅਵਤਾਰ ਸਿੰਘ ਸੰਧੂ ਦੋ ਫੋਟੋਆਂ ਭੇਜੀਆਂ ਨੇ ਉਹਨਾਂ ਨੇ, ਇੱਕ ਤਾਂ ਇਹ ਨੌਜਵਾਨ ਬਾਰੇ ਮੈਂ ਗੱਲ ਕਰਨਾ ਚਾਹਾਂਗਾ ਜੀ, ਦੱਸਿਆ ਵੀ ਸੀ ਕਿ ਇਹਨਾਂ ਨੇ ਬੜੀ ਸੇਵਾ ਕੀਤੀ। ਹਿਲਸਟਨ ਗ੍ਰਿਫਿਥ ਤੋਂ 100 ਕਿਲੋਮੀਟਰ ਹੈ, ਉਥੇ ਇਹ ਓਲਿਵ ਫਾਰਮ ਦੇ ਮੈਨੇਜਰ ਨੇ, ਬਹੁਤ ਵੱਡਾ ਓਲਿਵ ਫਾਰਮ ਹੈ ਔਲਿਆਂ ਦਾ, ਤੇ ਉਥੇ ਹਾਂ ਪਿਕਿੰਗ ਸੀਜ਼ਨ ਚੱਲ ਰਿਹਾ ਸੀ, ਤੇ ਇਹਨਾਂ ਨੇ ਸਾਡੀ ਕਾਫੀ ਮਦਦ ਕੀਤੀ ਕੀਰਤਨ ਦੀਵਾਨਾਂ ਦੇ ਵਿਚ, ਸਾਨੂੰ ਢੋ ਢੋਆਈ ਕੀਤੀ ਸ਼ੈਪਟਨ ਤੋਂ ਗ੍ਰਿਫਤ, ਗ੍ਰਿਫਤ ਤੋਂ ਕੈਨਬਰਾ। ਤੇ ਇਨ੍ਹਾਂ ਨੇ ਫੋਟੋਆਂ ਭੇਜੀਆਂ ਕੈਂਗਰੂ ਜਿਹੜੇ ਖੜੇ ਨੇ ਜੀ ਉਥੇ ਉਨ੍ਹਾਂ ਦੇ ਬਾਗ ਦੇ ਵਿਚ, ਤੇ ਇਉਂ ਲੱਗਦਾ ਜਿੱਦਾਂ ਅਰਦਾਸ ਕਰ ਰਹੇ ਹੁੰਦੇ ਨੇ ਖੜ ਕੇ ਹੱਥ ਜੋੜ ਕੇ, ਤੇ ਇੱਦਾਂ ਲੱਗਦੇ ਹੁੰਦੇ ਨਾ। ਤੇ ਦੂਜੀ ਫੋਟੋ ਇਨ੍ਹਾਂ ਨੇ ਭੇਜੀ ਹੈ ਜੀ ਕਪਾਹ ਦੇ ਖੇਤਾਂ ਦੀ, ਉਨ੍ਹਾਂ ਦੇ ਇਲਾਕੇ ਦੇ ਵਿਚ ਕਪਾਹ ਬਹੁਤ ਹੁੰਦੀ ਆ, ਤੇ ਖਿੜੀ ਹੋਈ ਕਪਾਹ ਦੇ ਉਨ੍ਹਾਂ ਨੇ ਫੋਟੋ ਭੇਜੀ, ਤਸਵੀਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਤੇ ਉਨ੍ਹਾਂ ਨੇ ਸਾਰਿਆਂ ਨੂੰ ਖਾਲਸਾ ਸਾਜਣ ਦਿਵਸ ਦੀਆਂ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਨੇ, ਬਹੁਤ ਬਹੁਤ ਧੰਨਵਾਦ। ਰਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਫਤਿਹ ਬੁਲਾਈ ਆ ਹੁਣ ਮੈਲਬਨ ਵਾਲੇ ਨੇ, ਤੇ ਕੁਲਦੀਪ ਸਿੰਘ ਬਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਓ ਜੀ ਮੈਂ ਪਹੁੰਚ ਗਿਆ ਜੀ ਆਪਣੀ ਡਿਊਟੀ ਤੇ ਖੂਨਦਾਨ ਕਰਨ ਲਈ, ਤੇ ਬੜਾ ਮਜ਼ਾ ਆਉਂਦਾ ਜੀ, ਸਾਰੇ ਕਰਿਆ ਕਰੋ। ਬਿਲਕੁਲ, ਔਰ ਮੈਂ ਦੱਸਦਾ ਕੁਲਦੀਪ ਸਿੰਘ ਬਲ ਰੈਗੂਲਰਲੀ ਖੂਨਦਾਨ ਦਿੰਦੇ ਨੇ, ਖਾਸ ਕਰਕੇ ਵਿਸਾਖੀ ਵਾਲੇ ਦਿਨ। ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਕਹਿੰਦੇ ਨੇ ਕਿ ਇਹਦੇ ਨਾਲ ਬੜੀ ਸੈਟਿਸਫੈਕਸ਼ਨ ਮਿਲਦੀ ਹੈ, ਵਾਕਿਆ ਹੀ ਬੜੀ ਸੈਟਿਸਫੈਕਸ਼ਨ ਮਿਲਦੀ ਖੂਨਦਾਨ ਕਰਕੇ। ਸੋ ਜ਼ਰੂਰ ਤੁਸੀਂ ਇਹਦੇ ਵਿਚ ਜਾਇਆ ਕਰੋ। ਸੋ ਮੈਸੇਜ ਆਪਾਂ ਗਾਂਹ ਹੋਰ ਤੁਹਾਡੇ ਨਾਲ ਸ਼ੇਅਰ ਕਰਨੇ ਆ, ਪਰ ਜਗਵੀਰ ਸਿੰਘ ਸਿੱਖੋਂ ਦਾ ਵੀ ਮੈਸੇਜ ਲੈ ਲੈਂਦੇ ਆ, ਉਹ ਵੀ ਸਾਡੇ ਨਾਲ ਮੈਲਬਨ ਤੋਂ ਜੁੜ ਗਏ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਜੀ ਹੁਣ ਆਪਾਂ ਥੋੜੀ ਜਿਹੀ ਗੱਲ ਕਰਨੀ ਆ ਕਿ ਜਿਹੜਾ ਇੱਕ ਫਿਲਮ ਸੀ ਨਾਨਕ ਸ਼ਾਹ ਫਕੀਰ, ਠੀਕ ਹੈ, ਮੈਂ ਸਟੇਟਸ ਪਾਇਆ ਸੀ, ਮੇਰੇ ਮਨ ਦੀ ਗੱਲ ਸੀ, ਦਿਲ ਵਾਲੀ ਗੱਲ ਸੀ, ਉਹ ਕਹਿੰਦੇ ਨੇ ਵਟਸ ਔਨ ਯੋਰ ਮਾਇੰਡ, ਦਿਲ ਵਾਲੀ ਗੱਲ, ਮੇਰੇ ਨਾ ਬੈਠੇ ਬੈਠੇ ਹੀ ਮੈਂ ਨਾਨਕ ਬਾਰੇ ਸੋਚ ਰਿਹਾ ਸੀ, ਠੀਕ ਹੈ, ਤੇ ਮੇਰੇ ਮਨ ਦੇ ਵਿਚ ਚੱਲ ਰਿਹਾ ਸੀ, ਤੇ ਮੇਰੇ ਮਨ ਚ ਆਇਆ ਵੀ ਜੋ ਇਹ ਪੋਰਟਰੇ ਕਰਨਾ ਚਾਹੁੰਦੇ ਨੇ ਜਾਂ ਸਾਨੂੰ ਦੱਸਿਆ ਜਾ ਰਿਹਾ ਆ ਕਹਾਣੀਆਂ ਸਾਖੀਆਂ ਸੁਣਾ ਸੁਣਾ ਕੇ, ਕਦੇ ਬਾਬਾ ਇੱਥੇ ਚਲ ਗਿਆ, ਕਦੇ ਬਾਬਾ ਉੱਥੇ ਚਲ ਗਿਆ, ਕਦੇ ਬਾਬੇ ਨੇ ਆਹ ਕਰਤਾ, ਕਦੇ ਬਾਬੇ ਨੇ ਉਹ ਕਰਤਾ, ਇਹ ਤਾਂ ਸਾਡੀਆਂ ਸੁਣੀਆਂ ਸੁਣਾਈਆਂ ਕਹਾਣੀਆਂ ਨੇ ਨਾ, ਹਨਾ, ਵੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦੇ ਹਾਂ, ਜਿਹੜੇ ਮੌਜੂਦਾ ਗੁਰੂ ਨੂੰ ਆਪਾਂ ਉਹਦੀ ਸ਼ਰਨ ਚ ਆਉਂਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਨਾਨਕ ਬਾਰੇ, ਤਾਂ ਉਹ ਗੁਰੂ ਤਾਂ ਇਹ ਸੋਚਦਾ ਵੀ ਨਾਨਕ ਜਿਹੜਾ ਆ, ਗੁਰੂ ਸਾਨੂੰ ਇਹ ਕਹਿੰਦਾ ਆ, ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਨੇ ਕਿ ਨਾਨਕ ਨਾ ਸ਼ਾਹ ਆ, ਨਾ ਦੇਵ ਆ, ਨਾ ਫਕੀਰ ਆ, ਇਹ ਤਿੰਨਾਂ ਚੋਂ ਕੁਛ ਨਹੀਂ ਹੈਗਾ, ਠੀਕ ਆ, ਨਾਨਕ ਤਾਂ ਜੋਤ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਬੜੀ ਸਪਸ਼ਟ ਲਿਖਿਆ ਹੋਇਆ ਸਾਰਿਆਂ ਵੀ ਨਾਨਕ ਜੋਤ ਹੈ, ਉਹੀ ਜੋਤ ਜਿਹੜੀ ਹੈ ਉਹ ਨਾਨਕ ਦੀ ਹੈ, ਉਹ ਦਸਾਂ ਪਾਤਸ਼ਾਹੀਆਂ ਦੇ ਵਿਚ ਟਰਾਂਸਫਾਰਮ ਹੋ ਕੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਿਰਾਜਮਾਨ, ਠੀਕ ਹੈ, ਜੋਤ ਹੀ ਬਦਲੀ ਹੈ, ਜੁਗਤ ਦੇ ਨਾਲ ਜੋਤ ਬਦਲ, ਜੁਗਤ ਉਹੀ ਹੈ, ਜੋਤ ਬਦਲੀ ਹੈ, ਜੋਤ ਕਾਇਆ ਪਲਟੀ ਆ, ਮਤਲਬ ਕਾਇਆ ਦਾ ਮਤਲਬ ਦੇਹ ਬਦਲੀ ਆ, ਜੋਤ ਉਹੀ ਆ, ਠੀਕ ਹੈ, ਫਿਰ ਅਸੀਂ ਨਾਨਕ ਨੂੰ ਇੱਕ ਬਾਬਾ ਦਿਖਾ ਕੇ ਕਦੇ ਉਹਨੂੰ ਇੱਕ, ਮਤਲਬ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਨੀ ਠੀਕ ਸਮਝਿਆ ਵੀ ਤੈਨੂੰ ਲੋੜ ਨੀ ਹੈਗੀ ਇਹਨਾਂ ਚੀਜ਼ਾਂ ਦੀ, ਤੂੰ ਜੋਤ ਦੀ ਗੱਲ ਕਰ, ਜੋਤ ਤੈਨੂੰ ਨਿੱਘ ਦੇਵੇਗੀ, ਨਾ ਕਿ ਇਤਿਹਾਸ ਤੈਨੂੰ ਨਿੱਘ ਦੇਵੇਗਾ। ਸੋ ਮੇਰੇ ਮਨ ਦੇ ਵਿਚ ਉਹ ਫਿਰ ਮਤਲਬ ਆਈ ਗੱਲ, ਤੇ ਮੈਂ ਚਲੋ ਆਪਣਾ ਸਟੇਟਸ ਲਿਖਤਾ, ਬਹੁਤ ਲੋਕ ਸਾਡੇ ਜਿਹੜੇ ਸਰੋਤੇ ਮੇਰੇ ਦੋਸਤ ਨੇ ਉਹਨਾਂ ਨੇ ਮਤਲਬ ਉਸ ਨੂੰ ਪਸੰਦ ਵੀ ਕੀਤਾ, ਉਹਦੇ ਹੇਠਾਂ ਚਿੰਤਨ ਵੀ ਹੋਇਆ, ਓਹਦੇ ਹੇਠਾਂ ਵਿਚਾਰ ਵਿਮਰਸ਼ ਵੀ ਹੋਇਆ, ਬੜਾ ਵਧੀਆ ਸਾਰਥਕ ਡਿਸਕਸ਼ਨ ਹੋਈ ਹੈ ਨਾ, ਬੜਾ ਵਧੀਆ ਲੱਗਿਆ। ਹੁਣ ਇਹ ਜਿਹੜੀ ਫਿਲਮ ਹੈ, ਫਿਲਮ ਬਣਾਈ, ਮੈਂ ਤਾਂ ਵੈਸੇ ਪਹਿਲਾਂ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਦੇ ਵੀ ਬਹੁਤਾ ਹੱਕ ਚ ਨਹੀਂ ਸੀਗਾ, ਉਦੋਂ ਵੀ ਮੈਂ ਇਹੀ ਕਿਹਾ ਸੀਗਾ ਵੀ ਜਿਹੜੇ ਇੱਕ ਨਾ ਮਨ ਦੇ ਅੰਦਰ ਇੱਕ ਪਿਕਚਰ ਹੁੰਦੀ ਹੈ ਤੁਹਾਡੇ, ਉਹਨੂੰ ਕਾਇਮ ਰੱਖਣਾ ਚਾਹੀਦਾ ਵੀ ਹੋ ਸਕਦਾ ਕਾਰਟੂਨ ਦੀ ਇਮੇਜ ਜਿਹੜੀ ਆ ਉਹ ਤੁਹਾਡੇ ਗੁਰੂ ਨੂੰ ਛੋਟਾ ਕਰ ਦੇਵੇ। ਹੁਣ ਇਹ ਜਦੋਂ ਕਹਿੰਦੇ ਫਿਲਮ ਬਣਾਈ ਆ ਤਾਂ ਇਹ ਅਕਾਲ ਤਖ਼ਤ ਸਾਹਿਬ ਦੇ ਤੋਂ ਮਨਜ਼ੂਰੀ ਲਈ ਜੀ, ਕਈਆਂ ਜਥੇਦਾਰਾਂ ਨੇ ਆਫਿਸਰਾਂ ਨੇ ਉਹਨੂੰ ਮਨਜ਼ੂਰੀ ਦਿੱਤੀ, ਤੇ ਹੁਣ ਜਦੋਂ ਇਹ ਫੇਰ ਰਿਲੀਜ਼ ਹੋਣ ਦੀ ਗੱਲ ਹੋਈ ਤਾਂ ਬੜਾ ਭਾਰੀ ਵਿਰੋਧ ਹੋਇਆ ਸਾਰੇ ਸੰਸਾਰ ਦੇ ਵਿੱਚ ਹਨਾ, ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ। ਹੁਣ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਫਿਲਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਜ ਸੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਇਹਨੂੰ ਬੈਨ ਕਰ ਦਿੱਤਾ ਗਿਆ। ਔਰ ਮੈਂ ਸਾਰਾ ਬਿਆਨ ਸੁਣਿਆ ਮੇਰੀ ਉਸ ਪੋਸਟ ਦੇ ਹੇਠਾਂ ਵੀ ਆ ਕਿ ਬੜਾ ਭਾਰੀ ਜੀ ਰੋਸ ਮੁਜ਼ਾਹਰਾ ਹੋਇਆ, ਰੋਹ ਹੈ ਜੀ ਸੰਗਤਾਂ ਦੇ ਵਿੱਚ, ਇਸ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਇਹ ਸਿੱਕੇ ਨੂੰ, ਅਸੀਂ ਫਿਲਮ ਵੀ ਬੈਨ ਕਰ ਰਹੇ ਹਾਂ ਤੇ ਸਿੱਕੇ ਨੂੰ ਜਿਹੜਾ ਫਿਲਮ ਬਣਾਉਣ ਵਾਲਾ ਉਸ ਨੂੰ ਵੀ ਅਸੀਂ ਪੰਥ ਦੇ ਵਿੱਚੋਂ ਛੇਕਦੇ ਹਾਂ। ਠੀਕ ਹੈ, ਉਨ੍ਹਾਂ ਨੇ ਇਹ ਫੈਸਲਾ ਦਿੱਤਾ। ਉਹੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਉਨ੍ਹਾਂ ਨੂੰ ਲੈਟਰਾਂ ਸਲਾਹੁਣ ਦੀਆਂ ਮਿਲੀਆਂ ਸੀ। ਹੁਣ ਇਹ ਨਹੀਂ ਹੈਗੀ ਆਪਾਂ ਗੱਲ ਇਹ ਫਿਲਮ ਦੀ ਨਹੀਂ ਕਰਨੀ, ਆਪਾਂ ਗੱਲ ਕਰਨੀ ਹੈ ਆਰਗੇਨਾਈਜੇਸ਼ਨ ਦੀ ਕਿ ਉਹ ਸੇਮ ਆਰਗੇਨਾਈਜੇਸ਼ਨ ਅਕਾਲ ਤਖ਼ਤ ਸਾਹਿਬ ਉਹ ਫਿਲਮ ਨੂੰ ਬਣਾਉਣ ਦੇ ਲਈ ਉਨ੍ਹਾਂ ਨੂੰ ਸਲਾਹਤਾ ਦੀਆਂ ਲੈਟਰਾਂ ਦੇ ਰਿਹਾ, ਐਪਰੀਸੀਏਸ਼ਨ ਲੈਟਰਸ ਦੇ ਰਿਹਾ। ਠੀਕ ਆ, ਉਨ੍ਹਾਂ ਦਾ ਮਾਣ ਕਰ ਰਿਹਾ, ਸਤਿਕਾਰ ਰਿਹਾ, ਫਿਲਮ ਬਣਵਾ ਤੀ। ਦੂਜੇ ਪਾਸੇ ਜਦੋਂ ਫਿਲਮ ਆ ਗਈ ਸੰਗਤਾਂ ਦਾ ਭਾਰੀ ਰੋਸ ਹੋ ਗਿਆ, ਉਹ ਭਾਰੀ ਰੋਸ ਦੇ ਮੱਦੇਨਜ਼ਰ ਰੱਖਦੇ ਉਹ ਅਕਾਲ ਤਖ਼ਤ ਸਾਹਿਬ ਨੇ ਉਸ ਫਿਲਮ ਨੂੰ ਬੈਨ ਕਰਤਾ ਤੇ ਪੰਥ ਚ ਉਸ ਬੰਦੇ ਨੂੰ ਛੇਕਤਾ। ਠੀਕ ਹੈ, ਹੁਣ ਆਪਾਂ ਕੁਐਸਚਨ ਇਹ ਕਰਨਾ ਹੈ ਕਿ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਕਿੰਨੀ ਕੁ ਸਾਰਥਕ ਆਰਗੇਨਾਈਜੇਸ਼ਨ ਹੈ, ਫਿਰ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਬੰਦੇ ਬੈਠੇ ਨੇ ਜਾਂ ਉਹਨੂੰ ਚਲਾ ਰਹੇ ਨੇ, ਕੀ ਉਨ੍ਹਾਂ ਦਾ ਕੋਈ ਆਪਣਾ ਦਿਮਾਗ ਨਹੀਂ ਹੈਗਾ? ਦੇ ਡੋਂਟ ਥਿੰਕ ਦੇ ਹੈਵ, ਉਨ੍ਹਾਂ ਕੋਈ ਆਪਣੀ ਆਈਡੀਓਲੋਜੀ ਹੈ ਹੀ ਨਹੀਂ। ਉਹ ਜਿੱਦਾਂ ਲੋਕੀ ਉਨ੍ਹਾਂ ਨੂੰ ਘੜੀਸਦੇ ਉਦਾਂ ਘੜੀਸ ਹੋਈ ਜਾਂਦੇ, ਜੇ ਸਰਕਾਰਾਂ ਪ੍ਰੈਸ਼ਰ ਪਾ ਦਿੰਦੀਆਂ ਉਦਾਂ ਉਹ ਹੁਕਮਨਾਮੇ ਜਾਰੀ ਕਰ ਦਿੰਦੇ ਆ, ਮਗਰ ਲੋਕਾਂ ਦਾ ਰੋਹ ਆਉਂਦਾ ਆ ਉਦਾਂ ਹੁਕਮਨਾਮੇ ਜਾਰੀ ਕਰ ਦਿੰਦੇ ਆ। ਉਹ ਵਾਏ ਦੇ ਫੋਰ ਫਿਰ ਉਨ੍ਹਾਂ ਦੀ ਲੋੜ ਕੀ ਆ? ਤੁਸੀਂ ਮੈਨੂੰ ਦੱਸੋ
ਜੀ। ਅਮਨਦੀਪ, ਮੈਂ ਇੱਥੇ ਕਵਾਂਗਾ ਦੀ ਡਿਗਰੀ ਆਫ ਰਿਫਲੈਕਸ਼ਨ ਆ ਨਾ, ਇਸ ਵੇਲੇ ਤੁਸੀਂ ਕੋਈ ਵੀ ਸੰਸਥਾ ਆ ਉਹਦੇ ਵਿੱਚ ਇੱਕ ਡਿਗਰੀ ਆਫ ਰਿਫਲੈਕਸ਼ਨ ਹੁੰਦੀ ਆ ਕਿ ਤੁਸੀਂ ਜਿਹੜਾ ਵਾਤਾਵਰਣ ਆ, ਸਮਾਜ ਆ, ਉਹ ਕਿਸੇ ਕਿਸੇ ਇੰਸੀਡੈਂਟ ਬਾਰੇ, ਕਿਸੇ ਇਵੈਂਟ ਦੇ ਬਾਰੇ ਕੀ ਸੋਚ ਰਿਹਾ, ਉਹਦੇ ਵਿੱਚ ਤੁਹਾਡੇ ਗੁਪਤਚਰ ਵੀ ਹੁੰਦੇ ਆ, ਉਹਦੇ ਵਿੱਚ ਤੁਹਾਡੇ ਆਮ ਬੰਦਿਆਂ ਵਿੱਚ ਤੁਸੀਂ ਵਿਚਰਦੇ ਵੀ ਆ। ਉਹ ਉਸ ਤੋਂ ਪਹਿਲਾਂ ਕਿ ਰੋਸ ਮੁਜ਼ਾਹਰੇ ਹੋਣ, ਉਹ ਜੇ ਡਿਗਰੀ ਆਫ ਰਿਫਲੈਕਸ਼ਨ ਹੈ ਤੁਹਾਡੀ ਆਪਣੀ ਹੋਣੀ ਚਾਹੀਦੀ ਆ, ਤੇ ਉਹ ਉਥੋਂ ਤੁਸੀਂ ਸੋਰਸ ਬਣ ਕੇ
ਜੀ। ਅਮਰੀਕ ਜੀ, ਮੈਨੂੰ ਲੱਗਦਾ ਤੁਹਾਡੀ ਰਿਸੈਪਸ਼ਨ ਥੋੜੀ ਡਾਊਨ ਹੋ ਰਹੀ ਆ ਤੇ
ਚਾਹੀਦਾ। ਉਹਦੇ ਵਿੱਚ ਇਹ ਹੁੰਦਾ ਕਿ ਤੁਹਾਡੀ ਜਿਹੜੀ ਆਪਣੀ ਕੰਮ ਕਰਨ ਦੀ ਸ਼ਕਤੀ ਆ ਜਾਂ ਆਪਣੇ ਵਿਊਜ਼ ਆ ਉਹਦੇ ਵਿੱਚ ਰਿਫਲੈਕਟ ਹੁੰਦੇ ਆ। ਹੁਣ ਰੋਸ ਮੁਜ਼ਾਹਰੇ ਜਿਸ ਵੇਲੇ ਹੋ ਗਏ ਫਿਰ ਤੁਸੀਂ ਉਸ ਗੱਲ ਦੇ ਵੱਲ ਆਨੇ ਆ ਕਿ ਉਹ ਰੋਸ ਮੁਜ਼ਾਹਰਿਆਂ ਦੇ ਆਧਾਰ ਤੇ ਤੁਸੀਂ ਫਿਲਮ ਨੂੰ ਬੈਨ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਦੇ ਵਿੱਚ ਤੁਹਾਡਾ ਆਪਣਾ ਤਾਂ ਕੁਛ ਵੀ ਨਹੀਂ ਹੈ। ਤੁਸੀਂ ਕੋਈ ਰਿਸਰਚ ਨਹੀਂ ਕੀਤੀ, ਤੁਸੀਂ ਕੋਈ ਰਿਫਲੈਕਸ਼ਨ ਤੇ ਐਕਸ਼ਨ ਨਹੀਂ ਲਿਆ, ਤੁਸੀਂ ਆਪਣੀ ਸੋਚ ਨੂੰ ਵਿਸਥਾਰੇ ਨਹੀਂ ਕੀਤਾ। ਉਸ ਵੇਲੇ ਜਿਹੜੀ ਤੁਹਾਡੀ ਇੰਸਟੀਟਿਊਸ਼ਨਲ ਥਾਟ ਆ, ਇੰਸਟੀਟਿਊਸ਼ਨਲ ਜਿਹੜਾ ਥਾਟ ਆ ਉਹ ਬਿਲਕੁਲ ਨੈਗੇਟਿਵ ਹੋ ਜਾਂਦਾ, ਉਹ ਜ਼ੀਰੋ ਹੋ ਜਾਂਦਾ। ਮੇਰੇ ਖਿਆਲ ਦੇ ਵਿੱਚ ਕੋਈ ਵੀ ਇੰਸਟੀਟਿਊਸ਼ਨ ਹੈ ਅਗਰ ਉਹਦੇ ਇੰਸਟੀਟਿਊਸ਼ਨਲ ਥਾਟ ਹੈ ਹੀ ਨਹੀਂ ਹੈ, ਉਹ ਦੂਜਿਆਂ ਦੇ ਥਾਟ ਤੇ ਡਿਪੈਂਡ ਕਰਦੀ ਹੈ, ਚਾਹੇ ਉਹ ਬੰਦਾ ਹੋਵੇ, ਚਾਹੇ ਉਹ ਇੰਸਟੀਟਿਊਸ਼ਨ ਹੋਵੇ, ਚਾਹੇ ਕੁਛ ਵੀ ਹੋਵੇ, ਉਹਦੇ ਜਿਹੜੇ ਡਾਊਨਫਾਲ ਆ ਉਹਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਵਾਇਬਿਲਿਟੀ ਆ ਉਹਦੇ ਵਿੱਚ ਵੀ ਸ਼ੱਕ ਹੋਣ ਦੀ ਕਾਫੀ
ਗੁੰਜਾਇਸ਼ਾਂ ਆਉਂਦੀਆਂ। ਇਹ ਪਹਿਲੀ ਵਾਰੀ ਨਹੀਂ ਹੋਇਆ। ਦੇਖੋ ਹੁਣ ਪਹਿਲਾਂ ਜਿਹੜਾ ਸਰਸੇ ਵਾਲਾ ਸੀਗਾ ਹਨਾ, ਉਹਨੂੰ ਉਹਦੇ ਉਲਟ ਹੁਕਮਨਾਮਾ ਜਾਰੀ ਕਰਤਾ, ਉਤੇ ਵੀ ਕੁਐਸਚਨ ਮਾਰਕ ਹੋਏ ਸੀ। ਭਈ ਮਾਫੀ ਚਾਹਨਾ, ਮੈਨੂੰ ਫਲੋ ਆਇਆ, ਮੈਂ ਥੋੜੀ ਆਵਾਜ਼ ਦੀ, ਉਤੇ ਵੀ ਕੁਐਸਚਨ ਮਾਰਕ ਹੋਏ ਇਹ ਹੁਕਮਨਾਮਾ ਦੇਣਾ ਕਾਹਲੇ ਸੀ, ਵਾਏ ਹਨਾ, ਉਹ ਕਰਤਾ ਪ੍ਰੈਸ਼ਰ ਚ ਆ ਕੇ, ਪ੍ਰੈਸ਼ਰ ਪਿਆ, ਹੁਕਮਨਾਮਾ ਜਾਰੀ ਕਰਤਾ। ਉਹ ਤੋਂ ਬਾਅਦ ਉਨ੍ਹਾਂ ਨੇ ਪ੍ਰੈਸ਼ਰ ਪਾਇਆ, ਫਿਲਮੀ ਐਕਟਰਾਂ ਨੇ ਪ੍ਰੈਸ਼ਰ ਪਾਇਆ, ਬਾਦਲ ਹੁਣੀ ਪ੍ਰੈਸ਼ਰ ਪਾਇਆ, ਉਹ ਹੁਕਮਨਾਮਾ ਵਾਪਸ ਲੈ ਲਿਆ। ਜਦੋਂ ਵਾਪਸ ਲੈ ਲਿਆ ਹਨਾ, ਮਾਫ਼ ਕਰ ਦਿੱਤਾ ਉਹਨੂੰ, ਜਦੋਂ ਫੇਰ ਪ੍ਰੈਸ਼ਰ ਪਿਆ ਸੰਗਤਾਂ ਦਾ, ਉਹਨੂੰ ਫੇਰ ਮਤਲਬ ਉਹ ਮਾਫ਼ੀ ਵੀ ਵਾਪਸ ਲੈ ਲਈ। ਮਤਲਬ ਗੱਲ ਇਹ ਹੈ ਵੀ ਮਤਲਬ ਹੁਣ ਏਦਾਂ ਹੀ ਆ ਫਿਲਮ ਦਾ ਹੋਇਆ, ਏਦਾਂ ਹੀ ਪਤਾ ਨਹੀਂ ਹੋਰ ਕਿੰਨੇ ਕੁ ਗਲਤ ਫੈਸਲੇ ਉਨ੍ਹਾਂ ਨੇ ਪ੍ਰੈਸ਼ਰ ਚ ਆ ਕੇ ਕੀਤੇ। ਮੈਂ ਇਹ ਸੋਚਦਾ ਵੀ ਪ੍ਰੋਫੈਸਰ ਦਰਸ਼ਨ ਸਿੰਘ ਵਾਲਾ ਫੈਸਲਾ ਵੀ ਇਨ੍ਹਾਂ ਨੇ ਗਲਤ ਕੀਤਾ ਹੋਇਆ, ਹੋਰ ਵੀ ਕਈ ਗਲਤ ਕੀਤੇ ਹੋਏ ਨੇ। ਠੀਕ ਆ, ਫਿਰ ਮਤਲਬ ਇੱਕ ਔਰ ਇਹਦਾ ਮਤਲਬ ਇਹ ਹੋਇਆ ਪੀ ਜਿਹੜੀ ਇਸ ਨਾਨਕ ਸ਼ਾਹ ਫਕੀਰ ਫਿਲਮ ਦੇ ਮਾਮਲੇ ਦੇ ਵਿਚ ਜਿਹੜੀ ਸਿੱਖ ਸੰਗਤਾਂ ਨੇ ਦੇਸ਼ ਵਿਦੇਸ਼ ਦੀਆਂ, ਇਹਦਾ ਮਤਲਬ ਦੇ ਆਰ ਮੋਰ ਇੰਟੈਲੀਜੈਂਟ ਦੈਨ ਅਕਾਲ ਤਖ਼ਤ ਸਾਹਿਬ ਤੇ ਜਿਹੜੇ ਬੰਦੇ ਬੈਠੇ ਨੇ, ਠੀਕ ਹੈ ਨਾ, ਉਹ ਉਹਨਾਂ ਨਾਲੋਂ ਜਿਆਦਾ ਇੰਟੈਲੀਜੈਂਟ ਹੈ। ਫਿਰ ਮਤਲਬ ਅਕਾਲ ਤਖ਼ਤ ਸਾਹਿਬ ਦੀ ਕੀ ਅਹਿਮੀਅਤ ਕੀ ਰਹਿ ਜਾਂਦੀ ਹੈ ਜਦੋਂ ਸੰਗਤਾਂ ਜਿਹੜੀਆਂ ਸਹੀ ਫੈਸਲੇ ਕਰ ਰਹੀਆਂ, ਜਿਨ੍ਹਾਂ ਨੂੰ ਫੈਸਲੇ ਕਰਨ ਦੇ ਅਖਤਿਆਰ ਦਿੱਤੇ ਨੇ ਉਹਨਾਂ ਦੇ ਫੈਸਲੇ ਸਾਰੇ ਹੀ ਗਲਤ ਆਈ ਜਾਂਦੇ ਨੇ।
ਹਾਂਜੀ,
ਸੋ ਉਹ ਜਿਹੜਾ ਪ੍ਰੋਸੈਸ ਹੈ, ਉਹ ਜਿਹੜਾ ਪ੍ਰੋਸੈਸ ਹੈ ਆਰਗੇਨਾਈਜੇਸ਼ਨ ਹੈ, ਉੱਥੇ ਇਹੋ ਲੱਗਦਾ ਜਿਵੇਂ ਜੋਕਰ ਬਿਠਾਲੇ ਹੁੰਦੇ ਨੇ, ਠੀਕ ਹੈ। ਤੇ ਹਾਂ ਮਤਲਬ ਮੇਰੀ ਆਪਣੀ ਦਿਲ ਦੀ ਗੱਲ ਹੈ, ਮੈਂ ਜਿਹੜੀ ਤੁਹਾਡੇ ਨਾਲ ਆਪਣੇ ਮੇਰੇ ਮਨ ਦੇ ਵਿੱਚ ਰੋਸ ਹੈ ਜਿਹੜਾ ਮੈਂ ਕਰ ਰਿਹਾ ਕਿ ਉਹ ਫਿਰ ਕੱਲ ਨੂੰ ਮਤਲਬ ਵਿਦੇਸ਼ਾਂ ਦੇ ਵਿੱਚ ਅਸੀਂ ਮੰਨ ਲਓ ਕਿ ਜਦੋਂ ਸਿੱਖ ਖੇਡਾਂ ਰੱਖ ਲਓ ਜਾਂ ਕੱਲ ਨੂੰ ਉਧਰੋਂ ਪ੍ਰੈਸ਼ਰ ਪਵੇ ਵੀ ਸਿੱਖ ਖੇਡਾਂ ਚ ਜੀ ਨਸ਼ਾ ਟੈਸਟਿੰਗ ਬੰਦ ਕਰੋ, ਅਕਾਲ ਤਖ਼ਤ ਤੋਂ ਹੁਕਮਨਾਮਾ ਆ ਜਾਵੇ, ਤੁਸੀਂ ਦੱਸੋ ਅਸੀਂ ਮੰਨ ਲਾਂਗੇ ਫਿਰ?
ਹਾਂਜੀ,
ਜਿਹੜੇ ਪਹਿਲੇ ਉਹਨਾਂ ਦੇ 50 ਫੈਸਲੇ ਗਲਤ ਹੋਏ ਹੋ ਹੈ,
ਉਹ
ਗਾਹਾਂ ਕਿਸ ਆਧਾਰ ਤੇ ਸੰਗਤਾਂ ਨੂੰ ਮੂੰਹ ਦਿਖਾਲਣ, ਕਿਸ ਆਧਾਰ ਨੂੰ ਕਹਿਣ, ਕਿੱਦਾਂ ਕਹਿਣ ਵੀ ਜੀ ਸਾਡਾ ਆਹ ਫੈਸਲਾ ਠੀਕ ਹੈ ਪਹਿਲੇ, ਉਹ ਤੁਹਾਡੇ ਪਹਿਲੇ ਵੀ ਸਾਰੇ ਗਲਤ ਸੀਗੇ ਆਲਮੋਸਟ, ਹਨਾ। ਸੋ ਆਪਣੀ ਸ਼ਾਖ ਜਿਹੜੀ ਸਿੱਖਾਂ ਦੀ ਜਿਹੜੀ ਸ਼ਾਖ ਹੈ ਜਿਹੜੀ ਅਸੀਂ ਉਹਨੂੰ ਅਥਾਰਟੀ ਮੰਨਦੇ ਹਾਂ, ਮਤਲਬ ਵੈਸੇ ਤਾਂ ਚਲੋ ਜਿੱਦਾਂ ਵੀ ਹੈ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਨੇ ਸਥਾਪਿਤ ਕੀਤਾ ਆ, ਉਹਨਾਂ ਨੇ ਉਹ ਗੁਰੂ ਉੱਥੇ ਬੈਠਾ ਹੋਣਾ ਚਾਹੀਦਾ। ਵੈਸੇ ਤਾਂ ਮੇਰੀ ਸੋਚ ਇਹ ਹੈ, ਮੈਂ ਅਮਰੀਕ ਜੀ ਮੇਰੀ ਸੋਚ ਇਹ ਹੈ ਕਿ ਇਹ ਜਿਹੜਾ ਧਰਮ ਹੈ ਜਦੋਂ ਨਾ ਜਥੇਬੰਦੀ ਚ ਆ ਜਾਂਦਾ, ਸਥਾਪਤੀ ਚ ਆ ਜਾਂਦਾ, ਉਦੋਂ ਉਹ ਧਰਮ ਦਾ ਨਿਘਾਰ ਸ਼ੁਰੂ ਹੋ ਜਾਂਦਾ ਅਸਲ ਦੇ ਵਿੱਚ। ਤੁਸੀਂ ਦੇਖ ਹੀ ਰਹੇ ਹੋ ਜੋ ਸਥਾਪਤੀ ਹੋਈ ਹੈ, ਉਸ ਸਥਾਪਤੀ ਦੇ ਉੱਤੇ ਕਾਬਜ਼ ਹੋ ਗਏ ਨੇ ਲੋਕ, ਔਰ ਉਹ ਨਿਘਾਰ ਵੱਲ ਨੂੰ ਨੀ ਤੋਰ ਲੈਣਾ ਹਨਾ, ਚਾਹੇ ਉਹ ਸਰਕਾਰ ਹੈ। ਹੁਣ ਉੱਥੇ ਅਡਵਾਇਰ ਨੂੰ ਵੀ ਸਰੋਪਾ ਦਵਾਤਾ ਸੀ, ਅਕਾਲ ਤਖ਼ਤ ਸਾਹਿਬ ਤੋਂ। ਇਹ ਜਿਹੜੀ ਸਿੱਖੀ ਸਿਧਾਂਤ ਮੇਰੇ ਮੁਤਾਬਕ, ਮੇਰੀ ਸੋਚ ਮੁਤਾਬਕ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਜਿਹੜੇ ਪੰਜ ਪਿਆਰੇ ਨੇ, ਜੇ ਸਾਨੂੰ ਮੰਨ ਲਓ ਕੋਈ ਆਸਟ੍ਰੇਲੀਆ ਦੇ ਵਿੱਚ, ਸਿਡਨੀ ਦੇ ਵਿੱਚ, ਜਾਂ ਕਹਿ ਲਓ ਕੋਈ ਬਲਗੁਲਗੇ ਦੇ ਵਿੱਚ ਸਾਨੂੰ ਕੋਈ ਲੋੜ ਹੈ, ਸਾਨੂੰ ਡਾਇਰੈਕਸ਼ਨ ਦੀ ਲੋੜ ਹੈ, ਤਾਂ ਅਸੀਂ ਪੰਜ ਪਿਆਰਿਆਂ ਨੂੰ ਇਕੱਠੇ ਕਰੀਏ, ਜਿਹੜੇ ਗੁਰੂ ਦੇ ਧਾਰਨੀ ਨੇ, ਬਾਣੀ ਦੇ ਧਾਰਨੀ ਨੇ, ਖਾਲਸਾ ਪੰਥ ਦੇ ਨੇ ਜਾਂ ਸਿੱਖ ਨੇ, ਉਹਨਾਂ ਉਹ ਫੈਸਲਾ ਕਰ ਦੇਣ ਸਾਡੇ ਲਈ, ਸਾਨੂੰ ਉਹ ਮਨਜ਼ੂਰ ਹੈ, ਠੀਕ ਹੈ। ਇਹ ਲੋਕਲ ਹੋਣੇ ਚਾਹੀਦੇ ਨੇ, ਤਾਂ ਇਹ ਜਿਹੜੀ ਸਿੱਖੀ ਹੈ ਉਹ ਗਾਂ ਵਧਣੀ ਹੈ। ਜੇ ਬਨ ਫਾਰਮੂਲਾ ਫਿੱਟ ਆਲ, ਇਹ ਨਹੀਂ ਹੋਣਾ, ਇਹ ਹੁੰਦਾ ਨਹੀਂ ਹੈਗਾ, ਇਹ ਫੇਲ ਹੋਇਆ ਹੈ ਅੱਗੇ, ਹੁਣ ਵੀ ਫੇਲ ਹੋਣਾ। ਫਿਰ ਇੱਕੋ ਹੀ ਜਿਹੜਾ ਸੋਲਿਊਸ਼ਨ ਹੈ ਉਹ ਸਾਰਿਆਂ ਤੇ ਲਾਗੂ ਨਹੀਂ ਹੋ ਸਕਦਾ, ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਉਹ ਲੋਕੈਲਿਟੀ ਦੇ ਹਿਸਾਬ ਨਾਲ, ਆਪਣੀ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਉਹ ਲਾਗੂ ਹੋਣਾ ਆ। ਹਾਂ, ਕੁਛ ਬੇਸ ਗੱਲਾਂ ਜਿਹੜੀਆਂ ਸਿਧਾਂਤਕ ਉਹ ਯੂਨੀਫਾਰਮ ਹੋਣੀਆਂ ਚਾਹੀਦੀਆਂ, ਪਰ ਕੁਛ ਗੱਲਾਂ ਚ ਬਖਰੇਵਾਂ ਹੋ ਸਕਦਾ ਆ, ਇਹਦੇ ਵਿਚ ਕੋਈ ਅਤਕਤ ਨਹੀਂ ਹੈਗੀ। ਮੈਨੂੰ ਲੱਗਦਾ ਕਿ ਜਿਹੜੀ ਅਸੀਂ ਟੂ ਮਚ ਰਿਲਾਇੰਸ ਹੈ ਮਤਲਬ ਪੰਜਾਬ ਦੇ ਉੱਤੇ ਜਾਂ ਅਕਾਲ ਤਖ਼ਤ ਦੇ ਉੱਤੇ ਕਾਬਜ਼ ਲੋਕਾਂ ਦੀ ਰਿਲਾਇੰਸ ਨੂੰ ਉਹ ਏਦਾਂ ਸਮਝਦੇ ਨੇ ਅਸੀਂ ਤੁਹਾਡੇ ਦੇ ਉੱਤੋਂ ਦੀ ਆ ਸਾਰੇ, ਅਸੀਂ ਜੋ ਮਰਜ਼ੀ ਕਰ ਦਈਏ, ਹਨਾ। ਹੁਣ ਉਹਨਾਂ ਦੇ ਫੈਸਲੇ ਗਲਤ ਹੋ ਰਹੇ ਨੇ, ਸਿਸਟਮ ਜਿਹੜਾ ਫੇਲ ਹੋ ਰਿਹਾ। ਮੈਂ ਇਹ ਨਹੀਂ ਕਹਿੰਦਾ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਮੰਨਣੀ ਬੰਦ ਕਰ ਦਿਓ, ਪਰ ਮੈਂ ਇਹ ਕਹਿੰਦਾ ਕਿ ਜਾਂ ਤਾਂ ਉਹਦੇ ਚ ਸੁਧਾਰ ਹੋਵੇ, ਜਾਂ ਤਾਂ ਉਹ ਜਿਹੜੀ ਅਕਾਊਂਟੇਬਿਲਟੀ ਹੋਵੇ, ਤੇ ਜਦੋਂ ਆਪਣੇ ਫੈਸਲੇ ਤੋਂ ਮੁਨਕਰ ਹੋਣ ਤਾਂ ਉਹ ਸਾਰੇ ਹੀ ਬਦਲੇ ਜਾਣ, ਉਹਨਾਂ ਨੂੰ ਰਿਜ਼ਾਈਨ ਕਰਨਾ ਪਵੇ, ਫਿਰ ਜਾਂ ਤਾਂ ਖੜੇ ਰਹਿਣ, ਜੇ ਉਹ ਫਿਲਮ ਰਿਲੀਜ਼ ਕਰਨ ਦੇ ਹੱਕ ਚ ਹੈ ਤਾਂ ਫਿਰ ਖੜੇ ਹੀ ਰਹਿਣ ਐਂਡ ਤੱਕ, ਤਾਂ ਸਵਾਦ ਹੈ, ਹਨਾ। ਜੇ ਉਹ ਆਪਣੇ ਫੈਸਲੇ ਤੋਂ ਮੁੱਕਰਦੇ ਨੇ ਜਾਂ ਮੁਨਕਰ ਹੁੰਦੇ ਨੇ ਸੰਗਤਾਂ ਦੇ ਪ੍ਰੈਸ਼ਰ ਤੋਂ, ਤਾਂ ਉਹ ਫਿਰ ਫੈਸਲਾ ਵੀ ਪਲਟਣ ਤੇ ਨਾਲ ਦੀ ਨਾਲ ਸਾਰੇ ਜਣੇ ਆਪਣਾ ਰੈਜ਼ਿਗਨੇਸ਼ਨ ਵੀ ਦੇਣ ਵੀ ਸਾਤੋਂ ਇਹ ਫੈਸਲਾ ਗਲਤ ਹੋਇਆ। ਇਹ ਇੱਦਾਂ ਦੇ
ਚਲੋ, ਇਹ ਤਾਂ ਵੱਡੀ ਇਹ ਤਾਂ ਇੱਕ ਬਹੁਤ ਵੱਡੀ ਇੰਸਟੀਟਿਊਸ਼ਨ ਆ ਜਿਹਨਾਂ ਦੇ ਫੈਸਲੇ ਤੁਸੀਂ ਜਿਹਨਾਂ ਦੀ ਗੱਲ ਕਰ ਰਹੇ ਹੋ, ਇਹ ਕਿਹੜਾ ਸਿੰਪਲ ਇੰਡੀਵਿਜੁਅਲ ਹੁੰਦਾ, ਇੱਕ ਆਦਮੀ ਹੁੰਦਾ, ਉਹਦੀ ਜਿਹੜੀ ਦ੍ਰਿੜਤਾ ਆ, ਉਹਦਾ ਜਿਹੜਾ ਡਿਟਰਮੀਨੇਸ਼ਨ ਆ, ਉਹਦੀ ਜਿਹੜੀ ਕੋਈ ਇੱਕ ਤਰ੍ਹਾਂ ਦੇ ਨਾਲ ਕਹਿ ਪਰਸਨੈਲਿਟੀ ਆ, ਉਹ ਇਸ ਗੱਲ ਤੇ ਡਿਪੈਂਡ ਕਰਦੀ ਆ ਕਿ ਉਹ ਡਿਸੀਜਨ ਕਿੱਦਾਂ ਦਾ ਲੈਂਦਾ, ਉਹਦੇ ਡਿਸੀਜਨ ਲੈਣ ਤੋਂ ਬਾਅਦ ਉੱਥੇ ਸਟ੍ਰਿਕਟ ਰਹਿੰਦਾ ਜਾਂ ਨਹੀਂ ਰਹਿੰਦਾ। ਅਗਰ ਨਹੀਂ ਰਹਿੰਦਾ ਇਹਦਾ ਮਤਲਬ ਇਹਦਾ ਪਰਸਨੈਲਿਟੀ ਜਿਹੜੀ ਉਹਦੀ ਸਟਰੋਂਗ ਨਹੀਂ ਹੈਗੀ। ਜਿਵੇਂ ਸਾਡੇ ਤੇ ਵੀ ਹੁੰਦਾ, ਅਸੀਂ ਵੀ ਕਈ ਵਾਰੀ ਡਿਸੀਜਨ ਲੈਣ ਵਿੱਚ ਡਿਸੀਜਨ ਹੀ ਨਹੀਂ ਲਿਆ ਹੁੰਦਾ, ਉਸ ਵੇਲੇ ਲੱਗਦਾ ਕਿ ਸਾਡੀ ਜਿਹੜੀ ਪਰਸਨੈਲਿਟੀ ਹੈ, ਮੇਰੀ ਪਰਸਨੈਲਿਟੀ ਆ, ਇੰਨੀ ਉੱਚ ਦੂਜੀ ਨਹੀਂ ਹੈ, ਐਨਰਜੀ ਨਹੀਂ ਹੈ, ਜਾਂ ਉਹ ਇੰਨੀ ਸਟਰੋਂਗ ਨਹੀਂ ਹੈ।
ਹੁਣ ਗੱਲਾਂ ਸਾਹਮਣੇ ਇਹ ਆ ਰਹੀਆਂ ਇਸ ਫਿਲਮ ਦੇ ਜਿਹੜੀਆਂ ਅੰਦਰੋਂ ਸਾਰੀਆਂ, ਸਾਨੂੰ ਵੀ ਪਤਾ ਆ, ਅਸੀਂ ਪਬਲਿਕਲੀ ਨਹੀਂ ਵੀ ਦੱਸ ਸਕਦੇ ਵੀ ਇਸ ਫਿਲਮ ਨੂੰ ਬਣਾਉਣ ਦੇ ਲਈ ਜਿਹੜੇ ਉਹ ਦਿੱਲੀ ਵਾਲੇ ਜੋ ਵੀ ਹੈਗੇ ਨੇ ਬੰਦੇ, ਦਿੱਲੀ ਤਾਂ ਟੋਟਲੀ ਜਿਹੜੀ ਸਿੱਖੀ ਆਲਮੋਸਟ ਪੈਸੇ ਦੀ ਰਹਿ ਗਈ ਆ, ਹੁਣ ਬਹੁਤ ਘੱਟ ਨੇ ਮਤਲਬ ਸਿੱਖ, ਜ਼ਿਆਦਾਤਰ ਹੁਣ ਬਿਜ਼ਨਸਮੈਨ ਟਾਈਪ ਉਹਨਾਂ ਨੇ ਟੇਕ ਓਵਰ ਕਰ ਲਿਆ। ਹਰ ਚੀਜ਼ ਤੋਂ ਵਿੱਚੋਂ ਉਹ ਬਿਜ਼ਨਸ ਸੋਚਦੇ ਨੇ ਵੀ ਆਪਾਂ ਕਰੋੜਾਂ ਰੁਪਏ ਕਿੱਦਾਂ ਕਮਾਉਣੇ ਨੇ ਇਸ ਗੱਲ ਚੋਂ। ਠੀਕ ਹੈ, ਹੁਣ ਉਹਨਾਂ ਨੇ ਮਤਲਬ ਖਬਰ ਇਹ ਮਿਲ ਰਹੀ ਆ ਵੀ ਕੁਛ ਜਿਹੜੇ ਨੇ ਅਕਾਲ ਤਖ਼ਤ ਤੇ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਪਾਰਟਨਰ ਬਣਾਇਆ ਹੋਇਆ ਇਸ ਫਿਲਮ ਦਾ, ਕੁਛ ਰਾਗੀ ਉਹਦੇ ਵਿੱਚ ਕੁਛ ਰਾਗੀ ਵੀ ਨੇ ਜਿਨ੍ਹਾਂ ਦਾ ਪੈਸਾ ਲੱਗਿਆ ਹੋਇਆ ਵਿੱਚ। ਸੋ ਉਹ ਹੁਣ ਪੇਸ਼ ਨਹੀਂ ਜਾਣ ਦਿੰਦੇ, ਉਹਨਾਂ ਦਾ ਬਿਜ਼ਨਸ ਫੇਲ ਹੋ ਰਿਹਾ, ਉਹਨਾਂ ਦੇ ਸ਼ੇਅਰ ਡੁੱਬ ਰਹੇ ਨੇ। ਦੈਟਸ ਵਾਈ ਉਹ ਇੱਕ ਮਤਲਬ ਬਿਜ਼ਨਸ ਉਸ ਸਿਚੁਏਸ਼ਨ ਦੇ ਕਰਕੇ ਬਿਜ਼ਨਸ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਬੜੀ ਮਤਲਬ ਤ੍ਰਾਸਦੀ ਦੀ ਗੱਲ ਹੈ। ਔਰ ਜਿਹੜਾ ਸੋਲਿਊਸ਼ਨ ਇਹਦਾ ਇਹ ਹੈ ਕਿ ਜਦੋਂ ਵੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਫੈਸਲੇ ਉਲਟ ਹੋਣ, ਜਿੱਦਾਂ ਹੁਣ ਸਿਰਸੇ ਵਾਲੇ ਦੇ ਹੋਇਆ, ਤਾਂ ਉਹ ਜਿਹੜਾ ਆ ਉਹ ਜਿਨ੍ਹਾਂ ਨੇ ਉਹ ਫੈਸਲਾ ਲਿਆ ਸੀ, ਮੰਨ ਲਓ ਹੁਣ ਇਹ ਸਿਚੁਏਸ਼ਨ ਇਹ ਆਉਂਦੀ ਵੀ ਅਸੀਂ ਤਾਂ ਜੀ ਲਿਆ ਨਹੀਂ ਸੀ, ਸਾਡੇ ਪਹਿਲੇ ਜਥੇਦਾਰਾਂ ਨੇ ਲਿਆ ਸੀ। ਠੀਕ ਹੈ, ਉਹ ਉਹਨਾਂ ਨੂੰ ਜਾਂ ਤਾਂ ਫਿਰ ਉਹਨਾਂ ਨੂੰ ਤਨਖਾਹ ਲਾਈ ਜਾਵੇ ਵੀ ਤੁਸੀਂ ਇਹ ਗਲਤ ਲਿਆ ਸੀ। ਉਹ ਵੀ ਗਾਜ ਦੇ ਵਿੱਚ ਆਉਣੇ ਚਾਹੀਦੇ ਆ, ਉਹ ਵੀ ਅਕਾਊਂਟੇਬਿਲਟੀ ਦੇ ਵਿੱਚ ਆਉਣੇ ਚਾਹੀਦੇ। ਜਥੇਦਾਰ ਕੋਈ ਗੁਰੂ ਤੋਂ ਉੱਤੋਂ ਨਹੀਂ ਹੈਗਾ, ਮੈਂ ਇਹ ਗੱਲ ਕਹਿਣਾ ਚਾਹਾਂਗਾ। ਜੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੋਈ ਜਥੇਦਾਰ ਬੈਠਾ ਆ ਤਾਂ ਉਹ ਸੇਵਾਦਾਰ ਬੈਠਾ ਆ, ਨਾ ਕਿ ਗੁਰੂ ਬਣ ਕੇ ਬੈਠਾ ਆ। ਉਹ ਛੇਵੇਂ ਪਾਤਸ਼ਾਹ ਨਹੀਂ ਹੈਗੇ, ਉਹ ਵੀ ਗੁਰੂ ਨੇ ਜੋ ਕਹਿਤਾ ਉਹ ਕਰਨਾ ਹੀ ਆ। ਸੋ ਉਹ ਇੱਕ ਉਸ ਸੰਸਥਾ ਦੇ ਸੇਵਾਦਾਰ ਨੇ, ਉਹ ਤਾਬਿਆਦਾਰ ਨੇ, ਨਾ ਕਿ ਉਹ ਗੁਰੂ ਨੇ। ਸੋ ਇਸ ਕਰਕੇ ਮਤਲਬ ਉਹ ਕਿਉਂਕਿ ਸੇਵਾਦਾਰ ਫੈਸਲਾ ਲੈ ਰਹੇ ਨੇ ਇਸ ਕਰਕੇ ਗਲਤ ਹੋ ਰਹੇ ਨੇ। ਗੁਰੂ ਤਾਂ ਨਹੀਂ ਲੈ ਰਿਹਾ ਫੈਸਲਾ, ਹਨਾ, ਗੁਰੂ ਨੇ ਤਾਂ ਆਪਣਾ ਫੈਸਲਾ ਦਿੱਤਾ ਹੋਇਆ। ਗੁਰੂ ਗ੍ਰੰਥ ਸਾਹਿਬ ਪੜ੍ਹੋ, ਗੁਰੂ ਨੇ ਤਾਂ ਆਪਣਾ ਫੈਸਲਾ ਦਿੱਤਾ ਹੋਇਆ ਫਿਲਮਾਂ ਦੇ ਮਾਮਲੇ ਦੇ ਵਿੱਚ ਵੀ ਇਹ ਜਿਹੜੀ ਆ ਗੁਰੂ ਰੂਪ ਜੋਤ ਹੈ, ਇਤਿਹਾਸ ਦਾ ਕੋਈ ਲੈਣ ਦੇਣ ਨਹੀਂ। ਤੁਸੀਂ ਮੇਰੇ ਸਰੀਰ ਬਾਰੇ ਨਾ ਜਾਣਨ ਦੀ ਕੋਸ਼ਿਸ਼ ਕਰੋ, ਤੁਸੀਂ ਮੇਰੀ ਜੋਤ ਬਾਰੇ ਜਾਣਨ ਦੀ ਕੋਸ਼ਿਸ਼ ਕਰੋ, ਜੋ ਮੈਂ ਅੰਦਰੋਂ ਅਕਾਲ ਪੁਰਖ ਦੇ ਐਂਗਲ ਤੋਂ ਕਹਿ ਰਿਹਾ। ਜਿਹੜੀ ਬਾਣੀ ਧੁਰੋਂ ਆਈ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਮੈਂ ਉਹ ਤੋਂ ਬਾਣੀ ਲੈ ਕੇ ਤੁਹਾਨੂੰ ਦੱਸ ਰਿਹਾ, ਤੁਸੀਂ ਉਹਦੇ ਬਾਰੇ ਕਰੋ। ਉਹਨੇ ਤਾਂ ਫੈਸਲਾ ਦਿੱਤਾ ਹੋਇਆ। ਫਿਰ ਜਦ ਇਨ੍ਹਾਂ ਨੂੰ ਮੁੱਢਲੇ ਸਿਧਾਂਤਾਂ ਦਾ ਹੀ ਨਹੀਂ ਪਤਾ, ਵਾਈ ਆਰ ਦੇ ਸਿਟਿੰਗ ਔਨ ਦੈਟ ਪੋਜੀਸ਼ਨ, ਉਸ ਪੋਜੀਸ਼ਨ ਤੇ ਬੈਠੇ ਕਿਉਂ ਆ ਜੀ? ਤੇ ਸਾਡੇ ਨਾਲ ਨਾ ਕੁਲਦੀਪ ਬਲ ਜੁੜੇ ਨੇ, ਕਹਿੰਦੇ ਨੇ ਕਿ ਭਾਜੀ ਛੇਕਣ ਵਾਲੇ ਜਥੇਦਾਰ ਵੀ ਨੇ ਜੋਕਰ, ਜਨਤਾ ਦਾ ਰੋਸ ਦੇਖ ਕੇ ਸਿੱਕੇ ਨੂੰ ਛੇਕਿਆ ਜਾ ਸਕਦਾ ਹੈ, ਤੇ ਅਜਿਹੀ ਸੋਚ ਵਾਲੇ ਜਥੇਦਾਰ ਵੀ ਛੇਕੇ ਜਾ ਸਕਦੇ ਹਨ ਜੋ ਪੰਥ ਦਾ ਚੰਗਾ ਮਾੜਾ ਸੋਚਣ ਯੋਗ ਹੀ ਨਹੀਂ ਹਨ। ਮੈਂ ਤਾਂ ਆਪ ਇਹ ਕਹਿੰਦਾ ਕਿ ਜਦੋਂ ਉਨ੍ਹਾਂ ਨੂੰ ਸਿਧਾਂਤ ਪਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਵੀ ਇਹ ਗੱਲ ਨਹੀਂ ਹੋ ਸਕਦੀ, ਉਨ੍ਹਾਂ ਨੇ ਪਹਿਲਾਂ ਐਪਰੀਸੀਏਸ਼ਨ ਲੈਟਰਸ ਉਨ੍ਹਾਂ ਨੂੰ ਸਿੱਕੇ ਨੂੰ ਕਿਉਂ ਕਿਹਾ ਵੀ ਤੁਸੀਂ ਫਿਲਮ ਬਣਾਓ ਜਾਂ ਬਣਾ ਸਕਦੇ ਹੋ, ਔਰ ਜਿਹੜੀ ਵੀ ਕੋਈ ਫਿਲਮ ਹੈ ਉਹ ਕਿਉਂ ਸ਼੍ਰੋਮਣੀ ਕਮੇਟੀ ਕੋਲ ਆਉਂਦੀ ਹੈ ਵੀ ਅਸੀਂ ਜੇ ਸਾਡੀ ਜੀ ਪਾਸ ਕਰ ਦਿਓ, ਸਾਡੀ ਜੀ ਆਹ ਕਰ ਦਿਓ, ਉਹ ਕਰ ਦਿਓ। ਠੀਕ ਹੈ ਨਾ, ਉਹ ਹੁਣ ਸਿੱਖ ਸੈਂਸਰ ਬੋਰਡ ਹੋਣਾ ਚਾਹੀਦਾ ਆਪਣਾ ਚਾਹੀਦਾ ਆ, ਪਰ ਉਹਦੇ ਪਰ ਵੀ ਸਿੱਖ ਸਿਧਾਂਤਾਂ ਦਾ ਜਿਹੜੇ ਪਹਿਰਾ ਦੇਣ ਵਾਲੇ ਨੇ ਉਨ੍ਹਾਂ ਦੀ ਪੂਰੀ ਸੇਹ ਹੋਣੀ ਚਾਹੀਦੀ ਆ ਵੀ ਇਹ ਫਿਲਮ ਦੇ ਵਿਚ ਆਹ ਚੀਜ਼ ਹੋਣੀ ਚਾਹੀਦੀ ਜਾਂ ਨਹੀਂ ਹੋ ਸਕਦੀ, ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਹੁਣ ਮੈਂ ਇੱਕ ਨਾ ਅਮਨ ਖਟਕੜ ਨਾਲ ਗੱਲ ਕਰ ਰਿਹਾ ਸੀ, ਪ੍ਰਾਈਮ ਏਸ਼ੀ ਵਾਲੇ ਨਾਲ, ਅਮਰੀਕ ਜੀ, ਤੇ ਤੁਸੀਂ ਫਿਲਮ ਦੇਖੀ ਹੋਣੀ ਅਰਦਾਸ, ਦੇਖੀ ਹੈ ਨਾ? ਹੁਣ ਅਰਦਾਸ ਜੀ ਦੇਖੀ, ਜੇ ਅਰਦਾਸ ਫਿਲਮ ਦੇਖੀ ਜਾਵੇ ਉਹਦੇ ਵਿਚ ਕਿਸੇ ਗੁਰੂ ਸਾਹਿਬਾਨ ਨੂੰ ਦਿਖਾ ਲਿਆ ਗਿਆ, ਕਿਸੇ ਨੂੰ ਨਹੀਂ ਦਿਖਾ ਲਿਆ ਗਿਆ, ਪਰ ਜਿਹੜਾ ਉਹਦਾ ਮੈਸੇਜ ਆ ਉਹ ਹਰੇਕ 5 ਜਾਂ 4 ਮਿੰਟ ਬਾਅਦ ਇੱਕ ਗੁਰਬਾਣੀ ਦਾ ਉਦਾਹਰਣ ਦਿੱਤਾ ਜਾਂਦਾ ਸੀ ਉਹਦੇ ਤੇ, ਜਿਹੜੀ ਕਿ ਮੈਂ ਸਮਝਦਾ ਹਾਂ ਕਿ ਸਾਰੀਆਂ ਫਿਲਮਾਂ ਨਾਲੋਂ ਟੌਪ ਤੇ ਆ ਉਹ, ਜੇ ਆਪਾਂ ਗੁਰਬਾਣੀ ਦਾ ਪ੍ਰਸਾਰ ਕਰਨਾ ਕਿ ਰੀਅਲ ਲਾਈਫ ਜ਼ਿੰਦਗੀ ਦੇ ਵਿਚ ਉਹ ਐਗਜ਼ਾਮਪਲਸ ਦਿੱਤੇ ਜਾ ਰਹੇ ਸੀ, ਉਹਦੇ ਵਿਚ ਸਾਨੂੰ ਗੁਰੂ ਨੂੰ ਦਿਖਾਲਣ ਦੀ ਲੋੜ ਨਹੀਂ, ਉਹਦਾ ਸ਼ਬਦ ਹੀ ਉਹ ਗੁਰੂ ਰੂਪ ਸ਼ਬਦ ਹੀ ਪ੍ਰਗਟ ਹੋ ਰਿਹਾ ਸੀ 5-5 ਮਿੰਟ ਬਾਅਦ। ਠੀਕ ਹੈ ਨਾ, ਹੁਣ ਇਹ ਫਿਲਮ ਇੱਦਾਂ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਅਲਾਊਡ ਹੋਣੀਆਂ ਚਾਹੀਦੀਆਂ, ਇੱਦਾਂ ਦੀਆਂ ਜਿੰਨੀਆਂ ਮਰਜ਼ੀ ਬਣਾਓ। ਗੁਰੂ ਗ੍ਰੰਥ ਸਾਹਿਬ 1430 ਪੰਨੇ ਆ, ਮੈਂ ਕਹਿੰਦਾ 1,40,000 ਫਿਲਮਾਂ ਬਣ ਸਕਦੀਆਂ, ਇੰਨੇ ਮੁੱਦੇ ਨੇ, ਹਨਾ। ਠੀਕ ਹੈ ਨਾ, ਸੋ ਇਸ ਕਰਕੇ ਮਤਲਬ
ਇੱਥੇ ਮੈਂ ਇੱਕ ਹੋਰ ਫਿਲਮ ਦੀ ਉਦਾਹਰਣ ਵੀ ਦਿਵਾਂਗਾ, ਪਹਿਲੀ ਵਾਰ ਪੰਜਾਬੀ ਕਲਰਡ ਫਿਲਮ ਆਈ ਸੀ ਉਹਦੇ ਵਿਚ ਵੀ ਜਿਹੜੀਆਂ ਗੁਣਗਾਨ ਕੀਤੇ ਗਏ ਗੁਰਬਾਣੀ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਗੁਰੂਆਂ ਦੇ, ਉਹਦੇ ਵਿਚ ਉਹਨਾਂ ਦੀ ਵੋਟ ਲੈ ਕੇ ਗਏ, ਹੁਣ ਤਾਂ ਗੁਰੂ ਦਾ ਇਸ਼ਾਰਾ ਆ ਜੋ ਉਹ ਕਰੂਗਾ ਉਹੀ ਸਾਨੂੰ ਬਿਹਤਰ ਆ, ਜੋ ਉਹਨੇ ਕੀਤਾ ਉਹੀ ਉਹ ਸਾਨੂੰ ਮਨਜ਼ੂਰ ਆ। ਉਹਦੇ ਵਿਚ ਪ੍ਰਿਥਵੀਰਾਜ ਚੌਹਾਨ ਦੇ ਡਾਇਲੋਗ ਆ, ਹਲੇ ਵੀ ਮੈਨੂੰ ਯਾਦ ਆ, ਖਤਕਾ ਮਸ਼ਹੂਰ ਹੋਏ ਆ, ਉਹਦੇ ਵਿਚ ਇਹ ਸਾਰੀਆਂ ਗੱਲਾਂ ਜਿੱਦਾਂ ਅਰਦਾਸ ਦੇ ਵਿਚ ਆ, ਉਸੇ ਤਰ੍ਹਾਂ ਦੀਆਂ ਗੱਲਾਂ ਇਹਨਾਂ ਫਿਲਮਾਂ ਦੇ ਵਿਚ ਵੀ ਆ। ਉਹਦੇ ਵਿਚ ਇਨਡਾਇਰੈਕਟਲੀ ਜਿਹੜੇ ਸਾਡਾ ਜਿੱਦਾਂ ਤੁਸੀਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਉਹਨਾਂ ਦੇ ਉਹਨਾਂ ਦੇ ਉਦਾਹਰਣਾਂ ਦੇ ਕੇ ਉੱਥੋਂ ਫਿਰ ਉਹ ਜੀਵਨ ਵਿਚ ਤੁਸੀਂ
ਹਾਂਜੀ ਅਮਰੀਕ ਜੀ, ਤੁਹਾਡੀ ਆਵਾਜ਼ ਥੋੜੀ ਡਾਊਨ ਹੋ ਗਈ ਕਿਉਂਕਿ ਸ਼ਾਇਦ ਤੁਸੀਂ ਡਰਾਈਵ ਕਰਦੇ ਕਰਕੇ ਰਿਸੈਪਸ਼ਨ ਘੱਟ ਹੈ, ਤੇ ਕੋਈ ਨੀ ਮੈਂ ਇਹਨੂੰ ਜਾਰੀ ਰੱਖਦਾ ਗੱਲਬਾਤ ਆਪਣੀ ਨੂੰ। ਤੇ ਸਾਡੇ ਨਾਲ ਪਿੰਦਰ ਕਿਸ਼ਨਪੁਰੀ ਜੁੜੀ ਸੀ, ਉਹਨਾਂ ਦਾ ਇੱਕ ਮਸਲਾ ਵੀ ਆਪਾਂ ਸ਼ੇਅਰ ਕਰਨਾ ਤੇ ਉਧਰ ਨੂੰ ਵੀ ਆਪਾਂ ਆਉਣਾ ਆ। ਤੇ ਚਾਲ ਹੁਣੀ ਫੋਟੋਆਂ ਭੇਜ ਰਹੇ ਨੇ ਤੇ ਫਿਲਮ ਦਾ ਵਿਰੋਧ ਕਰ ਰਹੀ ਹੈ ਜੀ ASA ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੇ ਗੁਰਦੁਆਰਾ ਸਾਹਿਬ। ਤੇ ਜਗਤਾਰ ਭਾਜੀ ਨੇ ਸੁਨੇਹਾ ਭੇਜਿਆ ਕਿ ਇਸ ਵਾਰ ਸਿੱਖ ਖੇਡਾਂ ਦੇ ਨੇ ਸਾਰੇ ਸਿੱਖ ਖੇਡ ਜਗਤ ਨੂੰ ਇਹ ਦਰਸਾ ਦਿੱਤਾ ਕਿ ਜੇ ਕਮੇਟੀ ਚ ਦਮ ਹੋਵੇ ਤਾਂ ਫੈਸਲਾ ਇਸ ਤਰ੍ਹਾਂ ਵੀ ਲਏ ਜਾ ਸਕਦੇ ਹਨ, ਨਹੀਂ ਤਾਂ ਅਕਸਰ ਸਮਝੌਤੇ ਹੋ ਜਾਂਦੇ ਨੇ। ਇਹ ਫੈਸਲਾ ਸਾਰੇ ਖੇਡ ਜਗਤ ਨੂੰ ਸੁਨੇਹਾ ਦੇ ਗਿਆ, ਖੇਡਣ ਵਾਲੇ ਵੱਡੇ ਨਹੀਂ ਹੁੰਦੇ, ਖੇਡਾਂ ਕਰਾਉਣ ਵਾਲੇ ਵੀ ਹੁੰਦੇ ਨੇ, ਹੋਰ ਕਮੇਟੀਆਂ ਵੀ ਇਸ ਤੋਂ ਪ੍ਰੇਰਣਾ ਲੈਣਗੀਆਂ। ਕਬੱਡੀ ਬਾਰੇ ਇਹ ਹੈ ਕਿ ਜੇਕਰ ਸੈਮੀ ਜਿੱਤੀਆਂ ਟੀਮਾਂ ਡਰੱਗ ਟੈਸਟ ਦੇਣ ਮਨਾ ਕਰ ਦਿੱਤਾ ਸੀ ਤਾਂ ਸੈਮੀ ਹਾਰੀਆਂ ਟੀਮਾਂ ਚ ਫਾਈਨਲ ਕਰਵਾਇਆ ਜਾ ਸਕਦਾ ਸੀ, ਇਸ ਬਾਰੇ ਕੀ ਸਮੱਸਿਆ ਸੀ? ਹਾਂਜੀ, ਉਹ ਮਿੰਟੂ ਭਾਜੀ ਦੀ ਜਿਹੜੀ ਇੰਟਰਵਿਊ ਸੀ ਉਹ ਤੁਸੀਂ ਸੁਣੀ ਹੋਣੀ ਆ ਕਿ ਉਹ ਸੈਮੀ ਫਾਈਨਲ ਉਹ ਦੂਜੀ ਟੀਮ ਨੂੰ ਸੱਦਿਆ ਗਿਆ ਸੀ ਫਿਰ, ਪਰ ਕਿਉਂਕਿ ਉਹਦੇ ਪਲੇਅਰ ਕੁਛ ਖੁਰਦ ਬੁਰਦ ਹੋ ਗਏ ਸੀ, ਚਲੇ ਗਏ ਸੀ, ਉਨ੍ਹਾਂ ਦੀ ਟੀਮ ਨਹੀਂ ਪੂਰੀ ਹੋ ਪਾਈ। 8 ਪਲੇਅਰ ਹੋਣੇ ਚਾਹੀਦੇ ਸੀ, ਗਰਾਊਂਡਾਂ ਦੇ ਵਿਚ 7 ਰਹਿ ਗਏ ਸੀ, ਇਸ ਕਰਕੇ ਇਕ ਮੈਨੇਜਰ ਨੇ ਉਹ ਤੇ ਇਤਰਾਜ਼ ਕੀਤਾ ਸੀ ਤੇ ਉਹ ਕਾਨੂੰਨ ਵੀ ਸਾਨੂੰ ਲਾਗੂ ਕਰਨਾ ਪਿਆ। ਤੇ ਸਾਡੇ ਭਿੰਦਰ ਕਿਸ਼ਨਪ੍ਰਿਆ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਮੈਲਬਨ ਵਿਚੋਂ ਜੋ ਕਬੱਡੀ ਵਰਲਡ ਕੱਪ ਕਰਵਾ ਰਹੇ ਨੇ ਉਸ ਆਰਗੇਨਾਈਜ਼ਰ ਨੂੰ ਕੁਐਸਚਨ ਕੀਤਾ ਸੀ ਕਿ ਤੁਸੀਂ ਕਮਿੰਗ ਵਰਲਡ ਕੱਪ ਚ ਇਨ ਮੈਲਬਨ ਚ ਇੰਟਰਨੈਸ਼ਨਲ ਪਲੇਅਰ ਦਾ ਡਰੱਗ ਟੈਸਟ ਕਰੋਗੇ, ਜਿਨ੍ਹਾਂ ਨੇ ਸਿਡਨੀ ਗੇਮਸ ਦਾ ਡਰੱਗ ਟੈਸਟ ਡਿਨਾਈ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਪਲੇਅਰ ਦੇ ਨਾਲ ਰਹਾਂਗੇ ਜੀ, ਜੇ ਕੁਛ ਨਸ਼ਾ ਤਾਂ ਨਹੀਂ ਲੈ ਰਹੇ, ਬਟ ਨਾਟ ਡੂਇੰਗ ਡਰੱਗ ਟੈਸਟ ਔਨ ਮੈਚ ਟਾਈਮ। ਵਟ ਡੂ ਯੂ ਥਿੰਕ? ਇਹ ਸਾਰੀ ਕਲੱਬ ਤੇ ਇੰਟਰਨੈਸ਼ਨਲ ਪਲੇਅਰ ਦੀ ਮਿਲੀ ਭੁਗਤ ਹੈ ਜੀ। ਅਮਰੀਕ ਜੀ, ਇਹ ਤਾਂ ਕੋਈ ਹੱਲ ਨਹੀਂ ਹੋਇਆ ਵੀ ਅਸੀਂ ਪਲੇਅਰ ਦੇ ਨਾਲ ਰਵਾਂਗੇ ਤੇ ਉਹ ਡਰੱਗ ਨਾ ਲੈ ਸਕੇ, ਫਿਰ ਕਿੱਦਾਂ ਰੋਕਣਗੇ? ਹੈਨਾ
ਅਮਨਦੀਪ, ਇਹ ਬੜੀ ਹਾਸੋ ਹੋਣੀ ਗੱਲ ਹੈ ਕਿ ਅਸੀਂ ਪਲੇਅਰ ਦੇ ਨਾਲ ਰਵਾਂਗੇ ਉਹ ਡਰੱਗ ਨਾ ਲੈ ਸਕੇ, ਡਰੱਗ ਨਾ ਇਕੱਠੇ ਵੀ ਲਿਆ ਜਾ ਸਕਦਾ,
ਹੋ ਸਕਦਾ ਉਹਦੇ ਵੀ ਲਾ ਦੇਣ, ਹੈਨਾ? ਤੇ ਗੱਲ ਤੇ
ਜਿਹੜੇ ਡਰੱਗ ਟੈਸਟ ਤੋਂ ਬਾਅਦ ਹੀ ਤੁਸੀਂ ਡਿਟਰਮਿਨ ਕਰ ਸਕਦੇ ਆ ਕਿ ਉਹ ਡਰੱਗ ਲੈਂਦਾ।
ਇਹਦਾ ਕੀ ਪਰੂਫ ਹੈ? ਉਹ ਨਾਲ ਰਹੇ ਨੇ, ਹੈਨਾ? ਹੁਣ ਦੇਖੋ ਡਰੱਗ ਟੈਸਟ ਦਾ ਪਰੂਫ ਹੈ, ਡਰੱਗ ਟੈਸਟ ਕੀਤਾ ਗਿਆ, ਇਹ ਕਲੀਅਰ ਆ ਗਿਆ। ਹੁਣ ਉਹ ਪਲੇਅਰ ਦੇ ਨਾਲ ਰਵਾਂਗੇ ਕੱਲੇ ਕੱਲੇ ਦੇ, ਉਹ ਕੀ ਪਰੂਫ ਹੋਊਗਾ? ਮਤਲਬ ਕਿਹੜੀ ਅਥਾਰਟੀ ਉਹਨੂੰ ਮੋਨੀਟਰ ਕਰੂਗੀ? ਜਿਆਦਾ ਏਦਾਂ ਕਰਨ, ਕੱਲੇ ਕੱਲੇ ਦੇ ਪੁਲਿਸ ਵਾਲਾ ਲਾ ਦੇਣ ਪਲੇਅਰ ਦੇ, ਤੂੰ ਇੱਥੇ ਨਿਗਾਹ ਰੱਖਣੀ ਯਾਰ।
ਚਲੋ ਚਲੋ, ਆਸਟ੍ਰੇਲੀਅਨ ਪੁਲਿਸ ਵਾਲਾ ਲਾ ਦੇਗਾ ਤੇ ਠੀਕ ਹੈ, ਜੇ ਪੰਜਾਬ ਪੁਲਿਸ ਵਾਲਾ ਪੰਜਾਬ ਚ ਲਾ ਦੇਗਾ ਤਾਂ
ਕਿਆ ਬਾਤ ਹੈ ਜੀ। ਸੋ ਹੁਣ ਗੱਲ ਤਾਂ ਇਹ ਹੈ ਵੀ, ਪਹਿਲੀ ਗੱਲ ਤਾਂ ਇਹ ਹੈ ਵੀ ਜਿਨ੍ਹਾਂ ਨੇ ਡਿਨਾਈ ਕੀਤੇ ਆ, ਹੈਨਾ, ਹੁਣ ਉਹ ਸਿੱਖ ਖੇਡਾਂ ਚ ਤਾਂ ਆਉਣ ਵਾਲੀਆਂ ਵਿਚ ਵੀ ਨੀ ਖੇਡ ਸਕਦੇ, ਹੁਣ ਉਹ ਗ੍ਰਿਫਤ ਵੀ ਨੀ ਖੇਡਣਗੇ ਜਿੱਥੇ ਤੱਕ ਮੈਨੂੰ ਪਤਾ, ਹੈਨਾ? ਸੋ ਇਹ ਜਿਹੜੇ ਬਾਕੀ ਟੂਰਨਾਮੈਂਟ ਨੇ, ਚਾਹੇ ਵਰਲਡ ਕੱਪ ਹੋਵੇ, ਚਾਹੇ ਕਿਸੇ ਸ਼ਹਿਰ ਦਾ ਹੋਵੇ, ਕਲੱਬ ਦਾ ਹੋਵੇ, ਉਨ੍ਹਾਂ ਨੂੰ ਆਪਣੇ ਆਪ ਹੀ ਚਾਹੀਦਾ ਆ ਉਹ ਪਲੇਅਰਾਂ ਨੂੰ, ਉਨ੍ਹਾਂ ਨੂੰ ਨਾ ਖੇਡਣ ਦੇਣ ਜਿਹੜੇ ਇੱਕ ਵਾਰੀ ਹੁਣ ਹੋਏ ਗਏ ਆ, ਹੈਨਾ? ਉਹ ਯੂ ਨੋ ਦੈਮ, ਹੈਨਾ, ਵੀ ਇਹ ਬੰਦੇ ਨਹੀਂ ਠੀਕ ਹੈਗੇ। ਤੇ ਇਹਦੇ ਨਾਲ ਕੀ ਹੈ ਨਾ, ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਕੋਈ ਪਲੇਅਰਾਂ ਨਾਲ ਕੋਈ ਲੈਣ ਦੇ ਨਹੀਂ, ਮੈਂ ਤਾਂ ਮਿਲਿਆ ਵੀ ਨਹੀਂ ਉਨ੍ਹਾਂ ਪਲੇਅਰਾਂ ਨੂੰ। ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਪਲੇਅਰ ਮਤਲਬ ਕਲੀਅਰ ਰਹਿ ਕੇ 120 ਪਲੇਅਰਾਂ ਦੇ ਵਿੱਚੋਂ ਜਿਹੜੇ 114 ਪਲੇਅਰ ਜਾਂ 15 ਪਲੇਅਰ ਹੈ ਜਿਨ੍ਹਾਂ ਨੇ ਸਾਰੇ ਕਾਨੂੰਨ ਫਾਲੋ ਕੀਤੇ, ਸਾਰਾ ਕੁਝ ਵਧੀਆ ਕੀਤਾ, ਆਪਣੇ ਜ਼ੋਰ ਨਾਲ ਖੇਡੇ, ਉਨ੍ਹਾਂ ਦਾ ਮਨੋਬਲ ਬੜਾ ਡਿੱਗਦਾ ਆ। ਅਮਰੀਕ ਭਾਜੀ, ਜਦੋਂ ਮਤਲਬ ਤੁਸੀਂ ਉਹ ਕਹਿੰਦੇ ਆ ਵੀ ਸਾਡਾ ਕੀ ਫਾਇਦਾ ਹੋਇਆ, ਅਸੀਂ ਫੇਰ ਕੁੱਟ ਖਾਣੀ ਹੈ ਨਾ ਬੰਦਿਆਂ ਤੋਂ, ਇਹ ਫੇਲ ਵੀ ਹੋ ਚੁੱਕੇ ਨੇ, ਡਿਨਾਈ ਵੀ ਕਰ ਰਹੇ ਨੇ, ਇਹ ਰੂਲ ਵੀ ਨਹੀਂ ਫਾਲੋ ਕਰਦੇ, ਇਹ ਵੀ ਖੇਡ ਰਹੇ ਨੇ, ਇਨ੍ਹਾਂ ਨੂੰ ਲੋਕੀ ਪੈਸੇ ਵੀ ਦੇਈ ਜਾ ਰਹੇ ਨੇ, ਕਲੱਬ ਵਾਲੇ ਇਨ੍ਹਾਂ ਨੂੰ ਪ੍ਰੋਟੈਕਟ ਵੀ ਕਰੀ ਜਾ ਰਹੇ ਨੇ, ਇਨ੍ਹਾਂ ਨੂੰ ਫੈਸਿਲਿਟੀਆਂ ਵੀ ਦੇਈ ਜਾ ਰਹੇ ਨੇ, ਤੇ ਅਸੀਂ ਸਾਰਾ ਕੁਝ ਠੀਕ ਠਾਕ ਹੈ, ਸਾਨੂੰ ਕੋਈ ਮਤਲਬ ਸਾਡਾ ਫੇਰ ਕੀ ਫਾਇਦਾ ਹੋਇਆ ਫਿਰ, ਹੈਨਾ? ਠੀਕ ਹੈ ਨਾ? ਇਸ ਕਰਕੇ ਉਹ ਆਪਣੇ ਕਲੱਬ ਦੇ ਵੀ ਅਸਲ ਦੇ ਵਿਚ ਜੜਾਂ ਚ ਤੇਲ ਦੇ ਰਹੇ ਨੇ ਉਹ, ਬਾਕੀ ਜਿਹੜੇ ਜੈਨੂਅਨ ਪਲੇਅਰ ਹੈ ਉਨ੍ਹਾਂ ਦੀਆਂ ਜੜਾਂ ਦੇ ਵਿਚ ਵੀ ਇਹ ਜਿਹੜੇ ਕਲੱਬ ਦੇ ਅਫੀਸ਼ੀਅਲ ਨੇ ਜਾਂ ਜਿਹੜੇ ਇੱਦਾਂ ਦੀ ਸੋਚ ਰੱਖਦੇ ਨੇ ਉਹ ਉਨ੍ਹਾਂ ਨੂੰ ਵੀ ਖਰਾਬ ਕਰ, ਆਪਣੀਆਂ ਕਲੱਬਾਂ ਨੂੰ ਟੀਮਾਂ ਨੂੰ ਖਰਾਬ ਕਰ ਰਹੇ ਨੇ। ਕਬੱਡੀ ਨੂੰ ਫਾਇਦਾ ਨਹੀਂ ਕਰ ਰਹੇ, ਉਹ ਬਹੁਤ ਵੱਡਾ ਨੁਕਸਾਨ ਕਰ ਰਹੇ ਉਨ੍ਹਾਂ ਨੂੰ ਦੁਬਾਰਾ ਘਲਾ ਕੇ। ਸੋ ਇਹ ਥੋੜਾ ਸੋਚਣ ਦੀ ਲੋੜ ਹੈ ਇੱਥੇ। ਤੇ ਇਧਰ ਜਗਤਾਰ ਭਾਜੀ ਉਨ੍ਹਾਂ ਨੇ ਫਰਦਰ ਫਿਲਮ ਨਾਨਕ ਸ਼ਾਹ ਫਕੀਰ ਬਾਰੇ ਦਸਿਆ ਕਿ ਹੋਰ ਸਾਖੀਆਂ, ਮੇਰਾ ਮੰਨਣਾ ਹੈ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਲੰਬੀ ਸਾਜਿਸ਼ ਹੈ, ਸਿੱਖ ਧਰਮ ਵਿਚ ਕੋਈ ਐਸਾ ਪੈਮਾਨਾ ਨਹੀਂ ਜਿਸ ਨਾਲ ਕਿਸੇ ਕਲਾ ਕਿਰਤ ਮਾਪਿਆ ਜਾ ਸਕੇ ਤੇ ਉਹ ਸਾਡੇ ਧਰਮ ਵਿਚ ਕਾਇਦੇ ਕਾਨੂੰਨ ਦੇ ਪੂਰਾ ਉਤਰਦੀ ਹੈ ਜਾਂ ਨਹੀਂ। ਦੂਸਰਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਪੈਮਾਨਾ ਹੋਣਾ ਚਾਹੀਦਾ ਹੈ, ਮੇਰਾ ਮੰਨਣਾ ਹੈ ਕਿ ਜਥੇਦਾਰ ਦੀ ਨਿਯੁਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਨ ਨਾ ਕਿ ਇੱਕ ਇਨਸਾਨ ਦੀ। ਦੇਖੋ ਮੈਂ ਪਹਿਲਾਂ ਵੀ ਅਮਰੀਕ ਜੀ ਆਪਾਂ ਕਹਿ ਚੁੱਕੇ ਹਾਂ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ ਉਹ ਇੱਕ ਸੇਵਾਦਾਰ ਹੈ, ਉਹ ਇੱਕ ਗੁਰੂ ਦੀ ਪੋਜੀਸ਼ਨ ਤੇ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਸ ਦੇ ਉੱਤੇ ਪਹਿਰਾ ਦੇਣਾ ਹੀ ਜਥੇਦਾਰ ਦਾ ਕੰਮ ਹੁੰਦਾ ਹੈ। ਗੁਰੂ ਆਪਾਂ ਛੇਵੇਂ ਪਾਤਸ਼ਾਹ ਨੂੰ ਰੱਖ ਲਈਏ, ਛੇਵੇਂ ਪਾਤਸ਼ਾਹ ਦੀ ਜਿਹੜੀ ਵਿਲ ਪਾਵਰ ਹੈ ਜਾਂ ਉਹਦੀ ਇੱਛਾ ਸ਼ਕਤੀ ਉਸ ਨੂੰ ਲਾਗੂ ਕਰਨਾ ਹੀ ਜਥੇਦਾਰ ਦਾ ਕੰਮ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਹੁਣ ਮਤਲਬ ਮੈਂ ਆਪਣੀ ਗੱਲ ਕਰਦਾ, ਅਸੀਂ ਕਮੇਟੀ ਦੀ ਗੱਲ ਕਰਦੇ ਹਾਂ ਕਿ ਜੋ ਸਾਨੂੰ ਸੰਵਿਧਾਨ ਦਿੱਤਾ ਗਿਆ ਸੀ ਕਲੱਬਾਂ ਵੱਲੋਂ, 67 ਕਲੱਬਾਂ ਵੱਲੋਂ, ਉਹ ਸੰਵਿਧਾਨ ਸਾਡੇ ਹੱਥ ਚ ਸੀਗਾ। ਉਹ ਤਿੰਨ ਦਿਨ ਅਸੀਂ ਕੋਈ ਜੱਗੋਂ ਬਾਹਰਾ ਕੰਮ ਨਹੀਂ ਕਰ ਗਏ, ਅਸੀਂ ਕੋਈ ਅਲਾਇਦਾ ਕੰਮ ਨਹੀਂ ਕੀਤਾ, ਅਸੀਂ ਸਿਰਫ ਆਪਣੀ ਜੋਬ ਕੀਤੀ ਆ। ਜੋ ਸਾਨੂੰ ਜੋਬ ਦਿੱਤੀ ਗਈ ਸੀ ਸਾਡੀ ਟੀਮ ਨੂੰ, ਅਸੀਂ ਉਹੀ ਕੀਤੀ ਆ, ਹੋਰ ਉਹ ਤੋਂ ਵੱਧ ਕੋਈ ਕੰਮ ਹੀ ਨਹੀਂ ਕੀਤਾ। ਠੀਕ ਹੈ, ਸੋ ਇਹੀ ਕੰਮ ਜਿਹੜਾ ਆ ਉਹ ਜਥੇਦਾਰਾਂ ਦਾ ਹੋਣਾ ਚਾਹੀਦਾ ਜਾਂ ਗੁਰਦੁਆਰੇ ਦੀਆਂ ਕਮੇਟੀਆਂ ਦਾ ਹੋਣਾ ਚਾਹੀਦਾ ਕਿ ਜਿਹੜੀ ਆਰਗੇਨਾਈਜੇਸ਼ਨ ਵਿਚ ਉਹ ਬੈਠੇ ਨੇ, ਜਿਹੜਾ ਉਹਦਾ ਸੰਵਿਧਾਨ ਹੈ, ਗੁਰੂ ਗ੍ਰੰਥ ਸਾਹਿਬ ਹੈ ਜੇ ਗੁਰਦੁਆਰੇ ਦੀ ਗੱਲ ਹੈ ਤਾਂ, ਗੁਰੂ ਗ੍ਰੰਥ ਸਾਹਿਬ ਇੱਕ ਇਲਾਹੀ ਸੰਵਿਧਾਨ ਹੈ, ਯੂਨੀਵਰਸਲ ਸੰਵਿਧਾਨ ਹੈ, ਉਹਦੀ ਫਿਲਾਸਫੀ ਦੇ ਵਿਚ ਰਹਿ ਕੇ ਹੀ ਉਹ ਫੈਸਲੇ ਜਿਹੜੇ ਸਾਰੇ ਲਏ ਜਾਣੇ ਚਾਹੀਦੇ ਆ। ਔਰ ਜਿਹੜੇ ਬੰਦੇ ਇਨ੍ਹਾਂ ਗੁਰਦੁਆਰਿਆਂ ਦੇ ਵਿਚ ਜਾਂ ਜਥੇਬੰਦੀਆਂ ਦੇ ਵਿਚ ਆਉਂਦੇ ਨੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਪੂਰੀ ਦੀ ਪੂਰੀ ਪਤਾ ਹੋਣੀ ਚਾਹੀਦੀ ਆ, ਨਾ ਕਿ ਉਹ ਫਲਾਨਿਆ ਤੂੰ ਹੁਣ ਐਤਕੀ ਵਿਹਲਾ ਹੋ ਗਿਆ ਤੂੰ ਬਹੁਤਾ ਕੰਮ ਨਹੀਂ ਹੈਗਾ ਤੂੰ ਪ੍ਰਧਾਨ ਬਣ ਜਾ ਕੇ, ਇਹ ਕੰਮ ਨਹੀਂ ਹੋਣਾ ਚਾਹੀਦਾ। ਜਾਂ ਮੈਂ ਬਣਨਾ ਆ, ਟਾਈਮ ਹੈ ਨਹੀਂ, ਬਿਜ਼ਨਸ ਚੱਲਦੇ ਆ, ਟੱਬਰਾਂ ਦੇ ਬਿਜ਼ੀ ਆ ਕਬੀਲਦਾਰੀਆਂ ਚ, ਤੇ ਬਣ ਜਾਣਾ ਗੁਰਦੁਆਰੇ ਦੇ ਪ੍ਰਧਾਨ ਹਨਾ, ਫਿਰ ਉਹ ਓਨਾ ਟਾਈਮ ਨਹੀਂ ਹੋਣਾ। ਅਮਰੀਕ ਜੀ ਤੁਸੀਂ ਵੀ ਇੱਕ ਤੱਤ ਕੱਢਿਆ ਸੀਗਾ, ਇੱਕ ਕਹਾਵਤ ਜੀ ਮੈਨੂੰ ਸੁਣਾਉਂਦੇ ਸੀਗੇ, ਇਹ ਵੀ ਇੱਕ ਮਸਲਾ ਬਹੁਤ ਵੱਡਾ।
ਅਮਦੀਪ 60-65 ਸਾਲ ਦੀ ਉਮਰ ਵਿਚ ਇਹ ਲੱਗਣ ਇੱਕ ਤੱਤ ਸਾਹਮਣੇ ਆਇਆ, ਦੋਸਤੀ ਪ੍ਰਧਾਨ ਦੇ ਨਾਲ ਨਹੀਂ।
ਤੁਹਾਡੀ ਆਵਾਜ਼ ਅਮਰੀਕ ਦੀ ਆਵਾਜ਼ ਘੱਟ ਹੋ ਰਹੀ ਹੈ ਕਿਉਂਕਿ ਰਿਸੈਪਸ਼ਨ ਘੱਟ ਹੈ, ਤੇ ਦੁਬਾਰਾ ਸੁਣਾਓ। ਹਾਂਜੀ ਹਾਂਜੀ ਆਵਾਜ਼ ਘੱਟ, ਕੋਈ ਨੀ ਮੈਂ ਸੁਣਾਉਣਾ। ਅਮਰੀਕ ਭਾਜੀ ਕਹਿੰਦੇ ਵੀ ਜਿਹੜੀ ਦੋਸਤੀ ਆ ਉਹ ਨਾ ਤਾਂ ਪਰਦੇਸੀ ਨਾਲ ਬਣੀ ਚਾਹੀਦੀ ਆ ਤੇ ਨਾ ਹੀ ਪ੍ਰਧਾਨ ਨਾਲ ਬਣੀ ਚਾਹੀਦੀ ਆ, ਤੇ ਇਹਦੀ ਵਜ੍ਹਾ ਆਪਾਂ ਜਾਣਾਂਗੇ ਅਮਰੀਕ ਸਿੰਘ ਫਲੋਰਾ ਤੋਂ ਜਦੋਂ ਰੇਂਜ ਦੇ ਵਿਚ ਆਣਗੇ। ਅਮਰੀਕ ਜੀ ਦੱਸ ਦਿਓ ਜਦੋਂ ਤੁਸੀਂ ਰੇਂਜ ਚ ਆ ਗਏ ਤੇ। ਹਾਂਜੀ ਹੁਣ ਠੀਕ ਹੈ ਜੀ।
ਅਮਨਦੀਪ ਮੈਂ ਤਾਂ ਇਹ ਕਹਿ ਰਿਹਾ ਸੀ ਪਰਦੇਸੀ ਨਾਲ ਦੋਸਤੀ ਨਹੀਂ ਲਾਣੀ ਚਾਹੀਦੀ ਤੇ ਪ੍ਰਧਾਨ ਦੇ ਨਾਲ ਦੋਸਤੀ ਵੀ ਨਹੀਂ ਲਾਣੀ ਚਾਹੀਦੀ। ਪਰਦੇਸੀ ਦੇ ਨਾਲ ਚਲੋ ਦੋਸਤੀ ਲਾ ਲਓ, ਟੈਲੀਫੋਨ ਤੇ ਤੁਸੀਂ ਗੱਲਬਾਤ ਕਰ ਸਕਦੇ ਆ ਨਾ, ਕਿਉਂਕਿ ਮਿਲਣਾ ਬਹੁਤ ਔਖਾ ਹੁੰਦਾ, ਲੇਕਿਨ ਪ੍ਰਧਾਨ ਦੇ ਨਾਲ ਦੋਸਤੀ ਲਾ ਕੇ ਅਮਨਦੀਪ ਤੁਸੀਂ ਬਿਲਕੁਲ ਹੀ ਕੱਟ ਆਫ ਹੋ ਜਾਂਦੇ। ਪ੍ਰਧਾਨ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਬ੍ਰੈਡ ਪਕੌੜੇ ਖਾਣ ਦਾ ਵੀ ਜਾਂ ਲੰਚ ਕਰਨ ਦਾ ਵੀ। ਪ੍ਰਧਾਨ ਦੇ ਨਾਲ ਤੁਸੀਂ ਬੈਠੇ ਆ ਨਾ, ਪ੍ਰਧਾਨ ਦੇ ਨਾਲ ਤੁਸੀਂ ਚਾਹ ਦਾ ਕੰਮ ਪੀ ਰਹੇ ਤਾਂ ਪ੍ਰਧਾਨ ਤਾਂ ਕਿਸੇ ਵੇਲੇ ਇਹ ਵੀ ਕਹਿੰਦਾ ਮੈਂ ਯਾਰ ਹੋਰ ਕੋਈ ਕੰਮ ਕਰਨਾ ਸੀ, ਮੈਂ ਕੀ ਕਰ ਰਿਹਾ। ਮੈਂ ਕਿਹਾ ਪ੍ਰਧਾਨ ਸਾਹਿਬ ਤੁਸੀਂ ਇਸ ਵੇਲੇ ਚਾਹ ਪੀ ਰਹੇ ਆ, ਪ੍ਰਧਾਨ ਕੋਲ ਤਾਂ ਇੰਨਾ ਟਾਈਮ ਵੀ ਨੀ ਹੁੰਦਾ ਕਿ ਉਹਨੂੰ ਇਹ ਨਹੀਂ ਪਤਾ ਇਸ ਵੇਲੇ ਕਰ ਕੀ ਰਿਹਾ ਉਹ। ਮੇਰਾ ਵੀ ਇੱਕ ਦੋਸਤ ਅਮਨਦੀਪ ਪ੍ਰਧਾਨ ਆ, ਉਹ ਵੀ ਕਾਫੀ ਪ੍ਰਧਾਨ ਆ, ਉਹਦੇ ਨਾਲ ਵੀ ਕਈ ਵਾਰੀ ਕੱਟ ਆਫ, ਕਈ ਵਾਰੀ ਨੀ ਆਮ ਤੌਰ ਤੇ ਕੱਟ ਆਫ ਹੋ ਜਾਂਦਾ, ਤੇ ਮੈਨੂੰ ਲੱਗਦਾ ਕਿ ਪ੍ਰਧਾਨ ਦੇ ਨਾਲ ਦੋਸਤੀ ਜਿਹੜੀ ਬਹੁਤ ਖਤਰਨਾਕ ਹੁੰਦੀ ਆ। ਖਤਰਨਾਕ ਨੀ ਹੁੰਦੀ, ਮਤਲਬ ਉਹਦੇ ਵਿਚ ਡਾਇਲੋਗ ਜਿਹੜਾ ਬਹੁਤ ਘੱਟ ਜਾਂਦਾ, ਤੁਹਾਡਾ ਇੰਟਰੈਕਸ਼ਨ ਬਹੁਤ ਘੱਟ ਜਾਂਦੀ ਆ, ਤੇ ਉਹ ਘੱਟ ਹੀ ਕਰਨੀ ਚਾਹੀਦੀ ਹੈ ਜੀ। ਆਉਂਦੀ
ਹੈਲੋ
Yeah.
ਕਿੱਸਾ ਪੰਜਾਬ ਦੇ ਵਿੱਚੋਂ ਗੀਤ ਸੁਣ ਰਹੇ ਸੀ ਨੂਰਾਂ ਸਿਸਟਰ ਦੀ ਆਵਾਜ਼ ਦੇ ਵਿੱਚ। ਮਾਫੀ ਚਾਹੁੰਦੇ ਹਾਂ ਕਿ ਕੁਝ ਤਕਨੀਕੀ ਖਰਾਬੀ ਕਾਰਨ ਮੇਰੀ ਆਵਾਜ਼ ਠੀਕ ਤੱਕ ਨਹੀਂ ਪਹੁੰਚੀ, ਠੀਕ ਨਹੀਂ ਪਹੁੰਚੀ ਆਪ ਤੱਕ ਥੋੜੀ ਦੇਰ ਵਾਸਤੇ। ਤੇ ਅਮਰੀਕ ਸਿੰਘ ਫਲੋਰ ਆਊਟ ਆਫ ਰੇਂਜ ਨੇ ਤੇ ਤੁਹਾਨੂੰ ਦੱਸ ਦਿੰਦੇ ਕਿ ਟਸਮੇਨੀਆ ਜਾ ਰਹੇ ਨੇ, ਸੋ ਅਗਲੇ ਹਫ਼ਤੇ ਟਸਮੇਨੀਆ ਤੋਂ ਪ੍ਰੋਗਰਾਮ ਹੋਏਗਾ। ਤੇ ਗੌਰਵ ਸ਼ਰਮਾ ਜੀ ਇਹ ਚਿੱਠੀ ਜਿਹੜੀ ਭੇਜੀ ਆ ਇਹਦੇ ਬਾਰੇ ਮੈਂ ਪੜਾਂਗਾ। ਤੇ ਹੁਣ ਉਨ੍ਹਾਂ ਨੇ ਇਕ ਸੁਨੇਹਾ ਭੇਜਿਆ ਸੀ, ਕਹਿੰਦੇ ਕਿ ਭਾਜੀ 40 ਪਾਰ ਹੋਣ ਤੋਂ ਬਾਅਦ ਬੜੀ ਤਕਲੀਫ਼ ਹੁੰਦੀ ਆ, 30 ਸੀ ਉਦੋਂ ਜਿੰਨਾ ਚੰਗਾ ਲੱਗਦਾ ਸੀ, 30 ਦਾ ਸੀ ਜਦੋਂ, ਕਹਿੰਦੇ ਕਿੰਨਾ ਉਤਸ਼ਾਹ ਸੀ ਜ਼ਿੰਦਗੀ ਦੇ ਵਿੱਚ, ਕਦੇ ਵੀ ਕਿਤੇ ਵੀ ਜਾ ਸਕਦੇ ਸੀ, ਹੁਣ ਤਾਂ ਬਾਹਰ ਨਿਕਲਣ ਦਾ ਵੀ ਜੀ ਨਹੀਂ ਕਰਦਾ। 20 ਤੇ ਸੀ ਉਦੋਂ ਬਾਹਰ ਹੀ ਸਭ ਕੁਛ ਹੁੰਦਾ ਸੀ, ਹੋਰ ਹੀ ਕੁਛ ਹੁੰਦਾ ਸੀ, ਜਿੰਨਾ ਮਰਜ਼ੀ ਕੰਮ ਕਰ ਲਓ ਥਕਾਵਟ ਨਹੀਂ ਸੀ ਹੁੰਦੀ, ਪਰ ਹੁਣ ਤਾਂ ਕਿਸੇ ਕੰਮ ਦੇ ਵਿੱਚ ਜੀ ਨਹੀਂ ਲੱਗਦਾ। 45 ਤੇ ਪਹੁੰਚ ਜਾਵਾਂਗੇ ਤਾਂ ਪਤਾ ਨਹੀਂ ਕੀ ਹਾਲ ਹੋਵੇਗਾ, ਇਹ ਸੋਚ ਕੇ ਡਰ ਲੱਗਦਾ। ਤੇ ਕਹਿੰਦੇ ਬਾਜੀ ਮੈਂ ਉਮਰ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਪਮਾਨ ਦੀ ਗੱਲ ਕਰਦਾ ਸੀ। ਕੀ ਬਾਤ ਹੈ, ਬਹੁਤ ਸੋਹਣਾ ਜੀ, ਸੋ ਨਾਈਸ, ਮੈਂ ਸੱਚੀ ਉਮਰ ਦੀ ਸਮਝ ਗਿਆ ਸੀਗਾ, ਚਲੋ ਭੁਲੇਖਾ ਪਾਤਾ ਤੁਸੀਂ ਮੈਨੂੰ। ਤੇ ਬਾਕੀ ਜਗਤਾਰ ਭਾਜੀ ਜਿਹੜੇ ਆਪਣੇ ਮਸਲੇ ਨੇ ਜਾਂ ਕੌਮ ਦੇ ਵਿੱਚ ਜੋ ਵੀ ਕਰਨਾ ਹੈ ਨਾ, ਇਨ ਦਾ ਐਂਡ ਤਾਂ ਮੈਂ ਇਹੀ ਕਹਿੰਦਾ ਕਿ ਜੋ ਤੁਸੀਂ ਸਿੱਖਿਆ ਹੁੰਦਾ, ਜੋ ਤੁਹਾਡੀ ਸੋਚ ਹੁੰਦੀ, ਆਈਡੀਓਲੋਜੀ ਹੁੰਦੀ ਆ, ਚੰਗੇ ਟਾਈਮ ਦੇ ਵਿੱਚ ਤੁਸੀਂ ਪਾਲੀ ਹੁੰਦੀ ਆ, ਜਦੋਂ ਮਾੜਾ ਟਾਈਮ ਆਉਂਦਾ, ਪਰਖ ਦੀ ਘੜੀ ਆਉਂਦੀ ਆ, ਤਾਂ ਉਹ ਮੂਹਰੇ ਉਜਾਗਰ ਹੁੰਦੀ ਆ। ਜੇ ਤੁਸੀਂ ਚੰਗੇ ਟਾਈਮ ਦੇ ਵਿੱਚ ਮਾੜੀਆਂ ਸੋਚਾਂ ਸੋਚੀ ਜਾਣੀਆਂ, ਹੇਰਾ ਫੇਰੀਆਂ ਕਰੀ ਜਾਣੀਆਂ, ਤੇ ਫਿਰ ਇਨ ਦਾ ਐਂਡ ਜਦੋਂ ਪਰਖ ਦੀ ਘੜੀ ਆਉਣੀ ਆ ਤਾਂ ਫੇਲ ਹੋਣਾ ਆ। ਸੋ ਅਸੀਂ ਆਪਣੇ ਗੁਰੂਆਂ ਤੋਂ ਇਹੀ ਨਿਰਦੇਸ਼ ਲੈਂਦੇ ਹਾਂ। ਅੱਜ ਖਾਲਸਾ ਸਾਜਨਾ ਦਿਵਸ ਹੈ, ਸੋ ਜੋ 10ਵੇਂ ਪਾਤਸ਼ਾਹ ਨੇ ਕੀਤਾ ਉਹਦੇ ਚੋਂ ਜੇ ਆਪਾਂ ਇੱਕ ਕਿਣਕਾ ਵੀ ਆਪਣੇ ਮਨ ਦੇ ਵਿੱਚ ਵਸਾ ਲਈਏ, ਤਾਂ ਵੀ ਅਸੀਂ ਬਹੁਤ ਵੱਡੇ ਵੱਡੇ ਜਿਹੜੇ ਫੈਸਲੇ ਆ ਬੜੇ ਆਸਾਨੀ ਨਾਲ ਕਰ ਸਕਾਂਗੇ। ਤੇ ਜੋ ਉਹਨਾਂ ਨੇ ਕੀਤਾ ਸਾਡੇ ਲਈ, 10ਵੇਂ ਪਾਤਸ਼ਾਹ ਨੇ ਕੀਤਾ, ਸਾਡੇ ਗੁਰੂਆਂ ਨੇ ਕੀਤਾ, ਉਹ ਤੋਂ ਬਾਅਦ ਲੱਖਾਂ ਸਿੰਘਾਂ ਨੇ ਕੀਤਾ, ਸ਼ਹੀਦਾਂ ਨੇ ਕੀਤਾ, ਜਿਹੜੇ ਕੌਮ ਦੇ ਲਈ ਸ਼ਹੀਦ ਹੋਏ ਨੇ ਜਾਂ ਜਿਨ੍ਹਾਂ ਨੇ ਕੌਮ ਦੇ ਲਈ ਸੇਵਾ ਕੀਤੀ ਹੈ ਕਿਸੇ ਵੀ ਰੂਪ ਦੇ ਵਿੱਚ, ਲੰਗਰ ਬਣਾਏ ਨੇ, ਵਸਤਰ ਬਣਾਏ ਨੇ, ਜਾਂ ਗੁਰਬਾਣੀ ਗਾਈ ਆ, ਕੀਰਤਨੀ, ਉਹ ਸਾਰੇ ਜਿਹੜੇ ਨੇ ਸਮੂਹਿਕ ਜਿਹੜੇ ਨੇ ਉਹ ਜਿਹੜੇ ਸਾਡੇ ਤੇ ਕੰਮ ਕਰਦੇ ਨੇ, ਸਾਡੇ ਫੈਸਲਿਆਂ ਨੂੰ ਉਹ ਨਿਰਧਾਰਿਤ ਕਰਦੇ ਨੇ। ਤੇ ਉਹਦੇ ਵਿੱਚੋਂ ਅਸੀਂ ਇੱਕ ਕਿਣਕਾ ਵੀ ਆਪਣੇ ਮਨ ਦੇ ਵਿੱਚ ਵਸਾ ਕੇ ਤੁਰ ਪਈਏ ਤਾਂ ਸਾਡਾ ਬੜਾ ਪਾਰ ਤਾਰਾ ਹੋ ਸਕਦਾ। ਸੋ ਇਹ ਮੇਰੀ ਆਪਣੀ ਸੋਚ ਆ ਜੀ, ਜੋ ਮੈਂ ਸੋਚਦਾ, ਮੈਂ ਆਪਣੀ ਜਿਹੜੀ ਪ੍ਰੇਰਣਾ ਆ ਮੈਂ ਇਹਨਾਂ ਤੋਂ ਲੈਣਾ ਆ, ਤੇ ਮੈਂ ਇਹੀ ਸਾਰਿਆਂ ਨੂੰ ਕਵਾਂਗਾ, ਤਾਕੀਦ ਕਰਾਂਗਾ ਕਿ ਆਪਾਂ ਗੁਰਬਾਣੀ ਨਾਲ ਜੁੜੀਏ, ਆਪਣੇ ਸਿਧਾਂਤਾਂ ਨਾਲ ਜੁੜੀਏ, ਕਿਤੇ ਫੇਲ ਨਹੀਂ ਹੋ ਸਕਦੇ ਜਿੰਨੀ ਦੇਰ ਆਪਾਂ ਸਿਧਾਂਤਾਂ ਤੇ ਖੜੇ ਹਾਂ ਗੁਰਬਾਣੀ ਦੇ ਤੇ। ਕੋਈ ਵੀ ਸਾਡੇ ਮੂਹਰੇ ਦਿੱਕਤ ਆ ਜਾਵੇ, ਸਮੱਸਿਆ ਆ ਜਾਵੇ, ਅਸੀਂ ਉਹਨਾਂ ਨੂੰ ਨਜਿੱਠ ਸਕਦੇ ਹਾਂ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਸਾਡੇ ਗੁਰੂਆਂ ਨੇ ਨਜਿੱਠ ਕੇ ਦਿਖਾ ਲਿਆ ਸਾਨੂੰ, ਸਾਡੇ ਰਾਹ ਤੇ ਉੱਤੇ ਚਾਨਣ ਮਨਾਰਾ ਬਣੇ ਨੇ, ਰੋਸ਼ਨੀ ਕਰ ਰਹੇ ਨੇ ਸਾਡੇ ਰਾਹਾਂ ਦੇ ਵਿੱਚ, ਅਸੀਂ ਉਹ ਰੋਸ਼ਨੀ ਦੇ ਉੱਤੇ ਦੇਖਣਾ ਕਿ ਕੰਡੇ ਕਿੱਥੇ ਨੇ ਤੇ ਸਾਫ਼ ਰਾਹ ਕਿੱਥੇ ਆ, ਤੇ ਉਧਰੋਂ ਆਪਾਂ ਲੰਘਣਾ। ਸੋ ਮੈਂ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦਾ, ਤੇ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਾਂਗਾ, ਜਤਿੰਦਰ ਧਮਾਨ ਦਾ ਆਇਆ, ਸ਼ਾਇਦ ਨਵਾਂ ਗੀਤ ਸੁਣਿਆ ਮੈਂ ਵੀ ਨਹੀਂ, ਪਰ ਇਹਦੇ ਗੀਤ ਮੁੰਡੇ ਦੇ ਸੋਹਣੇ ਹੁੰਦੇ ਨੇ। ਸੋ ਉਸ ਗੀਤ ਨਾਲ ਸਮਾਪਤੀ ਕਰਦਾ, ਤੇ ਆਉਣ ਵਾਲੇ ਕੱਲ ਨੂੰ ਮਿੰਟੂ ਬਰਾੜ ਜੀ ਸਾਡੇ ਨਾਲ ਜੁੜਨਗੇ। ਤੇ ਲਓ ਜੀ, ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। 24 ਘੰਟੇ 7 ਦਿਨ ਹਰਮਨ ਰੇਡੀਓ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਸੋ ਮਿਲਦੇ ਹਾਂ ਕੱਲ ਨੂੰ ਫਿਰ।
ਮੇਰੀ ਪਿੱਠ ਪਿੱਛੇ ਤੂੰ ਅੱਲੜੇ ਗੈਰਾਂ ਨਾਲ ਅੱਖੀਆਂ ਲਾਈਆਂ, ਮੇਰੀ ਪਿੱਠ ਪਿੱਛੇ ਤੂੰ ਅੱਲੜੇ ਗੈਰਾਂ ਨਾਲ ਅੱਖੀਆਂ ਲਾਈਆਂ, ਗੱਲ ਗੱਲ ਤੇ ਝੂਠ ਤੂੰ ਬੋਲੇ ਤਾਂ ਹੀ ਦੇਂਦੀ ਰਹੇ ਸਫਾਈਆਂ, ਜੋ ਤੂੰ ਸ਼ਾਮੇ ਬਣ ਜਾਇਆ ਦੀ ਨਕਲਾਂ ਦੇ ਦੇ ਨਹੀਂ ਜਾਏ ਯਾਰਾ ਨਾਲ ਓ
ਡਿਨਰ ਕਰਨ ਦਾ